ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋ ਦੈ ਜੀਰੈ ਪੁਰਬਾਣੀ ਕੀ ਧੁਨੀ ਸਲੋਕ ਮਹੱਲਾ ਤੀਜਾ। ਸਤਿਗੁਰ ਸਹਿਜੈ ਦਾ ਖੀਤ ਹੈ ਜਿਸ ਨੂੰ ਲਾਈ ਭਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਸ ਜੀ, ਗੁਰੂ ਸਰੂਪ, ਗੁਰੂ ਖਾਲਸਾ ਸਤਿ ਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹਾਂ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ, ਦਸੋ ਪਾਤਸ਼ਾਹੀਆਂ ਦੇ ਆਤਮ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਦੀ ਪਾਵਤ ਹਜ਼ੂਰੀ ਲੜੀਵਾਰ ਕਥਾ ਦਾ ਆਨੰਦ ਸਤਿਗੁਰਾਂ ਨੇ ਬਖਸ਼ਿਆ ਹੋਇਆ। ਪਿੱਛੇ ਸਿੱਧ ਗੋਸ਼ਟ ਨਾਮੇ ਬਾਣੀ ਸੰਪੂਰਨ ਹੋਈ ਹੈ, ਉਸ ਤੋਂ ਉਪਰੰਤ ਜੋ ਅੱਜ ਰਾਮ ਕਲੀ ਦੀ ਵਾਰ ਪਹਿਲੀ ਵਾਰ ਇਹ ਆਰੰਭ ਹੋ ਰਹੀ ਹੈ, ਜਿਸ ਪ੍ਰਕਾਰ ਇਹਦੀ ਵਿਚਾਰ ਆ ਰਹੀ ਹੈ, ਮਨ ਬੇਤੀਆਂ ਇਕਾਗਰ ਕਰਕੇ ਸ਼ਰਵਣ ਕਰੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮਹਾਰਾਜ ਸਾਹਿਬ ਜੀ ਵਾਰ ਆਰੰਭ ਕਰਨ ਤੋਂ ਪਹਿਲਾਂ ਮੰਗਲ ਕਰਦੇ, ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਹੈ, ਸਤ ਨਾਸ ਤੋਂ ਰਹਿਤ ਹੈ, ਗੁਰਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਇਹ ਪਰਮੇਸ਼ਵਰ ਦੇ ਬ੍ਰਹਮ ਦੇ ਵਿਸ਼ੇਸ਼ਣ ਕਹੇ ਹੈ ਤੇ ਮੰਗਲ ਕਰਕੇ ਅੱਗੇ ਵਾਰ ਆਰੰਭ ਕਰਦੇ ਨੇ। ਸੁਣੋ ਜੀ,
ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋ ਦੈ ਜੀਰੈ ਪੁਰਬਾਣੀ ਕੀ ਧੁਨੀ।
ਤੇ ਰਾਮ ਕਲੀ ਦੀ ਜਿਹੜੀ ਵਾਰ ਹੈ ਇਹ ਸਤਸੰਗ ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ। ਵਾਰ ਦਾ ਅਰਥ ਪੌੜੀਆਂ ਹੁੰਦਾ ਹੈ ਤੇ ਮਹੱਲਾ ਤੀਜੇ ਤੋਂ ਭਾਵ ਹੈ ਵੀ ਤੀਸਰੇ ਪਾਤਸ਼ਾਹ ਦੀਆਂ ਪੌੜੀਆਂ ਆਉਣਗੀਆਂ, ਜਿਹੜੇ ਮਹੱਲੇ ਨੇ ਉਹ ਸਾਂਝੇ ਆਉਣਗੇ। ਤੇ ਜਿਹੜੀ ਰਾਮ ਕਲੀ ਦੀ ਵਾਰ ਹੈ ਜੋ 22 ਵਾਰਾਂ ਨੇ, 22 ਵਾਰਾਂ ਦੇ ਵਿੱਚ ਜਿਹੜੀਆਂ 9 ਧੁਨਾਂ ਚਾੜਨਾ ਕੀਤੀਆਂ ਨੇ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਾੜੀਆਂ। ਨੱਥਾ ਤੇ ਉਬਦੁੱਲਾ ਦੋ ਢਾਡੀ ਸਨ, ਉਹਨਾਂ ਦੇ ਕੋਲੋਂ ਅਕਾਲ ਤਖ਼ਤ ਸਾਹਿਬ ਰਚ ਕੇ ਸੂਰਮਿਆਂ ਦੀਆਂ 12 ਗਹਿਣ ਕਰਵਾਈਆਂ। ਜਿਹੜੀ ਵਾਰ ਪਸੰਦ ਆ ਜਾਂਦੀ ਸੀ ਮਹਾਰਾਜ ਸਾਹਿਬ ਨੂੰ, ਉਸ ਵਾਰ ਦੀ ਧੁਨੀ ਜਿਹੜੀ ਹੈ, ਕਿਉਂਕਿ ਆਪ ਜੀ ਦਾ ਵੀ ਸੰਬੰਧ ਸੂਰਵੀਰਤਾ ਦੇ ਨਾਲ, ਜਿਹੜੇ ਧਰਮ ਦੇ ਜੰਗ ਕਰਨ ਵਾਲੇ ਯੋਧੇ ਸਨ, ਉਹਨਾਂ ਦੀਆਂ 12 ਜੋ ਪੁਰਾਤਨ ਸਮੇਂ ਚ ਗਾਇਨ ਕੀਤੀਆਂ ਜਾਂਦੀਆਂ, ਜਦੋਂ ਨੱਥੇ ਅਬਦੁੱਲੇ ਨੇ ਯੋਧੇ ਅਤੇ ਵੀਰੇ ਦੀ ਵਾਰ ਗਾਉਣੀ ਕੀਤੀ ਹੈ, ਇਹ ਮਹਾਰਾਜ ਸਾਹਿਬ ਨੂੰ ਪਸੰਦ ਆਈ ਤੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਆਗਿਆ ਦਿੱਤੀ ਵੀ ਜਿਹੜੀ ਵਾਰ ਦੇ ਵਿੱਚ ਯੋਧੇ ਵੀਰੇ ਦੀ ਵਾਰ ਜਿਹੜੇ ਸੁਰਤਾਲ ਵਿੱਚ ਢਾਡੀ ਰਾਗ ਵਿੱਚ ਗਾਇਨ ਕੀਤੀ ਜਾਂਦੀ ਹੈ, ਇਹ ਰਾਮਕਲੀ ਦੀ ਵਾਰ ਤੀਸਰੇ ਪਾਤਸ਼ਾਹ ਦੀ ਉਹੀ ਧੁਨ ਇੱਥੇ ਉਸ ਧੁਨ ਦੇ ਅਨੁਸਾਰ ਇਸ ਬਾਣੀ ਦਾ ਜਿਹੜਾ ਢਾਡੀ ਸਿੰਘ ਰਾਗੀ ਸਿੰਘ ਗਾਇਨ ਕਰਨ, ਇਹ ਹਦਾਇਤ ਕੀਤੀ ਹੈ ਮਹਾਰਾਜ ਸਾਹਿਬ ਜੀ ਨੇ। ਤੇ ਇਹਦੇ ਵਿੱਚ ਸਾਧ ਸਿੰਘ ਦੀ ਬਾਕੀ ਦੀਆਂ ਵਿਚਾਰਾਂ ਤਾਂ ਬਾਅਦ ਵਿੱਚ, ਯੋਧਾ ਕੌਣ ਸੀ, ਵੀਰਾ ਕੌਣ ਸੀ, ਤੇ ਤੀਸਰਾ ਹੈ ਪੂਰਬਾਣੀ, ਇਹ 3 ਨਾਮ ਨੇ। ਉਹ ਤਾਂ ਅੱਗੇ ਤੱਕ ਕੀ ਧੁਨੀ ਉਹਨਾਂ ਦੀ ਧੁਨੀ, ਇਹ ਤਾਂ ਗੱਲ ਇਹ ਆ ਗਈ। ਤੋ ਉਹਦਾ ਕਾਰਨ ਇਹ ਹੈ ਕਿ ਮਹਾਰਾਜ ਸਾਹਿਬ ਜੀ ਇਹ ਵਾਰ ਕਿਉਂ ਇੰਨੀ ਪਸੰਦ ਕੀਤੀ ਹੈ। ਰਾਜਪੂਤ ਜਾਤੀ ਦੇ 2 ਸੂਰਮੇ ਸੀ, ਬਹੁਤ ਵੱਡੇ, ਦੋਨੇ ਹੀ ਸਕੇ ਭਰਾ ਸੀ, ਤੇ ਇੱਕ ਦਾ ਨਾਂ ਸੀ ਯੋਧਾ, ਦੂਜੇ ਦਾ ਨਾਂ ਸੀ ਵੀਰਾ। ਤੇ ਮਹਾਰਾਜ ਸਾਹਿਬ ਨੇ ਇਹਨੂੰ ਜੋਧਾ ਹੈ ਵੀਰਾ ਹੈ ਇਹ ਦੋ ਸ਼ਬਦ ਵਰਤੇ ਹੈ, ਇੱਕ ਦਾ ਨਾਂ ਜੋਧਾ ਸੀ ਦੂਜੇ ਨਾਂ ਵੀਰਾ ਸੀ। ਦੋਨੇ ਸਕੇ ਭਰਾ ਸੀ ਤੇ ਪੂਰਬਾਣੀ ਇਹਨਾਂ ਦਾ ਪਿਤਾ ਸੀ, ਬੜੇ ਸੂਰਵੀਰ ਯੋਧੇ ਸੀ। ਇਹ ਲੱਖੀ ਜੰਗਲ ਦੇ ਅੰਦਰ ਇਸ ਇਲਾਕੇ ਦੇ ਸੂਰਮੇ ਸੀ। ਅਕਬਰ ਦਾ ਜ਼ਮਾਨਾ ਸੀ, ਅਕਬਰ ਤਖ਼ਤ ਤੇ ਬੈਠਾ ਸੀ। ਇਸ ਵੇਲੇ ਅਮੀਰ ਲੋਕ ਕਾਬਲ ਤੋਂ ਮੇਵਿਆਂ ਦੀਆਂ ਡਾਲੀਆਂ ਲੈ ਕੇ ਮਾਮਲਾ ਭਰਨ ਵਾਸਤੇ ਅਕਬਰ ਦੇ ਕੋਲ ਦਿੱਲੀ ਜਾਇਆ ਕਰਦੇ। ਜਦੋਂ ਉਹ ਮੇਵੇ ਦੀਆਂ ਡਾਲੀਆਂ ਅਮੀਰ ਲੋਕ ਅਕਬਰ ਦੇ ਕੋਲ ਭੇਜਿਆ ਕਰਦੇ, ਇਹ ਦੋਨੇ ਭਰਾ ਰਸਤੇ ਵਿੱਚ ਖੋਹ ਲੈਂਦੇ ਸਨ। ਇਹਨਾਂ ਦੇ ਮਨ ਦੇ ਵੀ ਕਿਤੇ ਨਾ ਕਿਤੇ ਖੜਖੜਾਹਟ ਸੀ ਵੀ ਇਹ ਤੁਰਕ ਸਾਡੇ ਤੇ ਰਾਜ ਕਰ ਰਹੇ। ਸੂਰਮੇ ਸੀ, ਅਣਖੀ ਸੀ। ਇੱਕ ਦਿਨ ਅਕਬਰ ਨੇ ਆਪਣੇ ਅਹੁਦੇਦਾਰ ਮੰਤਰੀਆਂ ਨੂੰ ਪੁੱਛਿਆ ਕਿ ਕਾਬਲ ਤੋਂ ਬਹੁਤ ਸਾਰੇ ਲੋਕ ਮੇਰੇ ਵਾਸਤੇ ਮੇਵਿਆਂ ਦੀਆਂ ਡਾਲੀਆਂ ਭੇਜਦੇ ਨੇ, ਮਾਮਲਾ ਭੇਜਦੇ ਨੇ, ਮੇਰੇ ਤੱਕ ਪਹੁੰਚਦਾ ਨਹੀਂ ਹੈ। ਐਸਾ ਕਿਹੜਾ ਸੂਰਮਾ ਜਿਹੜਾ ਰਸਤੇ 'ਚ ਲੁੱਟ ਲੈਂਦਾ। ਜਿਹੜੇ ਇਸ ਦੇ ਮੰਤਰੀ ਗਣ ਸਨ ਉਹ ਕਹਿਣ ਲੱਗੇ, ਬਾਦਸ਼ਾਹ ਰਸਤੇ ਵਿੱਚ ਦੋ ਸੂਰਮੇ ਬਹੁਤ ਵੱਡੇ ਨੇ, ਉਹ ਲੁੱਟ ਲੈਂਦੇ। ਕਹਿੰਦੇ ਕੌਣ? ਉਹ ਕਹਿੰਦੇ ਜੋਧਾ ਤੇ ਵੀਰਾ ਨਾਮ ਦੇ ਦੋਨੇ ਸਕੇ ਭਰਾ ਨੇ, ਪੂਰਬਾਣੀ ਦੇ ਪੁੱਤਰ ਨੇ, ਇਹ ਲੁੱਟਦੇ। ਕਹਿਣ ਲੱਗੇ ਵੀ ਸੂਰਮੇ ਆਪਣੇ ਕੀ ਕਰਦੇ? ਕਹਿੰਦੇ ਜੀ ਉਹ ਤਾਂ ਦੋਨੇ ਸੂਰਮੇ ਸੈਨਾ ਦੇ ਨਾਲ ਮੁਕਾਬਲਾ ਕਰਦੇ ਆ, ਭਾਵੇਂ ਹਜ਼ਾਰ ਬੰਦਾ ਹੋਵੇ, ਭਾਰੂ ਪੈਂਦੇ, ਉਹਨਾਂ ਨਾਲ ਜੰਗ ਕਰਕੇ ਸਾਰਾ ਕੁਛ ਲੁੱਟ ਲੈਂਦੇ ਨੇ। ਇਹ ਗੱਲ ਸੁਣ ਕੇ ਅਕਬਰ ਨੇ 5,000 ਫੌਜ ਦਾ ਦਸਤਾ ਭੇਜਿਆ, ਜਿੰਦਾ ਜਾਂ ਮਰੇ ਹੋਏ ਫੜ ਕੇ ਲੈ ਕੇ ਆਓ। ਉਹ 5,000 ਫੌਜ ਜਿਹੜੀ ਸੀ ਇਹਨਾਂ ਨੂੰ ਜਿੱਤ ਨਾ ਸਕੀ, ਇਹਨਾਂ ਨੇ ਹਰਾ ਦਿੱਤੀ। ਜਿਹੜੇ ਬੱਚੇ ਵਾਪਸ ਮੁੜ ਗਏ, ਅਕਬਰ ਬੜਾ ਹੈਰਾਨ ਹੋਇਆ, ਉਹਨੇ ਖੁਦ ਚੜ੍ਹਾਈ ਕੀਤੀ, ਕਹਿੰਦਾ ਮੈਂ ਜਾਵਾਂਗਾ। ਦੋਨੇ ਸੂਰਮਿਆਂ ਨੇ ਐਸਾ ਮੁਕਾਬਲਾ ਕੀਤਾ ਕਿ ਅਕਬਰ ਦੀ ਫੌਜ ਭਜਾ ਦਿੱਤੀ। ਉਸ ਵੇਲੇ ਅਕਬਰ ਨੂੰ ਡਰ ਪੈ ਗਿਆ ਵੀ ਇਹ ਤਾਂ ਦਿੱਲੀ ਦਾ ਤਖ਼ਤ ਸਾਂਭ ਲੈਣਗੇ ਕੱਲ ਨੂੰ। ਉਹਨੇ ਜਿੰਨੀ ਤਾਕਤ ਸੀ ਫਿਰ ਸਾਰੇ ਸੂਬਿਆਂ ਦੀਆਂ ਸਹਾਇਤਾ ਆਲੇ ਦੁਆਲੇ ਤੋਂ ਵੀ ਲਈਆਂ ਹੋਣਗੀਆਂ, ਇਹਨਾਂ ਨੂੰ ਘੇਰਾਬੰਦੀ ਕਰ ਲਈ, ਜਿਵੇਂ ਅਨੰਦਪੁਰ ਸਾਹਿਬ ਗੁਰੂ ਸਾਹਿਬ ਨੂੰ ਘੇਰਾ ਜ਼ਾਲਮਾਂ ਨੇ ਪਾਇਆ ਸੀ ਔਰੰਗਜ਼ੇਬ ਨੇ, ਇਉਂ ਫਿਰ ਘੇਰਾ ਪਾ ਲਿਆ ਇਹਨਾਂ ਨੇ ਤੇ ਆਲੇ ਦੁਆਲੇ ਤੋਂ ਸਹਾਇਤਾ ਬੰਦ ਹੋ ਗਈ। ਆਖਿਰਕਾਰ ਇਹ ਸੂਰਮੇ ਲੜਦੇ ਹੋਏ ਸ਼ਹੀਦ ਹੋ ਗਏ ਦੋਨੇ। ਉਹਨਾਂ ਦੀਆਂ ਵਾਰਾਂ ਸੂਰਮਤਾਈ ਦੀਆਂ ਢਾਡੀਆਂ ਨੇ ਗਾਇਨ ਕੀਤੀਆਂ ਤੇ ਉਹ ਜਦੋਂ ਨੱਥੇ ਉਦੇਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਹ ਵਾਰ ਗਾਇਨ ਕੀਤੀ ਉਹਨਾਂ ਸੂਰਮਿਆਂ ਦੀ, ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਰਹੇ ਹੈ। ਉਹ ਵਾਰ ਦੇ ਕੁਝ ਅੱਖਰ ਮਿਲਦੇ ਹੈ ਕਿ ਉਸ ਵੇਲੇ ਨੱਥੇ ਉਦੇਲੇ ਨੇ ਜੋ ਗਾਇਆ ਸੀ ਉਹਦੇ ਕਿਹਾ, ਜੋਧ ਵੀਰ ਪੂਰਬਾਣੀ ਹੈ ਦੋ ਗੱਲਾਂ ਕਰੀ ਕਰਾਰੀਆਂ। ਇਹ ਉਸ ਬਾਰ ਦੇ ਬੋਲ ਹਨ। ਫੌਜ ਚੜਾਈ, ਬਾਦਸ਼ਾਹ ਅਕਬਰ ਨੇ ਭਾਰੀ ਫੌਜ ਚੜਾਉਣਾ ਕੀਤੀ। ਸਨਮੁਖ ਹੋਏ ਰਾਜਪੂਤ ਸੁਤਰੀ ਰਣਕਾਰੀਆਂ, ਧੂ ਮਿਆਨੋਂ ਕੱਢੀਆਂ ਬਿਜਲ ਜਿਉਂ ਚਮਕਾਰੀਆਂ, ਇੰਦਰ ਸਣੇ ਅਪਛਣਾ ਮਿਲ ਕਰਨ ਜੁਹਾਰੀਆਂ, ਇਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ, ਘਰ ਘਰ ਦੇ ਵਿੱਚ ਗੱਲਾਂ ਕਰਾ ਦਿੱਤੀਆਂ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਇਹਨਾਂ ਸੂਰਮਿਆਂ ਦੀ ਬਾਰ ਦੀ ਧੁਨੀ ਜਿਹੜੀ ਹੈ ਉਹਦੇ ਉੱਤੇ ਰਾਮਕਲੀ ਦੀ ਜਿਹੜੀ ਤੀਸਰੇ ਪਾਤਸ਼ਾਹ ਦੀ ਬਾਰ ਹੈ ਤੇ ਗਾਇਨ ਕਰਨ ਵਾਲੇ ਇਹਦਾ ਖਿਆਲ ਰੱਖਣ, ਇਸ ਧੁਨੀ ਦੇ ਗਾਇਨ ਕਰਨ। ਇਸ ਕਰਕੇ ਇਹ ਰਾਗੀਆਂ ਢਾਡੀਆਂ ਨੂੰ ਹਦਾਇਤ ਕੀਤੀ ਹੈ। ਉਹ ਇਸ ਕਰਕੇ ਜੋਧਾ ਤੇ ਵੀਰਾ ਦੀ ਬਾਰ ਤੇ ਉਹਦੀ ਜਿਹੜੀ ਧੁਨੀ ਹੈ ਇਹ 6 ਤੁਕੀ ਜਿਹੜੀ ਪੌੜੀ ਹੈ ਇਹਦਾ ਧਿਆਨ ਰੱਖਣਾ, ਕਿਉਂਕਿ 22 ਵਾਰਾਂ ਵਿੱਚ ਇੱਕੋ ਹੀ ਵਾਰ ਹੈ ਇਹ ਰਾਮਕਲੀ ਦੀ, ਜਿਸ ਦੇ ਵਿੱਚ ਇੱਕ ਬੜੀ ਗੁੰਝਲਦਾਰ ਗੱਦ ਵੀ ਹੈ। ਤੇ ਜਿਹੜੇ ਗੁਰਮਤਿ ਦੀ ਕੁਝ ਪੜ੍ਹਾਈ ਚੰਗੀ ਤਰ੍ਹਾਂ ਨਹੀਂ ਪੜ੍ਹੇ ਹਨ ਜਾਂ ਨਾਸਤਕ ਲੋਕਾਂ ਦੇ ਧੱਕੇ ਚੜ੍ਹ ਗਏ ਜਾਂ ਫਿਰ ਆਪਣੀ ਮਨਮਤ ਕਿਤੇ ਜਿਨ੍ਹਾਂ ਨੇ ਵਰਤ ਲਈ ਤੇ ਉਹਨਾਂ ਨੂੰ ਇਹਦੇ ਵਿੱਚ ਕਿਤੇ ਨਾ ਕਿਤੇ ਕਿੰਤੂ ਫਿਰਦਾ ਹੈ, ਉਹ ਕਿਹੜਾ ਉਹ ਅੱਗੇ ਆਊਗੀ ਗੱਲ, ਇਹ ਇੱਥੇ ਆਪਾਂ ਸਾਰੀ ਨਹੀਂ ਹਾਲੇ ਗੱਲ ਖੋਲਣੀ, ਉਹ ਅੱਗੇ ਚੱਲ ਕੇ ਜਿੱਥੇ ਪੌੜੀ ਸਮਾਪਤ ਹੋਊਗੀ ਉੱਥੇ ਵਿਚਾਰ ਆਏਗਾ। ਇਸ ਕਰਕੇ ਰਾਮਕਲੀ ਦੀਆਂ ਜਿਹੜੀਆਂ ਪੌੜੀਆਂ ਗਾਇਨ ਕਰਨੀਆਂ ਨੇ, ਵਾਰ ਦਾ ਅਰਥ ਹੀ ਪੌੜੀਆਂ ਹੁੰਦੀਆਂ, ਤੇ ਉਹਨਾਂ ਦੀ ਧੁਨ ਜਿਹੜੀ ਹੈ ਇਹ ਕੈਸੀ ਹੋਵੇ, ਜੈਸੇ ਇਹਨਾਂ ਯੋਧਿਆਂ ਦੀਆਂ ਵਾਰਾਂ ਜਿਹੜੀਆਂ ਨੱਥੇ ਬੁਰਦੇਲੇ ਨੇ ਗਾਇਨ ਕੀਤੀਆਂ, ਯੋਧੇ ਤੇ ਵੀਰੇ ਦੀ ਪੂਰਬਾਣੀ ਦੇ ਜੋ ਪੁੱਤਰ ਸੀ ਉਹਨਾਂ ਦੀ ਧੁਨੀ ਦੇ ਉੱਤੇ ਇਹ ਜਿਹੜੀ ਵਾਰ ਹੈ ਪੌੜੀਆਂ ਗਾਇਨ ਕੀਤੀਆਂ ਜਾਣ। ਕਿਉਂਕਿ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਹੁਕਮ ਸੀ ਗੁਰੂ ਅਰਜਨ ਦੇਵ ਜੀ ਦਾ ਕਿ ਅਕਾਲ ਪੁਰਖ ਦਾ ਹੁਕਮ ਹੈ ਵੀ ਛੇਵੇਂ ਜਾਮੇ ਵਿੱਚ ਬਾਣੀ ਨਹੀਂ ਉਚਾਰਨ ਕਰਨੀ, ਜੋ ਬਾਣੀ ਉਚਾਰਨ ਕੀਤੀ ਗਈ ਹੈ ਤੇ ਤੁਸੀਂ ਸੂਰਮਤਾਈ ਦੇ ਨਾਲ ਤੁਹਾਡਾ ਸੰਬੰਧ ਹੈ, ਇਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਰਾਂ ਆ ਗਈਆਂ ਨੇ, ਉਹਨਾਂ ਬਾਰਾਂ ਦੀਆਂ ਧੁਨੀਆਂ ਤੁਸਾਂ ਚੜ੍ਹਨੀਆਂ। ਗੁਰਬਿਲਾਸ ਪਾਤਸ਼ਾਹੀ ਛੇਵੀਂ ਉਹਦੇ ਵਿੱਚ ਪੁਰਾਤਨ ਗ੍ਰੰਥਾਂ 'ਚ ਲਗਭਗ ਸਾਰਿਆਂ ਦੇ ਵਿੱਚ ਹੈ, ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਐਸੇ ਹਵਾਲੇ ਮਿਲਦੇ ਹੈ। ਅਤੇ ਇਸ ਪ੍ਰਕਾਰ ਇਹ ਤਾਂ ਸੀ ਕੁਛ ਵਿਚਾਰ, ਜਿਹੜੀ ਰਹਿੰਦੀ ਵਿਚਾਰ ਹੈ ਉਹ ਪੌੜੀ ਦੇ ਅੰਤ ਵਿੱਚ ਹੋਏਗੀ। ਆਓ ਮਨ ਵਿੱਚ ਇਕਾਗਰ ਕਰੋ ਅਤੇ ਅੱਗੇ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਮੰਗਲ ਕਰਨ ਤੋਂ ਬਾਅਦ ਇਹ ਸੂਚਨਾ ਦੇ ਕੇ ਜਿਹੜੇ ਅੱਖਰ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾਉਣਾ ਕੀਤੇ ਹੈ, ਤੇ ਇਹਨਾਂ ਦਾ ਸਾਥ ਸੁਣੀ ਇੱਕ ਨੇ ਕਿੰਨੇ ਹੀ ਸਰੋਤ ਜਿਹੜੇ ਨੇ ਉਹ ਮਿਲਦੇ ਨੇ, ਨਿੱਗਰ ਗੱਲਾਂ ਮਿਲਦੀਆਂ ਹਨ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਪਾਵਨ ਬਚਨ ਕਹੇ ਹੈ ਤੇ ਉਹਨਾਂ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਪੂਰਾ ਵਿਸਥਾਰ ਦੇ ਨਾਲ ਖੋਲ ਕੇ ਸਾਥ ਜੀ ਕਥਨ ਕੀਤਾ ਹੈ। ਔਰ ਨਾਲ ਇਹ ਹਵਾਲਾ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਮਦਮਾ ਸਾਹਿਬ ਇਹ ਖਾਲਸੇ ਨੂੰ ਹੁਕਮ ਕੀਤਾ, ਉਹ ਪਰੰਪਰਾ ਸੰਪਰਦਾਵਾਂ ਦੇ ਅੰਦਰ ਅਰਥਾਂ ਦੇ ਨਾਲ ਨਾਲ ਇਹਨਾਂ ਵਿਚਾਰਾਂ ਦੀ ਚਲੀ ਆ ਰਹੀ ਹੈ। ਸੋ ਆਓ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹੈ ਤੇ ਤੀਸਰੇ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ, ਸੁਣੋ ਜੀ।
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ ਜੀ,
ਸਤਿਗੁਰ ਸਹਿਜੈ ਦਾ ਖੀਤ ਹੈ।
ਪੂਰਨ ਸਤਿਗੁਰੂ ਜੀ ਸਹਿਜੈ ਤੋਂ ਭਾਵ ਹੈ ਗਿਆਨ, ਗਿਆਨ ਦਾ ਖੇਤਨ, ਸ਼ਾਂਤੀ ਦਾ ਖੇਤਨ, ਔਰ ਸੁਖ ਆਨੰਦ ਆਦਿ ਸੁਭ ਗੁਣਾਂ ਦਾ, ਜਿੰਨੇ ਦੈਵੀ ਗੁਣ ਉਹਨਾਂ ਦਾ ਖੇਤ ਹੈ, ਖੇਤ ਦੇ ਵਿੱਚ ਫਸਲ ਹੁੰਦੀ ਹੈ, ਸਤਿਗੁਰਾਂ ਵਿੱਚ ਇਹ ਗੁਣ ਹਨ। ਇਸ ਕਰਕੇ
ਜਿਸ ਨੂੰ ਲਾਈ ਭਾਵ,
ਜਿਸ ਨੂੰ ਭਾਵ ਹੈ, ਜਿਸ ਨੂੰ ਸਤਿਗੁਰੂ ਜੀ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਦਾ ਭਾਵ ਪ੍ਰੇਮ ਲਾਏ ਲਾਉਂਦੇ ਹੈ, ਉਹਨਾਂ ਨੂੰ ਗਿਆਨ ਰੂਪੀ ਫਲ ਸਤਿਗੁਰਾਂ ਦੀ ਜਿਹੜਾ ਸਹਿਜੇ ਦਾ ਖੇਤ ਹੈ, ਗਿਆਨ ਦਾ ਖੇਤ ਹੈ, ਇਹਦੇ ਵਿੱਚੋਂ ਸ਼ਾਂਤੀ ਦਾ ਫਲ, ਗਿਆਨ ਦਾ ਫਲ, ਗੁਣਾਂ ਦਾ ਫਲ ਇਹ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਪ੍ਰੇਮ ਹੋਵੇ। ਪ੍ਰੇਮ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਜਿਨ੍ਹਾਂ ਨੂੰ ਪ੍ਰੇਮ ਲਾਉਂਦੇ ਹਨ,
ਨਾਉ ਈਜੇ ਨਾਉ ਉਗਵੈ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਉਹ ਪਹਿਲਾਂ ਨੌ ਨਾਮ ਦਾ ਸਰਵਣ ਕਰਨ ਰੂਪ ਬੀਜੇ ਬੀਜਦਾ, ਤੇ ਫਿਰ ਹਿਰਦੇ ਦੇ ਅੰਦਰ ਤੇ ਉਹਨਾਂ ਨੂੰ ਮੰਨਣ ਕਰਨ ਰੂਪੀ ਨੌ ਨੂੰ, ਨੌ ਬੀਜੇ ਨੌ ਉਗਵੈ, ਜੋ ਬੀਜਿਆ ਉਹੀ ਉਗਵਦਾ ਨਾ। ਨਾਮ ਦਾ ਵੀ ਬੀਜਿਆ, ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਭਾਗਾ ਰੱਖ ਗਰੀਬੀ ਬੇਸ, ਫਿਰ ਹਿਰਦੇ ਦੇ ਅੰਦਰ ਮੰਨਣ ਕਰਨ ਰੂਪ ਨੌ ਜਿਹੜਾ ਨਾਮ ਹੈ ਉਗਵੈ, ਜੋ ਮੰਨਣ ਦੇ ਵਿੱਚ ਆ ਗਿਆ ਸਮਝੋ ਵੀ ਬੀਜ ਪੁੰਗਰਿਆ ਆ ਉਗਦਾ ਹੈ। ਅੱਗੇ ਦੱਸਦੇ ਨੇ
ਨਾਮੀ ਰਹਿ ਸਮਾਏ,
ਫਿਰ ਨਾਮ ਦਾ ਨਿਧਿਆਸਨ ਕਰਕੇ ਹਰ ਵਕਤ ਨਾਮ ਦੇ ਸਮਾਏ ਸਮਾਇਆ ਰਹੇ ਰਹਿੰਦਾ ਹੈ, ਜਾਂ ਫਿਰ ਐਸਾ ਵੀ ਹੈ ਨਾਮ ਦੀ ਪ੍ਰਾਪਤੀ ਲਈ ਸ਼ਰਧਾ ਰੂਪੀ ਬੀਜ ਨੂੰ ਬੀਜੇ ਤਾਂ ਹਿਰਦੇ ਦੇ ਅੰਦਰ ਨਾਮ ਉਗਵੈ, ਉਗਦਾ ਪ੍ਰਗਟ ਹੁੰਦਾ, ਉਹ ਫਿਰ ਨਾਮ ਵਿੱਚ ਸਮਾਇਆ ਰਹਿੰਦਾ। ਨਿਸ਼ਕਾਮ ਕਰਮ ਕਰਨਾ ਨਾਮ ਦਾ ਬੀਜਣਾ ਹੈ, ਜਿਹੜਾ ਨਿਸ਼ਕਾਮ ਕਰ ਕਰਨਾ, ਸੇਵਾ ਕਰਤ ਹੋਏ ਨਿਹਕਾਮੀ, ਉਪਾਸ਼ਨਾ ਕਰਨੀ ਨਾਮ ਦਾ ਉਗਣਾ, ਗਿਆਨ ਸਿਖਿਆਤਾਕਾਰ ਹੋਣੀ ਇਹ ਨਾਮ ਵਿੱਚ ਸਮਾਏ ਰਹਿਣਾ, ਇਹ ਉਹਦਾ ਫਲ ਸਮਝਣਾ ਹੈ। ਅੱਗੇ ਦੱਸਦੇ ਨੇ ਜੀ
ਹਮੈ ਇਹੋ ਬੀਜ ਹੈ,
ਜਿਹੜਾ ਇਹੋ ਇਹ ਸੰਸਾਰ ਦੇ ਜੀਵਾਂ ਦੇ ਦੇਹ ਦੀ ਹਉਮੈ ਹੰਗਤਾ ਦਾ ਬੀਜ ਬੀਜਿਆ ਹੋਇਆ ਹੈ, संसार ने ए बीज बीजा है
सहसा गया विलाय
ए देदी हंगता ते प्रमाणगत संसा परमेगत संसा विपरजय संसा आदि उन्हां दे हिरदे विचों नाम रूपी बीज दे करके जेडे इस तरह दे बीज से ओह बुला के छपी गया दूरे हो गया जेडे नाम जपन वाले ने ਇਹ ਪਹਿਲਾਂ ਸੰਸਾਰੀ ਸੀ ਜਿਹੜੇ ਉਹ ਸਤਿਗੁਰੂ ਮਹਾਰਾਜ ਸਾਹਿਬ ਦੇ ਖੇਤ ਵਿੱਚ ਆ ਕੇ ਜਿਹੜਾ ਸਹਿਜ ਜੀ ਦਾ ਖੇਤ ਹੈ ਸ਼ੁਭ ਗੁਣਾਂ ਦੀ ਖੇਤੀ ਹਰਿਆਵਲਾਂ ਸਹਿਤ ਹੋ ਗਈ ਫਿਰ ਉਹ ਜਿਹੜਾ ਸੰਸਾਰ ਦੇ ਜੀਵਾਂ ਨੇ ਦੇਹ ਦੀ ਹੰਗਤਾ ਦਾ ਬੀਜ ਪਹਿਲਾਂ ਬੀਜਿਆ ਹੋਇਆ ਸੀ ਦੇਹ ਦੀ ਹੰਗਤਾ ਪ੍ਰਮਾਣਗਤ ਸੰਸੇ ਪ੍ਰਮੇਗਤ ਸੰਸੇ ਬਰਪਰਜੇ ਸੰਸੇ ਇਹ ਸਾਰੇ ਹਿਰਦੇ ਚੋਂ ਨਾਮ ਰੂਪੀ ਬੀਜ ਦੇ ਕਰਨੇ ਕਰਕੇ ਬੁਲਾਏ ਤੇ ਛੁਭ ਗਿਆ ਦੂਰ ਹੋ ਗਿਆ ਭਾਵ ਕਿ ਜਦੋਂ ਖੇਤੀ ਉੱਗੇ ਆਉਂਦੀ ਹੈ ਨਾ ਫਿਰ ਜ਼ਿਮੀਂਦਾਰ ਦੇਖਦਾ ਵੀ ਜਿਹੜਾ ਵਾਧੂ ਫਸਲ ਨੂੰ ਨੁਕਸਾਨ ਕਰਨ ਵਾਲੇ ਡੀਲਾ ਆਦਿ ਹੈ ਉਹਨੂੰ ਪੁੱਟ ਦਿੰਦਾ ਵੀ ਇਹਦੀ ਲੋੜ ਨਹੀਂ ਹੈ ਫਸਲ ਦੀ ਲੋੜ ਹੈ ਇਉਂ ਫਿਰ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾਮ ਚ ਕਾਮਯਾਬੀ ਹੁੰਦੀ ਹੈ
ਨਾ ਕਿਛ ਬੀਜੇ ਨਾ ਉਗਵੇ
ਗੁਰਮੁਖ ਜਨ ਹਉਮੈ ਦੇ ਸੰਯੁਗਤ ਨਾ ਤਾਂ ਕੁਝ ਸਕਾਮ ਕਰਮਾਂ ਰੂਪੀ ਬੀਜ ਨੂੰ ਬੀਜਦੇ ਹੈ ਨਾ ਹੀ ਉਸ ਨੂੰ ਨਰਕ ਸੁਰਗ ਆਦਿ ਦਾ ਸੁੱਖ ਉਗਵੇ ਉਤਪੰਨ ਹੁੰਦਾ ਹੈ ਕਿਉਂਕਿ ਇਹ ਫਲ ਰੂਪ ਦੇ ਵਿੱਚ ਪੈਦਾ ਹੁੰਦਾ ਹੈ
ਜੋ ਬਖਸ਼ੇ ਸੋ ਖਾਏ
ਉਹ ਤਾਂ ਪਰਮੇਸ਼ੁਰ ਦੇ ਨਾਮ ਦੀ ਜਾਚਨਾ ਕਰਦੇ ਹੈ ਪਰਮੇਸ਼ੁਰ ਦੇ ਨਾਮ ਦੇ ਜਾਚਕ ਜੋ ਵਾਹਿਗੁਰੂ ਨਾਮ ਦੁਆਰਾ ਬ੍ਰਹਮਾਨੰਦ ਰੂਪੀ ਰਸ ਨੂੰ ਤੇ ਬਖਸ਼ੇ ਬਖਸ਼ਦਾ ਹੈ ਜੋ ਵਾਹਿਗੁਰੂ ਉਸ ਨੂੰ ਖਾਏ ਖਾਂਦਾ ਭੋਗਦਾ ਹੈ ਜਗਿਆਸੋ
ਅੰਬੈ ਸੀਤੀ ਅੰਬ ਰਲਿਆ
ਤੇ ਅੰਬੈ ਤੋਂ ਭਾਵ ਅੰਬ ਨਾਮ ਪਾਣੀ ਦਾ ਹੁੰਦਾ ਹੈ ਜਿਵੇਂ ਅੰਬ ਜਲ ਦੇ ਨਾਲ ਅੰਬ ਜਲ ਰਲ ਜਾਂਦਾ ਹੈ ਮਿਲ ਜਾਂਦਾ ਹੈ ਉਹ ਜਲ ਫਿਰ ਜਿਹੜਾ ਹੈ ਨਾ ਤੇ ਅੰਬੈ ਸੇਤੀ ਅੰਬ ਰਲਿਆ ਤੇ ਅੰਬ ਦੇ ਨਾਲ ਪਾਣੀ ਦੇ ਨਾਲ ਪਾਣੀ ਮਿਲ ਜਾਂਦਾ ਹੈ ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਅੰਬੈ ਸੇਤੀ ਅੰਬ ਰਲਿਆ ਅੱਗੇ ਵੀ ਬੋਲ ਦੋ ਜੀ ਫਿਰ ਨਾਲ ਇਹ ਤੁਕਦਾ ਅਰਥ ਹੋਜੂਗਾ
ਵਹੜ ਨਾ ਨਿਕਸਿਆ ਜਾਏ
ਤੇ ਇਸ ਪ੍ਰਕਾਰ ਫਿਰ ਬਹੁਤ ਨਾ ਨਿਕਸਿਆ ਜਾਏ ਜੇ ਉਹ ਪਾਣੀ ਨੂੰ ਕੋਈ ਵੱਖਰਾ ਕੱਢਣਾ ਚਾਹੇ ਪਾਣੀ ਕਿਵੇਂ ਕੱਢ ਲੂਗਾ ਤੇ ਪਾਣੀ ਦਾ ਘੜਾ ਭਰਿਆ ਹੋਇਆ ਸਮੁੰਦਰ ਚ ਪਾ ਦਿੱਤਾ ਜੇ ਕਿਉਂਕਿ ਹੋ ਹੀ ਪਾਣੀ ਘੜੇ ਚ ਆ ਜੂਗਾ ਕਿਵੇਂ ਆ ਜੂਗਾ ਉਹ ਪਾਣੀ ਤੋਂ ਪਾਣੀ ਵੱਖਰਾ ਹੁੰਦਾ ਨਹੀਂ ਜਿਉਂ ਜਲ ਮੈਂ ਜਲ ਆਏ ਖਟਾਨ ਉਹਦੇ ਵਿੱਚ ਮਿਲ ਗਿਆ ਤੇ ਪਾਣੀ ਪਾਣੀ ਦਾ ਰੂਪ ਹੋ ਜਾਂਦਾ ਅੰਬੈ ਸੇ ਅੰਬੈ ਨਾਮ ਜਲਦਾ ਜਲ ਦੇ ਨਾਲ ਅੰਬ ਜਲ ਰਲ ਗਿਆ ਉਹ ਫਿਰ ਬਹੁਤ ਫਿਰ ਮੁੜ ਕੇ ਵੱਖਰਾ ਨਹੀਂ ਕੱਢਿਆ ਜਾ ਸਕਦਾ ਹੈ ਤੇ ਇਸੇ ਪ੍ਰਕਾਰ ਜੇ
ਅੰਬੈ ਸੀਤੀ ਅੰਬ ਰਲਿਆ
ਆਤਮ ਜਿਹੜਾ ਸਰੂਪ ਹੈ ਤੇ ਆਤਮਕ ਸਰੂਪ ਰੂਪੀ ਜਲ ਦੇ ਨਾਲ ਤੂੰ ਪੈਦਾ ਲੱਖ ਅਰਥ ਰੂਪ ਜਲ ਮਿਲ ਜਾਂਦਾ ਹੈ ਤਾਂ ਫਿਰ
ਬਹੁੜ ਨਾ ਨਿਕਸਿਆ ਜਾਏ
ਫਿਰ ਉਹ ਵੱਖਰਾ ਨਹੀਂ ਕੱਢਿਆ ਜਾਂਦਾ ਭਾਵ ਪਰਤਕ ਜੋਤ ਜਿਹੜੀ ਹੈ ਨਾ ਪਰਤਕ ਚੇਤਨ ਅਦਵੈ ਆਨੰਦ ਸਰੂਪ ਚੇਤਨ ਦੇ ਉਹਦਾ ਇੱਕੋ ਹੀ ਰੂਪ ਹੈ ਪਰਤਕ ਚੇਤਨ ਤੋਂ ਅਦਵੈ ਆਨੰਦ ਰੂਪ ਚੇਤਨ ਵੱਖਰਾ ਨਹੀਂ ਹੈ ਉਹਦੇ ਵਿੱਚ ਹੀ ਮਿਲ ਕੇ ਕਬੀਰ ਤੂੰ ਤੂੰ ਕਰਤਾ ਤੂੰ ਹੋਊਗਾ ਬੁਝਵੇ ਰਹਾ ਨਾ ਹੋ ਉਹ ਇੱਕ ਰੂਪ ਹੋ ਜਾਂਦਾ
ਨਾਨਕ ਗੁਰਮੁਖ ਚਲਤ ਹੈ
ਸਤਿਗੁਰੂ ਜੀ ਕਥਨ ਕਰਦੇ ਗੁਰਮੁਖਾਂ ਨੇ ਜਾਣਿਆ ਕਿ ਸੰਸਾਰ ਤਾਂ ਇੱਕ ਚਲਤ ਚਲਿੱਤਰ ਹੈ ਕੌਤਕ ਹੀ ਹੈ ਗੁਰਮੁਖਾਂ ਨੇ ਸਮਝਿਆ ਕਿ ਇੱਕ ਪਾਸੇ ਤਾਂ ਨਾਮ ਤੇ ਰੂਪ ਪ੍ਰਤੀਤ ਹੋ ਰਿਹਾ ਦੂਸਰੇ ਪਾਸੇ ਸਤਚਿਤ ਆਨੰਦ ਸਰੂਪ ਹੈ ਇਹ ਪਰਮੇਸ਼ੁਰ ਦਾ ਜਿਹੜਾ ਚਲਤ ਕੌਤਕ ਹੈ ਭਾਵ ਦੁਨੀਆਂ ਦੇ ਨਾਮ ਤੇ ਰੂਪ ਚਲਾਏਮਾਨ ਪਰਮੇਸ਼ੁਰ ਸਤ ਚਿਤ ਆਨੰਦ ਰੂਪ ਹੋਣ ਕਰਕੇ ਅਚਲ ਸਰੂਪ ਹੈ ਇਹ ਇੱਕ ਐਸੀ ਖੇਡ ਹੈ
ਵੇਖੋ ਲੋਕਾ ਆਏ
ਹੇ ਲੋਕਾ ਲੋਕੋ ਜਗਿਆਸੂ ਜਨੋ ਗੁਰੂ ਸਾਹਿਬ ਦੀ ਸੰਗਤ ਵਿਚ ਆ ਕੇ ਆਪਣੇ ਅਨੁਭਵ ਦੁਆਰਾ ਇਹ ਆਨੰਦ ਨੂੰ ਵੇਖੋ ਦੇਖਣਾ ਕਰੋ ਜੋ ਗੁਰਮੁਖ ਜਨਾ ਦਾ ਭਗਤੀ ਰੂਪ ਚਲਤ ਕੌਤਕ ਹੈ ਇਸ ਨੂੰ ਲੋਕੋ ਆ ਕੇ ਵੇਖਣਾ ਕਰੋ ਕੈਸੇ ਕੈਸੇ ਚੋਜਨ ਭਗਤਾਂ ਦੇ ਇਉਂ ਫਰਮਾਨ ਕਰਦੇ ਹਨ ਜੀ
ਲੋਕ ਕੀ ਖੈ ਬਪੜਾ
ਪਰ ਅਗਿਆਨੀ ਲੋਕ ਜੀ ਬਪੜਾ ਵਿਚਾਰਾ ਕੀ ਆਨੰਦ ਨੂੰ ਵੇਖਿਆ ਵੇਖ ਸਕਦਾ ਹੈ
ਜਿਸ ਨੂੰ ਸੋਝੀ ਨਾ
ਉਹਨਾਂ ਨੂੰ ਤਾਂ ਕਾਰੋਬਾਰਾਂ ਚ ਇੰਨੀ ਸੋਝੀ ਮਿਲਦੀ ਹੈ ਕਿ ਉਹਨੇ ਰੱਬ ਦੇ ਨਾਂ ਦੀ ਕਥਾ ਸੁਣ ਲੈਣੀ ਹੈ ਕਿ ਉਹਨੇ ਬ੍ਰਹਮ ਵਿਚਾਰ ਕਰ ਲੈਣੀ ਹੈ ਉਸ ਰੂਪ ਦੀ ਸੋਝੀ ਗਿਆਤ ਹੀ ਨਹੀਂ ਹੈ ਵੀ ਅਸੀਂ ਆਏ ਕੀ ਕਰਨ ਵਾਸਤੇ ਹੈ ਉਹ ਤਾਂ ਕਰਤੂਤ ਪਸ਼ੂ ਕੀ ਮਾਨਸੀ ਜਾਤ ਹੋ ਰਹੀ ਹੈ। ਇਸ ਪ੍ਰਕਾਰ ਇਹ ਫਸਿਆ ਹੋਇਆ ਜੀਵ ਹੈ, ਇਹ ਵਿਚਾਰੇ ਲੋਕ ਕੀ ਕਰ ਸਕਦੇ ਨੇ, ਸੋਝੀਓ ਨਹੀਂ ਹੈ।
ਜਿਸ ਈ ਖਾਲੀ ਸੋ ਵੇਖੈ,
ਜਿਸ ਨੂੰ ਸਤਿਗੁਰੂ ਆਪ ਕਿਰਪਾ ਕਰਕੇ ਵਿਖਾਲਦੇ ਹੈ, ਉਹੀ ਸੱਚ ਸਰੂਪ ਨੂੰ ਵੇਖਦਾ ਹੈ।
ਜਿਸ ਵਸਿਆ ਮਨ ਮਾਹੇ,
ਅਖੇ ਜੀ ਕੌਣ ਦੇਖਦਾ? ਕਹਿੰਦੇ ਜਿਹਦੇ ਮਨ ਦੇ ਮਾਹੇ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਤੇ ਉਹ ਜੋਤੀ ਸਰੂਪ ਨੂੰ ਦੇਖਦਾ, ਸਖਿਆਤਾਕਾਰ ਹੋ ਜਾਂਦੀ ਹੈ, ਸਾਕਸ਼ਾਤ ਦੇਖ ਲੈਂਦਾ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ ਜੀ,
ਮਨਮੁਖ ਦੁੱਖ ਕਾ ਖੇਤ ਹੈ।
ਮਨਮੁਖ ਮਨਮਤ ਨੂੰ ਧਾਰਨ ਕਰਨ ਵਾਲੇ ਮਨੁੱਖ ਦਾ ਜਿਹੜਾ ਸਾਸ ਜੀ ਮਨਮੁਖ ਹੈ ਜਿਹੜਾ ਨਾ, ਉਹ ਮਨਮਤ ਨੂੰ ਧਾਰਨ ਕਰਨ ਵਾਲਾ ਮਨੁੱਖ ਉਹ ਦੁੱਖਾਂ ਦਾ ਖੇਤ ਹੈ। ਇਹ ਤਾਂ ਸੀ ਨਾ ਸਹਿਜੇ ਦਾ ਖੇਤ, ਮਨਮੁੱਖਾਂ ਦਾ ਦੁੱਖਾਂ ਦਾ ਖੇਤ ਹੈ, ਕਿਉਂਕਿ
ਦੁੱਖ ਬੀਜੇ ਦੁੱਖ ਖਾਏ,
ਕਿਉਂਕਿ ਉਸਨੇ ਜਿਹਾ ਬੀਜੇ ਸੋਲਣੇ ਕਰਮਾਂ ਸੰਦੜਾ ਖੇਤ। ਮਨਮੁੱਖਾਂ ਨੇ ਆਪਣੇ ਹਿਰਦੇ ਦੇ ਖੇਤ ਵੀ ਬੀਜਿਆ ਕੀ ਹੈ, ਕਿਸੇ ਨੂੰ ਦੁੱਖ ਦੇਣ ਰੂਪੀ ਬੀਜ ਬੀਜਿਆ, ਕਿਸੇ ਦਾ ਬੁਰਾ ਕੀਤਾ ਇਹ ਬੀਜ ਬੀਜਿਆ ਗਿਆ, ਦੁੱਖ ਬੀਜੇ। ਅੱਗੇ ਕੀ ਲਿਖਿਆ? ਦੁੱਖ ਖਾਏ, ਉਹਦਾ ਫਲ ਕਿਹਨੇ? ਗਵਾਂਢੀ ਨੇ ਖਾਣਾ, ਫਲ ਵੀ ਤੈਨੂੰ ਹੀ ਮਿਲਣਾ। ਉਹ ਦੁੱਖਾਂ ਦਾ ਫਲ ਨਰਕਾਂ ਦੇ ਵਿੱਚ ਜਾ ਕੇ ਦੁੱਖ ਭੋਗਦਾ ਜਾਂ ਅਗਲੇ ਜਨਮ ਦੇ ਵਿੱਚ ਦੁੱਖ ਭੋਗਦਾ। ਇਸ ਕਰਕੇ ਭਾਈ ਜਿਹਾ ਜਿਹਾ ਕੋਈ ਬੀਜ ਬੀਜਦਾ ਉਹਦਾ ਫਲ ਉਹਨੂੰ ਖਾਣਾ ਪੈਂਦਾ ਹੈ। ਇਸ ਕਰਕੇ ਇਹ ਦੁੱਖਾਂ ਔਰ ਸੁੱਖਾਂ ਦੀ ਐਸੀ ਇਹ ਖੇਤੀ ਹੈ ਤੇ ਜਿਨ੍ਹਾਂ ਨੇ ਨਾਮ ਦਾ ਵੀ ਬੀਜਿਆ ਜਮਣ ਮਰਨ ਤੋਂ ਰਹਿਤ ਹੋ ਗਏ, ਉਹ ਦੁੱਖਾਂ ਦੀ ਜੜ ਵੱਢੀ ਗਈ। ਨਹੀਂ ਤਾਂ ਨਾਨਕ ਦੁਖੀਆ ਸਭ ਸੰਸਾਰ ਹੈ। ਤੇ ਅੱਗੇ ਦੱਸਦੇ ਹਨ ਜੇ
ਦੁੱਖ ਵਿੱਚ ਜੰਮੈ ਦੁੱਖ ਮਰੈ,
ਉਹ ਦੁੱਖ ਦੇ ਅੰਦਰ ਹੀ ਜੰਮੇ ਜੰਮਦਾ। ਜਨਮ ਵੇਲੇ ਦਾ ਕਿਤੇ ਥੋੜਾ ਦੁੱਖ ਹੈ, ਮਾਤਾ ਦੇ ਗਰਭ ਦੇ ਪੁੱਠਾ ਲਟਕਦਾ, ਸਿਰ ਹੇਠਾਂ ਲੱਤਾਂ ਤਾਹਾਂ ਨੂੰ। ਹੁਣ 15 ਮਿੰਟ ਕਿਸੇ ਨੂੰ ਲਟਕਾ ਦਿਓ, ਦੇਖੋ ਕੀ ਹਾਲ ਹੁੰਦਾ ਉਹਦਾ। 9 ਮਹੀਨੇ ਕੁਛ ਦਿਨ ਲਟਕਦਾ ਰਿਹਾ, ਉਹ ਦਿਨ ਭੁੱਲ ਗਏ ਨਾ। ਮੁੱਖ ਤਲੈ ਪੈਰ ਉਪਰੋ ਬਸੰਦੋ ਕੋਹਤੜੇ ਥਾਏ, ਜਿਹੜਾ ਇਹ ਜੀ ਕੋਝੀ ਜਗ੍ਹਾ ਰਹਿ ਰਿਹਾ ਸੀ ਜਿੱਥੇ ਮਾਤਾ ਦਾ ਮਲ ਮੂਤਰ ਤੇਰੇ ਨਾਸਾਂ ਦੇ ਉੱਤੇ ਬਰੀਕ ਜਾ ਪੜਦਾ ਹੀ ਸੀ, ਉਹ ਭੁੱਲ ਗਿਆ ਇਸ ਨੂੰ। ਇਸ ਕਰਕੇ ਦੁੱਖ ਦੇ ਵਿੱਚ ਫਿਰ ਇਹ ਮਾਤਾ ਦੇ ਗਰਭ ਚ ਪੁੱਠਾ ਲਟਕਦਾ, ਦੁੱਖ ਭੋਗਦਾ। ਜਦੋਂ ਮੌਤ ਆਉਂਦੀ ਹੈ ਉਦੋਂ ਤਾਂ ਫਿਰ ਅਤਿਅੰਤ ਹੀ ਬਹੁਤਾ ਹੀ ਜ਼ਿਆਦਾ ਦੁੱਖ ਦੇ ਵਿੱਚ ਮਰਦਾ, ਤੜਫ ਤੜਫ ਕੇ ਮਰਦਾ ਹੈ। ਆਤਮ ਪੁਰਾਣ ਵਿੱਚ ਇਹ ਕਥਾ ਆਉਂਦੀ ਹੈ ਕਿ 70,000 ਬਿੱਛੂ ਇਕੱਠਾ ਡੰਗ ਮਾਰੇ, ਇੰਨੀ ਜਲਣ, ਕਿਉਂ ਇੱਕ ਬਿੱਛੂ ਦਾ ਡੰਗ। ਮੈਂ ਤਾਂ ਆਪਣੀ ਅੱਖੀਂ ਦੇਖੀ ਹੋਈ ਹੈ ਇਹ ਖੇਡ, 1971 ਦੇ ਵਿੱਚ ਦੇਖਿਆ ਵੀ ਇੱਕ ਬਿੱਛੂ ਲੜਿਆ ਹੈ ਰਿਸ਼ੀਕੇਸ਼ ਮਹਾਤਮਾ ਦੇ, ਉਹਦੀ ਤੜਫ ਅੱਜ ਵੀ ਮੇਰੀ ਅੱਖਾਂ ਦੇ ਸਾਹਮਣੇ। ਹੁਣ 70,000 ਬਿੱਛੂ ਦਾ ਇਕੱਠਾ ਡੰਗ ਵੱਜਣਾ ਤੇ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ ਕਿੰਨਾ ਕੁ ਦੁੱਖ ਹੈ, ਤਾਂ ਉਹੀ ਜਾਣੇ। ਉਹ ਸੰਤ ਕਹਿੰਦਾ ਸੀ ਮੇਰੀ ਲੱਤ ਵੱਢ ਦਿਓ, ਮੈਨੂੰ ਉਹਦੀ ਤਕਲੀਫ ਨਹੀਂ। ਤੋ ਇਸ ਕਰਕੇ ਹੈ, ਇਸ ਤਰ੍ਹਾਂ ਮਰਨ ਦਾ ਦੁੱਖ ਹੈ, ਜੰਮਣ ਦਾ ਵੀ ਦੁੱਖ ਬਹੁਤ ਵੱਡਾ ਹੈ ਤੇ ਮਰਨ ਦਾ ਵੀ ਦੁੱਖ ਬਹੁਤ ਵੱਡਾ ਹੈ। ਇਹ ਪ੍ਰਾਪਤ ਕਿਹਨਾਂ ਨੂੰ ਹੁੰਦਾ? ਜਿਨ੍ਹਾਂ ਨੇ ਭਾਈ ਪਾਪ ਰੂਪ ਬੀਜ ਬੀਜਿਆ ਉਹਨਾਂ ਦਾ ਫਲ ਦੁੱਖ ਰੂਪ ਦੇ ਵਿੱਚ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਦੁੱਖ ਵਿੱਚ ਜੰਮੇ ਦੁੱਖ ਮਰੇ ਮਰਦੇ ਹਨ ਫਿਰ।
ਹਉਮੈ ਕਰਤ ਹਾਇ,
ਕਿਉਂਕਿ ਹਉਮੈ ਹੰਗਤਾ ਕਰਦਿਆਂ ਹੋਇਆ ਮਨਮੁੱਖ ਉਹਦੀ ਉਮਰ ਸਾਰੀ ਵਿਅਰਥੇ ਬਤੀਤ ਹੋ ਜਾਂਦੀ ਹੈ, ਗੁਜ਼ਰ ਜਾਂਦੀ ਹੈ, ਹੰਕਾਰ ਨਹੀਂ ਛੱਡਦਾ। ਤੇ ਇਸ ਕਰਕੇ ਹੈ, ਸੱਪ ਮਰਦਾ ਜਾਂਦਾ ਪਰ ਵਿਉਹ ਤਾਂ ਨਹੀਂ ਛੱਡਦਾ ਉਹ। ਇਸੇ ਪ੍ਰਕਾਰ ਜੀਵਾਂ ਦੀ ਹਾਲਤ ਹੈ ਵੀ ਹੰਗਤਾ ਨਹੀਂ ਛੱਡਦਾ ਭਾਵੇਂ ਮਰ ਜਾਏ। ਤੇ ਗੁਰਮੁਖ ਜਿਹੜੇ ਹੰਗਤਾ ਨੂੰ ਖਤਮ ਕਰ ਦਿੰਦੇ ਆ, ਨਿਮਰਤਾ ਵਿੱਚ ਆ ਜਾਂਦੇ
ਨੇ।
ਤੇ ਜਿਹੜੇ ਅਗਿਆਨੀ ਨੂੰ ਉਹਨਾਂ ਆਉਣਾ ਜਾਣਾ ਜੰਮਣਾ ਮਰਨਾ ਸੁੱਝਦਾ ਨਹੀਂ ਹੈ।
ਅੰਧਾ ਅੰਧ ਕਮਾਏ,
ਅੰਧਾ ਅਗਿਆਨੀ ਜੀਵ ਅਗਿਆਨਪਣੇ ਵਿੱਚ ਅੰਧਤਾਈ ਵਾਲੇ ਕਰਮਾਂ ਨੂੰ ਕਮਾਏ ਕਮਾਉਂਦਾ ਹੈ। ਇਸ ਕਰਕੇ ਇਸ ਨੂੰ ਆਵਣ ਆਉਣ ਤੇ ਜਾਣ ਦੇ ਗੇੜ ਦੇ ਵਿੱਚ ਪਏ ਹੋਏ ਨੂੰ ਕੁਝ ਪਰਮਾਰਥ ਦਾ ਮਾਰਗ ਨਹੀਂ ਸੁੱਝਦਾ ਹੈ, ਸਰੂਪ ਦੀ ਇਹਨੂੰ ਸਮਝ ਨਹੀਂ ਆਉਂਦੀ ਹੈ।
ਜੋ ਦੇਵੈ ਤਿਸੈ ਨਾ ਜਾਣੈ,
ਜੋ ਵਾਹਿਗੁਰੂ ਦਾਤਾ ਦੇਵੇ ਦਿੰਦਾ ਤਿਸੇ ਉਸ ਨੂੰ ਜਾਣੀ ਜਾਣਦਾ ਨਹੀਂ ਹੈ। ਇਸ ਕਰਕੇ
ਦਿੱਤੇ ਕੋ ਲਪਟਾਏ,
ਪਰ ਇਹ ਹਰ ਵਕਤ ਉਹਦੇ ਦਿੱਤੇ ਹੋਏ ਪਦਾਰਥਾਂ ਨੂੰ ਉਹਦੇ ਚ ਲੰਪਟ ਹੋਇਆ, ਲਪਟਿਆ, ਫਸਿਆ ਹੋਇਆ, ਉਹਦੇ ਵਿੱਚ ਚਿਪਕਿਆ ਹੋਇਆ ਉਹਦੇ ਭੋਗਣ ਦੇ ਵਿੱਚ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਿਹੜਾ ਪਰਮੇਸ਼ਰ ਦਾਤਾਂ ਦੇ ਰਿਹਾ ਤੇ ਉਹਦੇ ਨਾਲ ਪਿਆਰ ਨਹੀਂ, ਦਾਤ ਨਾਲ ਪਿਆਰ ਹੈ। ਦੇਂਦੇ ਥਾਵੋਂ ਦਿੱਤਾ ਚੰਗਾ, ਦੇਣ ਵਾਲਾ ਨਹੀਂ ਚੰਗਾ ਲੱਗ ਰਿਹਾ, ਰੱਬ ਦੇ ਰਿਹਾ ਤੇ ਦਿੱਤਾ ਹੋਇਆ ਕਿ ਇਹ ਪਦਾਰਥ ਉਹ ਚੰਗਾ ਲੱਗ, ਮਨਮੁਖ ਐਸਾ ਜਾਣੀਏ। ਇਹ ਪ੍ਰਮਾਣ ਦਿੱਤਾ, ਇਹ ਹਾਲਤ ਹੈ।
ਨਾਨਕ ਪੂਰਬ ਲਿਖਿਆ ਕਮਾਣਾ,
ਸਤਿਗੁਰੂ ਜੀ ਕਥਨ ਕਰਦੇ ਨੇ ਪੂਰਬਲੇ ਜਿਹੜੇ ਲੇਖ ਨੇ ਮੱਥੇ ਤੇ, ਲੇਖ ਲਿਖਿਆ ਹੋਇਆ ਸੰਸਕਾਰਾਂ ਅਨੁਸਾਰ ਜੀਵ ਕਰਮਾਂ ਨੂੰ ਕਮਾਉਂਦਾ ਹੈ ਤੇ ਇਸ ਕਰਕੇ
ਅਵਰ ਨਾ ਕਰਨਾ ਜਾਏ।
ਉਸ ਤੋਂ ਇਲਾਵਾ ਬਾਸ਼ਨੇ ਵਧੇ ਹੋਏ ਜੀਵਾਂ ਪਾਸੋਂ ਅਵਰ ਹੋਰ ਕੋਈ ਕਰਨਾ ਕੀਤਾ ਨਹੀਂ ਜਾ ਸਕਦਾ।
ਮਹਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ ਜੀ ਅੱਗੇ,
ਸਤਿਗੁਰ ਮਿਲਿਆ ਸਦਾ ਸੁਖ,
ਤੇ ਪੂਰਨ ਸਤਿਗੁਰੂ ਜੀ ਨਾਲ ਮਿਲਿਆ, ਮਿਲਣ ਕਰਕੇ ਸਦਾ ਹਮੇਸ਼ਾ ਰਹਿਣ ਵਾਲਾ ਆਤਮਿਕ ਸੁਖ ਆਨੰਦ ਪ੍ਰਾਪਤ ਹੁੰਦਾ ਹੈ। ਪਰ ਜਿਸ ਨੂੰ
ਆਪੇ ਮਿਲੇ ਸੋ,
ਤੇ ਸਤਿਗੁਰੂ ਦੀ ਮਿਲਣ ਕਰਕੇ ਸਦਾ ਸੁਖ ਪ੍ਰਾਪਤ ਹੁੰਦਾ ਹੈ। ਜਿਸ ਨੂੰ ਆਪੇ ਮਿਲੇ ਸੋਏ, ਜਿਨ੍ਹਾਂ ਨੂੰ ਆਪ ਹੀ ਪਰਮੇਸ਼ਰ ਗੁਰਾਂ ਦੇ ਨਾਲ ਮਿਲਦਾ, ਉਹ ਗੁਰਾਂ ਨੂੰ ਮਿਲਦਾ ਭਾਈ। ਜਿਨ੍ਹਾਂ ਨੂੰ ਸਤਿਗੁਰੂ ਜੀ ਆਪਣੇ ਸਰੂਪ ਨਾਲ ਮੇਲੇ ਮਿਲ ਲੈਂਦੇ ਹੈ, ਉਹ ਪੁਰਖ ਮਿਲਦੇ ਹੈ। ਤੋ ਇਸ ਕਰਕੇ ਜਿਨ੍ਹਾਂ ਨੂੰ ਸਤਿਗੁਰੂ ਜੀ ਆਪਣੇ ਸਰੂਪ ਦੇ ਨਾਲ ਮੇਲ ਲੈਂਦੇ ਹੈ, ਉਹ ਪੁਰਖ ਵਾਹਿਗੁਰੂ ਨਾਲ ਮਿਲ ਜਾਂਦੇ ਹੈ। ਉਹ ਬਹੁਤ ਰਿਸ਼ਤਾ ਹੈ,
ਸੁਖ ਹੈ, ਇਹੋ ਵਿਵੇਕ ਹੈ।
ਤੇ ਜੀਵ ਇਸ ਦੀ ਏਕਤਾ ਦੇ ਸੁਖੇ ਸੁਖਾਂ ਦਾ ਅਸਲੀ ਵਿਵੇਕ ਵਿਚਾਰ ਇਹੋ ਹੀ ਹੈ ਕਿ ਅੰਦਰ ਜਿਹੜਾ ਮਨ ਹੈ
ਅੰਤਰ ਨਿਰਮਲ ਹੋਏ,
ਅੰਤਰ ਅੰਦਰੋਂ ਮਨ ਨਿਰਮਲ ਉਜਲ ਹੋ ਜਾਂਦਾ ਹੈ। ਜੋ ਹਿਰਦੇ ਦੇ ਅੰਦਰੋਂ ਨਿਰਮਲ ਮਲ ਵਿਖੇਪ ਤੋਂ ਰਹਿਤ ਹੋਣਾ ਹੈ, ਇਹੀ ਜੀਵ ਇਸ ਦੀ ਏਕਤਾ ਦਾ ਸੁਖ ਹੈ, ਆਤਮ ਸੁਖ ਹੈ, ਆਨੰਦ ਦੀ ਪ੍ਰਾਪਤੀ ਦਾ ਵਿਵੇਕ ਵਿਚਾਰ ਹੈ।
ਅਗਿਆਨ ਕਾ ਭ੍ਰਮ ਕੱਟੀ ਹੈ,
ਜੋ ਅਗਿਆਨ ਕਰਕੇ ਸੰਸਾਰ ਦਾ ਭੇਦ, ਜਿਹੜੇ ਭਰਮ ਸੀ, ਇਹ ਭਰਮ ਇਹ ਪੰਜ ਪ੍ਰਕਾਰ ਦੇ ਨੇ, ਭੇਦ ਪਰਮ ਕਰਤੱਤ, ਪਰਮ ਪੁੰਸੰਗ, ਪਰਮ ਵਿਕਾਰ, ਬ੍ਰਹਮ ਇਤਰ ਜਗ ਸਤ। ਇਹ ਸੰਸਾਰ ਨੂੰ ਸਤ ਸਮਝਣਾ, ਬ੍ਰਹਮ ਇਤਰ ਜਗ ਸਤ ਪਰਮ, ਪੰਚੋ ਪਰਮ ਸੰਸਾਰ, ਇਹ ਪੰਜ ਪ੍ਰਕਾਰ ਦਾ ਭਰਮ ਹੈ। ਜੋ ਅਗਿਆਨ ਕਰਕੇ ਸੰਸਾਰ ਦਾ ਭੇਦ ਕਰਤੱਤ ਆਪ ਭਰਮ ਹੈ, ਜਿਹੜਾ ਜੋ ਪ੍ਰਤੀਤ ਹੋ ਰਿਹਾ ਸੀ ਉਹ ਕੱਟਿਆ ਜਾਂਦਾ ਹੈ, ਗਿਆਨ ਦੁਆਰਾ ਕੱਟਿਆ ਜਾਂਦਾ ਹੈ। ਬਿੰਬ ਪ੍ਰਤਬਿੰਬ ਲੋਹ ਸਬਟ ਕਟਾਕਾਸ ਗੁਣ ਮਾਰ, ਕਨਕ ਕੁੰਡਲ ਦ੍ਰਿਸ਼ਟਾਂ ਦੇ ਪੰਚੋ ਪਰਮ ਨਿਵਾਰ, ਇਉਂ ਕੱਟੀ ਹੈ, ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ। ਫਿਰ ਅੱਗੇ ਗਿਆਨ ਪ੍ਰਾਪਤ ਬੋਲਦੇ ਜੀ,
ਗਿਆਨ ਪ੍ਰਾਪਤ ਹੋਏ,
ਗਿਆਨ ਪ੍ਰਾਪਤ ਹੁੰਦਾ ਹੈ ਤਾਂ ਗਿਆਨ ਸਰੂਪ ਦੀ ਸਾਧ ਸੰਜੀਵੀ ਪ੍ਰਾਪਤੀ ਹੁੰਦੀ ਹੈ, ਉਹਦੇ ਨਾਲ ਇਹ ਪਰਮ ਜਿਹੜਾ ਹੈ ਦੀਵਾ ਬਲੇ ਅੰਧੇਰਾ ਜਾਏ, ਜਿਵੇਂ ਅੰਧੇਰਾ ਚਲਿਆ ਜਾਂਦਾ ਹੈ ਦੀਵਾ ਬਲਣ ਦੇ ਨਾਲ, ਤੇ ਅਗਿਆਨ ਦਾ ਅੰਧੇਰਾ ਸੀ ਜਿਹੜਾ ਉਹ ਪਰਮ ਉਹਦੇ ਵਿੱਚ ਸੀ, ਭੁਲੇਖੇ ਜਿਹੜੇ ਪੈਂਦੇ ਉਹ ਕੱਟਿਆ ਜਾਂਦਾ ਹੈ। ਅੱਗੇ ਦੱਸਦੇ ਨੇ ਜੀ,
ਨਾਨਕ ਇੱਕੋ ਨਦਰੀ ਆਇਆ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗਿਆਨ ਸਰੂਪ ਦੀ ਪ੍ਰਾਪਤੀ ਵਾਲੇ ਪੁਰਖ ਨੂੰ ਇੱਕੋ ਇੱਕ ਹੀ ਪਰਮੇਸ਼ਰ ਹੀ ਨਦਰੀ ਦ੍ਰਿਸ਼ਟੀ ਆਇਆ ਹੈ, ਉਹ ਜਿੱਥੇ ਵੀ ਦੇਖਦੇ ਹੈ, ਕਿਉਂਕਿ ਉਹਨਾਂ ਨੂੰ ਇੱਕੋ ਹੀ ਦ੍ਰਿਸ਼ਟੀ ਹੋਊਗੀ ਏਕਤਾ ਵਾਲੀ, ਵਾਹਿਗੁਰੂ ਦਾ ਸਰੂਪ ਹੀ ਦਿਸਦਾ।
ਜਹਿ ਦੇਖਾ ਤਹਿ ਸੋ,
ਉਹ ਜਿੱਥੇ ਵੀ ਦੇਖਾ ਵੇਖਦਾ ਤਿੱਥੇ ਉੱਥੇ ਹੀ ਉਹਨੂੰ ਪਰਮੇਸ਼ਰ ਹੀ ਦਿਸਦਾ, ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਬ੍ਰਹਮੇ ਦਿਸਦਾ ਹੈ ਉਸਨੂੰ
ਪੌੜੀ।
ਅੱਗੇ ਪੌੜੀ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ,
ਸੱਚਾ ਤਖ਼ਤ ਰਚਾਇਆ,
ਸੱਚੇ ਪਰਮੇਸ਼ਰ ਨੇ ਸੰਸਾਰ ਰੂਪੀ ਤਖ਼ਤ ਰਚਾਉਣਾ ਕੀਤਾ ਹੈ ਜੀ, ਬਣਾਉਣਾ ਕੀਤਾ ਹੈ।
ਬੈਸਣ ਕੋ ਜਾਈ,
ਫਿਰ ਆਪਣੇ ਜੀਵਾਂ ਦੇ ਬੈਸਣ ਬੈਠਣ ਦੇ ਵਾਸਤੇ 14 ਲੋਕ ਤੇ 3 ਭਵਨ ਖੰਡ ਬ੍ਰਹਮੰਡ ਰੂਪ ਜਾਈ ਜਗ੍ਹਾ ਇਹ ਬਣਾਈਆਂ ਹਨ। ਸੱਚੇ ਤਖ਼ਤ ਰਚਾਇਆ ਬੈਸਣ ਕੋ ਜਾਈ, ਤੇ ਸੱਚੇ ਪਰਮੇਸ਼ਰ ਨੇ ਸਾਧ ਸਰੂਪੀ ਤਖ਼ਤ ਬਣਾਇਆ ਅਤੇ ਸੰਗਤਾਂ ਵਿੱਚ ਬੈਠਣ ਵਾਸਤੇ 7 ਭੂਮਿਕਾ ਬਣਾ ਦਿਆ। ਸੁਭ ਇੱਛਾ ਸੋ ਵਿਚਾਰਨਾ ਤਨੂ ਮਾਨਸਾ ਸਤੂ ਅਪਾਦ ਅਸੰਸਗਤ ਪਦਾਰਥ ਭਾਵਨੀ ਤੁਰਿਆ, ਇਹ ਜਿਹੜੀਆਂ ਜਗ੍ਹਾ ਬਣਾਈਆਂ ਹੋਈਆਂ ਹਨ। ਸੱਚੇ ਤਖ਼ਤ ਰਚਾਇਆ ਬੈਸਣ ਕੋ ਜਾਈ, ਜਿਨ੍ਹਾਂ ਦਾ ਸੱਚੇ ਪਰਮੇਸ਼ਰ ਨੇ ਅੰਤਸਕਰਨ ਰੂਪੀ ਤਖ਼ਤ ਸ਼ੁਭ ਗੁਣਾਂ ਦੇ ਸਹਿਤ ਰਚਾ ਦਿੱਤਾ, ਬਣਾ ਦਿੱਤਾ, ਉਹਨਾਂ ਨੂੰ ਬੈਠਣ ਵਾਸਤੇ ਤੂੰ ਪਦ ਦੇ ਲੱਖ ਅਰਥ ਤੇ ਤਤ ਪਦ ਦੇ ਲੱਖ ਅਰਥ ਰੂਪ ਜਗ੍ਹਾ ਪ੍ਰਾਪਤ ਹੋਈ ਹੋ ਗਈ ਹੈ। ਇਹ ਭਾਈ ਬੈਸਣ ਕੋ ਜਾਈ, ਜਿਹੜੇ ਪੋਥੀਆਂ ਚ ਦੇਖੋ ਵੀ ਬਿੰਦੀ ਹੈਗੀ ਸਾਰਿਆਂ ਦੇ ਜਾਂ ਕਿਸੇ ਕੋਲ ਬਿੰਦੀ ਨਹੀਂ ਹੈ? ਠੀਕ ਹੈ, ਹੋਣੀ ਚਾਹੀਦੀ। ਹਾਂਜੀ, ਚਲੋ ਜੀ ਅੱਗੇ।
ਸਭ ਕਿਛ ਆਪੇ ਆਪ ਹੈ,
ਇਹੋ ਤੇ ਪੂਰੇ ਗੁਰਾਂ ਨੇ ਜਿਹੜਾ ਇਹੀ ਸਿੱਖਿਆ ਦਿੱਤੀ। ਪੜਦੋ ਜੀ ਅੱਗੇ।
ਗੁਰ ਸ਼ਬਦ ਸੁਣਾਈ,
ਪੂਰਨ ਗੁਰਾਂ ਨੇ ਸ਼ਬਦ ਉਪਦੇਸ਼ ਇਹੀ ਸੁਣਾਇਆ ਕਿ ਸਭ ਸਾਰਾ ਕੁਛ ਹੀ ਕੁਝ ਪਰਮੇਸ਼ੁਰ ਆਪੇ ਆਪ ਹੀ ਹੈ ਤੇ ਸਭ ਕੁਛ ਅਸਪਦ ਰੂਪ ਹੀ ਹੈ। ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ, ਆਪ ਹੀ ਆਪੇ ਆਪ ਨਿਰੰਜਨ ਸੋਏ, ਆਪ ਹੀ ਆਪ ਹੈ ਸਭ ਕੁਛ।
ਆਪੇ ਕੁਦਰਤ ਸਾਜੀਅਨ,
ਪਰਮੇਸ਼ੁਰ ਨੇ ਆਪੇ ਆਪ ਹੀ। ਦੇਖੋ ਹੁਣ ਕਥਾ ਸੁਣਨ ਤੋਂ ਬਿਨਾਂ, ਪੜ੍ਹਨ ਤੋਂ ਬਿਨਾਂ ਕਿਤੇ ਇਹ ਵਿਚਾਰਾਂ ਕਿਵੇਂ ਮਿਲ ਜਾਣਗੀਆਂ ਭਾਈ? ਜਿਹੜੇ ਲੋਕਾਂ ਨੂੰ ਭਰਮ ਵਿੱਚ ਪਾ ਰਹੇ ਨੇ, ਆਪ ਭਰਮ ਚ ਪਏ ਹੈ, ਦੂਸਰ ਨੂੰ ਪਾ ਰਹੇ ਹੈ। ਕੀ ਹੈ ਜੀ? ਰੱਬ ਕੋਈ ਨਹੀਂ, ਕੁਦਰਤ ਹੈ। ਇਹ ਨਾਸਤਕ ਮਤ ਉਦੋਂ ਦੀ ਚੱਲਿਆ ਹੋਇਆ ਜਿਹਦਾ ਸ੍ਰਿਸ਼ਟੀ ਸਾਜੀ ਹੈ। ਹੁਣ ਇੱਥੇ ਮਹਾਰਾਜ ਕੀ ਕਹਿੰਦੇ ਨੇ ਵੀ ਕੁਦਰਤ ਨੂੰ ਪੈਦਾ ਕਰਨ ਵਾਲਾ ਕੌਣ ਹੈ? ਇੱਥੇ ਨਿਰਣਾ ਹੋ ਗਿਆ, ਆਪੇ ਕੁਦਰਤ ਸਾਜੀਆਂ ਤੇ ਜਾਂ ਫਿਰ ਆਪ ਹੀ। ਆਸਾ ਦੀ ਵਾਰ ਦੇ ਵਿੱਚ ਵੀ ਹੈ, ਦੂਈ ਕੁਦਰਤ ਸਾਜੀ ਹੈ, ਪਹਿਲਾਂ ਆਪ ਸੀ, ਦੂਜੀ ਕੁਦਰਤ ਬਣਾਈ ਹੈ, ਆਪ ਹੀ ਨੇ ਆਪ ਸਾਜਿਓ। ਤੇ ਇਸ ਕਰਕੇ ਆਪ ਹੀ ਕੁਦਰਤ ਨੂੰ ਪੈਦਾ ਕੀਤਾ ਹੈ। ਕੁਦਰਤ ਕੀ ਹੈ? ਸ਼ਕਤੀ, ਪਰਮਾਤਮਾ ਦੀ ਸ਼ਕਤੀ ਦਾ ਨਾਮ ਕੁਦਰਤ ਹੈ। ਸਾਡੀ ਸ਼ਕਤੀ ਸਾਡੇ ਜਿਸਮ ਤੋਂ ਬਾਹਰ ਨਹੀਂ ਹੈ, ਸਾਡੇ ਵਿੱਚ ਹੈ। ਤੇ ਰੱਬ ਦੀ ਸ਼ਕਤੀ ਕਿਤੇ ਰੱਬ ਤੋਂ ਬਾਹਰ ਹੋਗੀ ਫਿਰ? ਤੇ ਪਰਮੇਸ਼ੁਰ ਨੇ ਆਪ ਹੀ ਕੁਦਰਤ ਸ਼ਕਤੀ ਦੁਆਰਾ ਕੀ ਕੀਤਾ? ਸ੍ਰਿਸ਼ਟੀ ਨੂੰ ਸਾਜੀਆਂ, ਏਕਾ ਮਾਈ ਜੁਗਤ ਵਿਆਈ, ਉਹ ਇਸ਼ਾਰੇ ਨੇ ਸਾਜਨਾ ਕੀਤੀ ਹੈ, ਰਚਨਾ ਕੀਤੀ ਹੈ। ਤੇ ਆਪ ਹੀ
ਕਰ ਮਹਿਲ ਸਰਾਈ,
ਪ੍ਰਤੱਖ ਮਹਲ ਸਰਾਈ ਸਰਾਵਾਂ ਬਣਾਉਣਾ ਕੀਤੀਆਂ, ਬੈਕੁੰਠ ਰੂਪੀ ਮਹਲ ਬਣਾਇਆ, ਸਵਰਗ ਲੋਕ ਹੈ, ਬ੍ਰਹਮ ਲੋਕ ਹੈ, ਇਹ ਸਰਾਵਾਂ ਬਣਾਈਆਂ ਹੋਈਆਂ, ਇਹ ਉਹਦੀਆਂ ਸਰਾਵਾਂ ਨੇ। ਇਸੇ ਪ੍ਰਕਾਰ ਜੇ
ਆਪੇ ਕੁਦਰਤ ਸਾਜੀਆਂ,
ਤੇ ਆਪ ਹੀ ਪਰਮੇਸ਼ੁਰ ਨੇ ਇਹ ਮਨੁੱਖਾ ਸਰੀਰ ਸਾਜਨੇ ਕੀਤੇ ਅਨੁਸਾਰ
ਕਰ ਮਹਿਲ ਸਰਾਈ।
ਮਨੁੱਖਾ ਜਨ ਰੂਪੀ ਤਾਂ ਮਹਿਲ ਹੈ, ਬਾਕੀ ਜੂਨਾ ਸਰਾਵਾਂ ਦੀ ਨੇ ਬਣਾਉਣਾ ਕੀਤੀਆਂ ਨੂੰ। ਆਪੇ ਕੁਦਰਤ ਸਾਜੀਆਂ ਕਰ ਮਹਿਲ ਸਰਾਈ, ਜਿਨ੍ਹਾਂ ਦੇ ਚਿੱਤ ਨੂੰ ਪਰਮੇਸ਼ੁਰ ਨੇ ਆਪ ਆਪਣੀ ਭਗਤੀ ਰੂਪੀ ਸ਼ਕਤੀ ਦੇ ਕੇ ਬ੍ਰਹਮ ਗਿਆਨ ਦੇ ਸਹਿਤ ਸਜਾ ਦਿੱਤਾ ਹੈ, ਉਨ੍ਹਾਂ ਨੂੰ ਸ਼ੁੱਧ ਅੰਤਹਿਕਰਨ ਰੂਪੀ ਮਹਿਲ ਬਣਾ ਦਿੱਤਾ। ਕਰ ਮਹਿਲ ਸਰਾਈ, ਅੰਤਸਕਰਨ ਦੇ ਅੰਦਰ ਦੈਵੀ ਗੁਣਾਂ ਦੀਆਂ ਸਰਾਵਾਂ ਬਣਾਉਣੀਆਂ ਕੀਤੀਆਂ, ਐਂ ਵੀ ਅਧਾਰਿਤ ਹੈ। ਆਪੇ ਕੁਦਰਤ ਸਾਜੀਆਂ ਕਰ ਮਹਿਲ ਸਰਾਈ, ਪਰਮੇਸ਼ੁਰ ਨੇ ਆਪਣੀ ਕੁਦਰਤ ਦੁਆਰਾ ਸਾਧ ਸੰਗਤ ਰੂਪੀ ਮਹਿਲ ਨੂੰ ਸਜਾਉਣਾ ਕੀਤਾ ਹੈ ਤੇ ਸਰਾਵਾਂ ਦੀ ਨਿਆਈ ਸਾਰਾ ਸੰਸਾਰ, ਜਗਿਆਸੂਆਂ ਦੇ ਸਰੀਰ ਇਹ ਸਰਾਵਾਂ ਦੀ ਨਿਆਈ ਬਣਾਉਣਾ ਕੀਤੇ ਨੇ। ਜਿਨ੍ਹਾਂ ਦੇ ਹਿਰਦੇ ਪਰਮੇਸ਼ੁਰ ਨੇ ਆਪਣੀ ਕੁਦਰਤ ਦੁਆਰਾ ਗਿਆਨ ਨੂੰ ਸਜਾਉਣਾ ਕੀਤਾ, ਉਨ੍ਹਾਂ ਨੇ ਸੰਸਾਰ ਨੂੰ ਸਰਾ ਮੁਸਾਫਰਖਾਨੇ ਦੀ ਨਿਆਈ ਸਮਝਿਆ ਅਤੇ ਸਰੂਪ ਰੂਪੀ ਮਹਿਲ ਦੀ ਪ੍ਰਾਪਤੀ ਕਰ ਲਈ ਹੈ। ਅੱਗੇ ਦੱਸਦੇ ਨੇ ਜੀ,
ਚੰਦ ਸੂਰਜ ਦੋਏ ਚਾਨਣੇ,
ਚਾਨਣੇ ਵਾਸਤੇ ਦੋ ਸ਼ਕਤੀਆਂ ਪੈਦਾ ਕੀਤੀਆਂ, ਚੰਦ ਸੂਰਜ ਦੋਏ ਜਰੇ ਚਿਰਾਗਾ, ਇਹ ਚਿਰਾਗ ਬਾਲ ਦਿੱਤੇ ਆਕਾਸ਼ ਦੇ ਵਿੱਚ ਰੱਖ ਦਿੱਤੇ, ਚੌਂਕੁੱਟ ਪੀਤਰ ਰੱਖੇ, ਚਾਰੇ ਕੁੰਟਾਂ ਦੇ ਵਿੱਚ ਪਰਮੇਸ਼ੁਰ ਨੇ ਇਹ ਦੀਵੇ ਜਗਾ ਕੇ ਰੱਖਦੇ ਨੇ ਤੇ ਉਹਨਾਂ ਦੁਆਰਾ ਹੀ ਇਹ ਚੰਦ ਸੂਰਜ ਐ, ਸੂਰਜ ਦੁਆਰਾ ਹੀ ਦਿਨ ਤੇ ਰਾਤ ਬਣਦੇ, ਜਿਨ ਦਿਨ ਕਰਕੇ ਕੀਤੀ ਰਾਤ ਉਸੇ ਨੇ ਕੀਤੀਆਂ ਵਾਹਿਗੁਰੂ ਨੇ। ਤੋ ਐਸਾ ਚੰਦ ਸੂਰਜ ਦੋਏ ਚਾਨਣੇ, ਦਿਨ ਕਾ ਦੀਪਕ ਸੂਰ ਹੈ, ਦਿਨ ਦਾ ਦੀਵਾ ਕੀ ਹੈ? ਸੂਰਜ। ਨਿਸਕਾ ਦੀਪਕ ਚੰਦ, ਰਾਤ ਦਾ ਦੀਵਾ ਕਿਹੜਾ? ਚੰਦਰਮਾ। ਦੀਪਕ ਧਰਮ ਤਰਲੋਕ, ਧਰਮ ਦਾ ਦੀਵਾ ਤਿੰਨਾਂ ਲੋਕਾਂ ਚਾਨਣਾ ਕਰਦਾ, ਇਹ ਤਾਂ ਬ੍ਰਹਮੰਡ ਚ ਕਰਦੇ ਆ। ਕੁਲਕਾ ਦੀਪ ਸੋਨੰਦ, ਕੁਲਾਂ ਦਾ ਦੀਵਾ, ਅੱਗੇ ਸੰਤਾਨ ਨੂੰ ਪੁੱਤਰ ਨੂੰ ਮੰਨਿਆ ਹੈ। ਚੰਦ ਸੂਰਜ ਦੇ ਚਾਨਣੇ, ਚੰਦਰਮਾ ਤੇ ਸੂਰਜ ਦੋਨੇ ਚਾਨਣੇ ਪ੍ਰਕਾਸ਼ ਕਰਨ ਵਾਸਤੇ ਬਣਾ ਦਿੱਤੇ ਹੈ। ਇਉਂ ਮਹਾਰਾਜ ਨੇ
ਪੂਰੀ ਬਣਤ ਬਣਾਈ,
ਸੰਸਾਰ ਦੀ ਪੂਰੀ ਬਣਤਰ ਬਣਾਈ ਹੈ, ਬਣਾਉਣਾ ਕੀਤੀ ਹੈ। ਫਿਰ ਬੋਲੋ ਜੀ, ਚੰਦ ਸੂਰਜ,
ਚੰਦ ਸੂਰਜ ਦੋਏ ਚਾਨਣੇ,
ਚੰਦ ਸੂਰਜ ਸੱਜਾ ਤੇ ਖੱਬਾ ਨੇਤਰ ਨਿਭਾਈ, ਇਹ ਦੋਵੇਂ ਨੇਤਰ ਚਾਨਣਾ ਦੇਖਣ ਵਾਸਤੇ ਬਣਾਉਣਾ ਕੀਤੇ ਮਹਾਰਾਜ ਨੇ। ਇਉਂ ਫਿਰ ਨੇਤਰ ਤੇ ਜਿਹੜੇ ਬਣਾਏ ਹਨ ਇਹ ਦੇਖਣ ਵਾਸਤੇ ਇਹ ਚਾਨਣਾ ਕੀਤਾ ਹੈ ਮਹਾਰਾਜ ਨੇ। ਐਸੀ ਪਰਮੇਸ਼ਰ ਨੇ ਖੇਡ ਰਚੀ ਹੈ
ਪੂਰੇ ਬਣਤ ਬਣਾਏ
ਤੇ ਪੂਰਨ ਬਣਤਰ ਹੈ ਉਹਦੀ ਬਣਾਈ ਇਉਂ ਨੇਤਰ ਦਿੱਤੇ ਹੱਥ ਦਿੱਤੇ ਇੰਦਰੇ ਦਿੱਤੇ ਦੇਹ ਦਿੱਤੀ ਸੰਸਾਰ ਦੇ ਸਰੀਰਾਂ ਦੀ ਬਣਾਵਟ ਬਣਾਈ ਹੈ ਇਹ ਪੂਰੀ ਬਣਤ ਬਣਾਈ ਇਹਦੇ ਚ ਕੋਈ ਕਸਰ ਤਾਂ ਛੱਡੀ ਨਹੀਂ ਮਹਾਰਾਜ ਨੇ ਪੂਰੀ ਬਣਤਰ ਬਣਾਈ ਹੈ ਪਰ ਜਿਨ੍ਹਾਂ ਨੂੰ ਰੱਬ ਦੀ ਬਣਾਈ ਹੋਈ ਬਣਤਰ ਜਿਹੜੀ ਹੈ ਉਹ ਪਸੰਦ ਨਹੀਂ ਹੈ ਉਹ ਆਪਣੀ ਮਰਜ਼ੀ ਦੇ ਨਾਲ ਪਰਮੇਸ਼ਰ ਨੇ ਕੇਸ ਦਿੱਤੇ ਆ ਉਹ ਕੇਸ ਕੱਟ ਲੈਂਦੇ ਆ ਤੇ ਮਰਦਾਂ ਨੂੰ ਦਾੜੀ ਦਿੱਤੀ ਸੀ ਚਿੰਨ ਦਿੱਤਾ ਸੀ ਔਰਤਾਂ ਦੀ ਦਾੜੀ ਆ ਜਾਵੇ ਤਾਂ ਉਹ ਬੜੀਆਂ ਬੇਚੈਨ ਹੁੰਦੀਆਂ ਨੇ ਕਿਉਂ ਆ ਗਈ ਆ ਦਾੜੀ ਮਰਦਾਂ ਦੀ ਦਾੜੀ ਆਉਂਦੀ ਆ ਉਹਨਾਂ ਨੂੰ ਇਤਰਾਜ ਹੈ ਆ ਕਿਉਂ ਗਈ ਉਹ ਨਾਈਆਂ ਦੇ ਧੱਕੇ ਖਾਂਦੇ ਫਿਰਦੇ ਆ ਵੀ ਇਹਨੂੰ ਮੰਨ ਦੋ ਦਾੜੀ ਨੂੰ ਚੰਗੀ ਤਰ੍ਹਾਂ ਉਸੇ ਤਰ੍ਹਾਂ ਦਾ ਬਣਾ ਦੋ ਜਿਹੋ ਜਿਹਾ ਬੀਬੀਆਂ ਦਾ ਮੂੰਹ ਹੈ ਤੇ ਕਿਉਂ ਹੈ ਐਸਾ ਉਹਨੇ ਤਾਂ ਪੂਰੀ ਬਣਤਰ ਬਣਾਈ ਸੀ ਤੇ ਬੀਬੀਆਂ ਨੂੰ ਹੋਰ ਤਾਂ ਕੁਛ ਨਹੀਂ ਹੈ ਇਹਨਾਂ ਕੋਲ ਅੱਖਾਂ ਦੇ ਭਰਵੱਟੇ ਨੇ ਇਹ ਉੱਥੇ ਆਪਣਾ ਭਰਵੱਟੇ ਜਿਹੜੇ ਨੇ ਉਹ ਕੱਟ ਲੈਂਦੀਆਂ ਨੇ ਕੱਟਣੇ ਜ਼ਰੂਰ ਨੇ ਲੇਖਾ ਕੌਣ ਦੇਊਗਾ ਭਾਈ ਕਿਰਾਏ ਤੇ ਕੋਈ ਮਕਾਨ ਦੇ ਵਿੱਚ ਰਹਿੰਦਾ ਹੋਵੇ ਉਹ ਰਹਿ ਤਾਂ ਸਕਦਾ ਪਰ ਮਕਾਨ ਦੀ ਭੰਨ ਤੋੜ ਨਹੀਂ ਕਰ ਸਕਦਾ ਉਹ ਕਹਿੰਦਾ ਤੂੰ ਕੌਣ ਹੁੰਦਾ ਭੰਨ ਤੋੜ ਕਰਨ ਵਾਲਾ ਮਕਾਨ ਮੇਰਾ ਮੈਂ ਬਣਾਇਆ ਜਿਹੋ ਜਿਹਾ ਮੈਨੂੰ ਪਸੰਦ ਸੀ ਮੈਂ ਉਸ ਨਕਸ਼ੇ ਦਾ ਬਣਾਇਆ ਪੂਰੀ ਬਣਤ ਬਣਾਈ ਉਹ ਪੂਰੀ ਬਣਤਰ ਬਣਾਈ ਹੈ ਇਹਦੇ ਚ ਕੋਈ ਛੇੜਛਾੜ ਨਹੀਂ ਤਾਂ ਹੀ ਤਾਂ ਸਿੱਧਾ ਨਹੀਂ ਮੱਥੇ ਟੇਕੇ ਮਹਾਰਾਜ ਤੁਹਾਡੇ ਨਿਰਮਲ ਪੰਥ ਦੀ ਪੂਰਨ ਬਣਤਰ ਹੈ ਇਸ ਕਰਕੇ ਇਹ ਸਰੀਰ ਦੀ ਪੂਰੀ ਬਣਤਰ ਪਰਮੇਸ਼ਰ ਨੇ ਬਣਾਈ ਹੈ ਜਿਹਦੇ ਕੁਛ ਛੱਡਿਆ ਨਹੀਂ ਦੁਬਾਰੇ ਬੋਲੋ ਜੀ ਫਿਰ
ਚੰਦ ਸੂਰਜ ਦੋਏ ਚਾਨਣੇ
ਚੰਦ ਸੂਰਜ ਦੋਨੇ ਕਿਹੜੇ ਨੇ ਭਾਈ ਵੈਰਾਗ ਤੇ ਵਿਵੇਕ ਇਹ ਦੋਨੇ ਚਾਨਣ ਵਾਸਤੇ ਦੋ ਦੀਵੇ ਗਿਆਨ ਦੇ ਚਾਨਣੇ ਪ੍ਰਕਾਸ਼ ਕਰਨ ਵਾਸਤੇ ਬਣਾਉਣਾ ਕੀਤੇ ਨੇ ਇਉਂ ਫਿਰ
ਪੂਰੀ ਬਣਤ ਬਣਾਈ
ਪੂਰੀ ਬ੍ਰਹਮ ਵਿਦਿਆ ਦੀ ਬਣਾਵਟ ਬਣਾਉਣਾ ਕੀਤੀ ਹੈ ਫਿਰ ਬੋਲੋ ਜੀ
ਚੰਦ ਸੂਰਜ ਦੋਏ ਚਾਨਣੇ
ਜਿਨ੍ਹਾਂ ਨੇ ਪਰੋਖ ਗਿਆਨ ਰੂਪੀ ਚੰਦਰਮਾ ਤੇ ਅਪਰੋਖ ਗਿਆਨ ਰੂਪੀ ਸੂਰਜ ਇਹ ਦੋ ਆਤਮਕ ਸਵੈ ਸਰੂਪ ਦਾ ਪ੍ਰਕਾਸ਼ ਕਰਨ ਵਾਸਤੇ ਬਣਾਉਣਾ ਕੀਤੇ ਹਨ
ਪੂਰੀ ਬਣਤ ਬਣਾਈ
ਉਹਨਾਂ ਨੇ ਪੂਰੀ ਪੂਰਨ ਤੁਰਿਆ ਪਦ ਰੂਪੀ ਬਣਤਰ ਬਣਾ ਲਈ ਹੈ ਤੁਰਿਆ ਪਦ ਵਿੱਚ ਪਹੁੰਚ ਜਾਣਗੇ ਇਹ ਬ੍ਰਹਮ ਗਿਆਨ ਦੀ ਝਲਕ ਮਹਾਰਾਜ ਨਾਲ ਹੀ ਦੇ ਰਹੇ ਨੇ ਅੱਗੇ ਫਰਮਾਉਂਦੇ ਹਨ ਜੇ
ਆਪੇ ਵੇਖੈ ਸੁਣੇ ਆਪ
ਜੋ ਪਰਮੇਸ਼ਰ ਆਪ ਹੀ ਸਾਰਿਆਂ ਦੇ ਕਰਤੱਬਾਂ ਨੂੰ ਵੇਖਦਾ ਹੈ ਵੇਖਣ ਵਾਲਾ ਹੈ
ਗੁਰ ਸ਼ਬਦ ਧਿਆਈ
ਤੇ ਆਪ ਹੀ ਸਾਰਿਆਂ ਦੀਆਂ ਗੁਪਤ ਗੱਲਾਂ ਨੂੰ ਸੁਣਦਾ ਵੀ ਹੈ ਭਾਈ ਸਦ ਸੁਣਦਾ ਸਦ ਵੇਖਦਾ ਆਪੇ ਵੇਖੇ ਸੁਣੇ ਆਪ ਕੱਲਾ ਵੇਖਦਾ ਹੀ ਨਹੀਂ ਸੁਣਦਾ ਵੀ ਹੈ ਜਿਹੜੀ ਅਸੀਂ ਆਵਾਜ਼ ਕੋਈ ਬੋਲਦੇ ਹਾਂ ਉਹਨੂੰ ਸੁਣਦੀ ਆ ਰੱਬ ਨੂੰ ਇਹ ਗਾਲਾਂ ਕੱਢਦੇ ਹਾਂ ਗਾਲਾਂ ਵੀ ਸੁਣਦੀਆਂ ਉਹਨੂੰ ਕਹਿੰਦਾ ਕੁਛ ਨਹੀਂ ਇੱਕੋ ਦਿਨ ਕਹੂਗਾ ਜਿੱਦਣ ਕਹਿਣਾ ਜਿੱਦਣ ਹਿਸਾਬ ਕਰਨਾ ਉਦਣ ਕਹੂਗਾ ਪਹਿਲਾਂ ਨਹੀਂ ਕਹਿੰਦਾ ਪਹਿਲਾਂ ਕਹਿੰਦਾ ਹੈ ਗੁਰਬਾਣੀ ਦੁਆਰਾ ਵੇਦਾਂ ਸ਼ਾਸਤਰਾਂ ਦੁਆਰਾ ਸੰਤਾਂ ਭਗਤਾਂ ਦੁਆਰਾ ਆਪੇ ਵੇਖਿਆ ਸਾਰਿਆਂ ਦੇ ਕਰਤਵਾਂ ਨੂੰ ਵੇਖਦਾ ਆਪੇ ਗੁਪਤ ਗੱਲਾਂ ਨੂੰ ਸੁਣਦਾ ਤੇ ਸੰਸਾਰ ਤਾਂ ਸਮਝਦਾ ਨਾ ਵੀ ਮੈਨੂੰ ਕਿਹੜਾ ਨਾ ਕੋਈ ਦੇਖਦਾ ਨਾ ਸੁਣਦਾ ਉਹਨੂੰ ਗੁਰ ਸ਼ਬਦ ਦੁਆਰਾ ਦੱਸਦੇ ਨੇ ਗੁਰ ਸ਼ਬਦ
ਧਿਆਈ
ਉਸ ਨੂੰ ਗੁਰ ਸ਼ਬਦ ਉਪਦੇਸ਼ ਦੁਆਰਾ ਗੁਰ ਸ਼ਬਦ ਬੋਲ ਧਿਆਈ
ਗੁਰ ਸ਼ਬਦ ਧਿਆਈ
ਗੁਰੂ ਦੇ ਸ਼ਬਦ ਦੁਆਰਾ ਉਹਨੂੰ ਧਿਆਉਣਾ ਕਰੋ ਜਾਂ ਫਿਰ ਆਪੇ ਵੇਖੈ ਸੁਣੇ ਆਪ ਪਰਮੇਸ਼ਰ ਆਪ ਹੀ ਤਤਵੇਤਾ ਰੂਪ ਹੋ ਕਰਕੇ ਵੇਖਦਾ ਹੈ ਆਪ ਹੀ ਅਧਿਕਾਰੀ ਹੋ ਕੇ ਉਪਦੇਸ਼ ਨੂੰ ਸੁਣੇ ਆਪ ਸੁਣਦਾ ਵੀ ਆਪ ਹੈ ਕਿਉਂਕਿ ਉਹ ਪ੍ਰਬੁੱਧ ਚੇਤਨ ਹੋ ਕਰਕੇ ਤਾਂ ਆਪ ਹੀ ਤਤਵੇਤਾ ਹੋ ਕਰਕੇ ਵੇਖਦਾ ਤੇ ਆਪ ਹੀ ਆਪ ਪ੍ਰਬੁੱਧ ਚੇਤਨ ਹੋ ਕਰਕੇ ਸੁਣਦਾ ਹੈ ਉਪਦੇਸ਼ ਨੂੰ ਉਹ ਉਪਦੇਸ਼ ਕਰਕੇ ਵੇਖਦਾ ਹੈ ਇਉਂ ਫਿਰ ਮਹਾਰਾਜ ਕਹਿੰਦੇ ਗੁਰ ਸ਼ਬਦ ਧਿਆਈ ਜਿਹੜੇ ਗੁਰਾਂ ਦੇ ਸ਼ਬਦ ਦੁਆਰਾ ਉਪਦੇਸ਼ ਦੁਆਰਾ ਉਹਨੂੰ ਧਿਆਉਂਦੇ ਹੈ ਸਾਰਿਆਂ ਵਿੱਚ ਵਿਆਪਕ ਪਰਮੇਸ਼ੁਰ ਹੈ ਆਪਣਾ ਆਪ ਰੂਪ ਦਿਸ ਆਉਂਦਾ ਫਿਰ ਉਹਨਾਂ ਨੂੰ ਇਉਂ ਦਿਸ ਆਉਂਦਾ ਕਿ ਸਾਰੀ ਜਗ੍ਹਾ ਉਹੀ ਹੈ ਉਹਨਾਂ ਦੀ ਧਿਆਨੰ ਸਰਵਤਰ ਪੂਰਨ ਹੈ ਉਹਨਾਂ ਦਾ ਧਿਆਨ ਫਿਰ ਇਉਂ ਹੋ ਜਾਂਦਾ ਹੈ
ਆਹੋ ਆਹੋ ਸੱਚੇ ਪਾਤਸ਼ਾਹ
ਤੇ ਹੁਣ ਅੱਗੇ ਮਹਾਰਾਜ ਕਹਿੰਦੇ ਨੇ ਉਹ ਗੁਰਮੁਖ ਜਨ ਇਹੋ ਹੀ ਜਪਦੇ ਰਹਿੰਦੇ ਹੈ ਕਿ ਹੇ ਸੱਚੇ ਪਾਤਸ਼ਾਹ ਦੁਨੀਆਂ ਦੇ ਬਾਦਸ਼ਾਹ ਝੂਠੇ ਨੇ ਤੂੰ ਵਾਹ ਅਚਰਜ ਸਰੂਪ ਹੈ ਤੇ ਵਾਹ ਬਿਸਮਾਦ ਰੂਪ ਹੈ, ਤੂੰ ਸੱਚੀ ਨਾਈ ਨਾਈ ਮਹਿਮਾ ਦਾ ਨਾਮ ਹੈ, ਜਾਂ ਫਿਰ ਤੇਰਾ ਨਾਮ ਨਾਈ, ਤੇਰਾ ਜਿਹੜਾ ਨਾਮ ਹੈ ਉਹ ਮਹਾਰਾਜ ਬੜਾ ਸੱਚਾ ਹੈ, ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਓ ਪਰ, ਤੇਰੀ ਵਡਿਆਈ ਵੀ ਸੱਚੀ ਹੈ। ਤੋ ਇੱਥੇ ਸਾਧ ਸਿੰਘ ਜੀ,
ਤੂੰ ਸੱਚੀ ਨਾਈ
ਤੇ ਤੂੰ ਪਰਮੇਸ਼ਰ ਵਾਹਿਗੁਰੂ, ਤੇਰੀ ਮਹਿਮਾ ਸੱਚੀ ਹੈ, ਤੇਰਾ ਨਾਮ ਵੀ ਸੱਚਾ ਹੈ। ਅੱਗੇ ਬੋਲ ਦੋ ਜੀ, ਰਹਾਓ
ਰਹਾਓ।
ਹੁਣ ਇੱਥੇ ਇੱਕ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਆਮ ਕਰਕੇ ਬਾਰਾਂ ਦੇ ਵਿੱਚ ਰਹਾਓ ਸ਼ਬਦ ਨਹੀਂ ਆਉਂਦਾ, ਤੇ ਇੱਥੇ ਵਾਰ ਦੇ ਵਿੱਚ ਰਹਾਓ ਆ ਗਿਆ, ਪੌੜੀ ਦੇ ਵਿੱਚ ਰਹਾਓ ਨਹੀਂ ਹੁੰਦਾ, ਪੌੜੀਆਂ ਨਾ ਇਹ, ਤੇ ਇੱਥੇ ਪੌੜੀ ਦੇ ਵਿੱਚ ਰਹਾਓ ਆਇਆ ਹੈ, ਉਹਦਾ ਕੀ ਕਾਰਨ ਹੈ? ਜਿੰਨੀ ਦੇਰ ਤੱਕ ਇਹਨੂੰ ਚੰਗੀ ਤਰ੍ਹਾਂ ਸਮਝ ਨਹੀਂ ਲਵਾਂਗੇ, ਉਨੀ ਦੇਰ ਤੱਕ ਜਿਹੜੀ ਆਪਣੀ ਮਨ ਮਰਜ਼ੀ ਦੀ ਵਿਚਾਰ ਜਿਹੜੀ ਹੈ ਪਾਠੀਆਂ ਨੇ ਜਾਂ ਉਹਨਾਂ ਨੂੰ ਭਰਮਾਉਣ ਵਾਲਿਆਂ ਨੇ ਕਰ ਲਈ ਹੈ, ਇਹ ਭਾਈ ਤੁਸੀਂ ਸਾਰੇ ਇਸ ਨੂੰ ਚੰਗੀ ਤਰ੍ਹਾਂ ਨੋਟ ਕਰ ਲੈਣਾ ਤਾਂ ਕਿ ਕੰਮ ਆਉਣ ਵਾਲੀ ਬਾਤ ਹੈ। ਉਹ ਕੀ ਹੈ ਕਿ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਰਚਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਨੌ ਧੁਨਾਂ ਗੁਰੂ ਅਰਜਨ ਦੇਵ ਜੀ ਦੇ ਹੁਕਮ ਅਨੁਸਾਰ ਚਾੜੀਆਂ, ਬਾਰਾਂ ਵਾਈ ਨ, ਵਾਈ ਬਾਰਾਂ ਚ ਧੁਨਾਂ ਨੌ ਨ, ਕਿਉਂਕਿ ਨੌ ਹੀ ਪਸੰਦ ਆਈਆਂ ਮਹਾਰਾਜ ਨੂੰ ਵੀ ਇਹ ਚਾੜਨ ਯੋਗ। ਰਾਮਕਲੀ ਦੀ ਪਹਿਲੀ ਵਾਰ ਉਹਦੇ ਵਿੱਚ ਆਗਿਆ ਕੀਤੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੀਸਰੇ ਪਾਤਸ਼ਾਹ ਦੀ ਜਿਹੜੀ ਵਾਰ ਲਿਖੀ ਹੈ ਇਹਦੀਆਂ ਰਹਾਓ ਵਾਲੀ ਤੁਕ ਦੇ ਸਮੇਤ ਸਾਧ ਸਿੰਘ ਜੀ ਜਿਹੜੀਆਂ ਨੇ, ਤੇ ਇਉਂ ਫਿਰ ਸਾਧ ਸਿੰਘ ਜੀ ਪਿੱਛੇ ਜਿਹੜੀਆਂ ਇਹ ਆਮ ਕਰਕੇ ਤੇ ਪੰਜ ਤੁਕੀ ਜਿਹੜੀ ਪੌੜੀ ਹੈ, ਤੇ ਇਹਨੂੰ ਚੰਗੀ ਤਰ੍ਹਾਂ ਦੇਖ ਵੀ ਲਓ, ਤੇ ਪੰਜ ਤੁਕੀਆਂ ਨੇ, ਤੇ ਜਿਹੜੀ ਛੇਵੀਂ ਤੁਕ ਹੈ ਉਹ ਛੇਵੀਂ ਤੁਕ ਹੈ ਵਾਹ ਵਾਹ ਸੱਚੇ ਪਾਤਸ਼ਾਹ, ਇਸੇ ਤਰ੍ਹਾਂ ਪਿੱਛੇ, ਤੇ ਚੰਗੀ ਤਰ੍ਹਾਂ ਪੜ੍ਹ ਲਓ ਪਿੱਛੇ ਵੀ, ਪਿੱਛੇ ਰਹਾਓ ਤੋਂ ਬਿਨਾਂ ਪੰਜ ਤੁਕਾਂ ਹੋ ਗਈਆਂ, ਤੇ ਛੇਵੀਂ ਤੁਕ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਹੁਣ ਇੱਥੇ ਕਿਉਂਕਿ ਜਿਹੜੀ ਮਹਾਰਾਜ ਸਾਹਿਬ ਨੇ ਵਾਰ ਦੀ ਧੁਨ ਲਈ ਹੈ, ਯੋਧੇ ਪੂਰਬਾਣੀ ਦੀ ਜਿਹੜੀ ਕਹੀ ਹੈ ਨਾ, ਯੋਧੇ ਵੀਰ ਹੈ ਪੂਰਬਾਣੀ ਦੀ ਧੁਨ ਗਾਵਣੀ, ਇਉਂ ਕਿਹਾ ਹੈ, ਉਹਨਾਂ ਦੀ ਵਾਰ ਛੇ ਤੁਕੀ ਹੈ, ਤੇ ਛੇ ਤੁਕਾਂ ਦੇ ਨਾਲ ਹੀ ਉਹ ਧੁਨ ਤਾਂ ਪੂਰੀ ਹੋ ਸਕਦੀ ਹੈ। ਇੱਥੇ ਮਹਾਰਾਜ ਸਾਹਿਬ ਜੀ ਨੇ ਤੇ ਗਰੀਬ ਨਿਵਾਜ ਸਤਿਗੁਰੂ ਜੀ ਨੇ ਇਹ ਧੁਨ ਜਿਹੜੀ ਹੈ, ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਜੋ ਇਹ ਅੱਖਰ ਲਿਖੇ ਹੈ ਉਹਦੇ ਨਾਲ ਇਹ ਰਹਾਉ ਪਦ ਲਿਖ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਇੱਕ ਸੂਚਨਾ ਦਿੱਤੀ ਹੈ ਕਿ ਇਸ ਪੌੜੀ ਨੂੰ ਜਿਹੜਾ ਤੁਸੀਂ 21 ਸਾਧ ਸਿੰਘ ਜੀ ਇਹ ਪੌੜੀਆਂ ਨੇ ਇਸ ਦੀਆਂ, ਇਹ ਵਾਰ ਦੀਆਂ ਨਾ 21 ਪੌੜੀਆਂ ਹੋਣਗੀਆਂ, 21 ਵਾਰ ਹਰੇਕ ਪੌੜੀ ਦੇ ਪਿੱਛੋਂ ਇਹ ਤੁਸੀਂ ਬੋਲਣਾ ਹੈ। ਇਹ ਗੁਰੂ ਅਰਜਨ ਦੇਵ ਜੀ ਦੀ ਹਦਾਇਤ ਦਿੱਤੀ ਵੀ ਹੈ, ਵਾਹ ਵਾਹ ਸੱਚੇ ਪਾਤਸ਼ਾਹ ਸੱਚੀ ਨਾਈ, ਇਹ ਪੜ੍ਹਨੀ 21 ਵਾਰ ਪੜ੍ਹਨੀ ਹੈ, ਇਹ ਛੇ ਤੁਕ ਹੈ। ਇਸ ਕਰਕੇ ਧੁਨ ਵਾਲੀ ਜਿਹੜੀ ਵਾਰ ਹੈ ਨਾ ਉਹਨਾਂ ਯੋਧਿਆਂ ਦੀ, ਉਹ ਛੇ ਤੁਕੀ ਹੈ, ਛੇ ਤੁਕਾਂ ਪੂਰੀਆਂ ਹੋਰ ਕਿਵੇਂ ਹੋਣਗੀਆਂ। ਇਸੇ ਕਰਕੇ ਸਤਿਗੁਰਾਂ ਨੇ ਇਹ ਤੁਕ ਪੜ੍ਹਨ ਦੀ ਆਗਿਆ ਦੇ ਕੇ ਛੇ ਤੁਕੀ ਵਾਰ ਦੀ ਧੁਨ ਬਣਾਈ। ਇਹਦੇ ਸਬੂਤ ਕੀ ਨੇ? ਹੁਣ ਜਿਹੜੇ ਸਾਡੇ ਵਿੱਚ ਇਹੋ ਜਿਹੇ ਭਲੇ ਪੁਰਸ਼, ਕੀ ਬੁਰਾ ਤਾਂ ਕਹਿ ਨਹੀਂ ਨਾ ਸਕਦੇ, ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹਾਂ, ਉਹ ਇਹੋ ਜਿਹੇ ਭਲੇ ਪੁਰਸ਼ ਪੈਦਾ ਹੋ ਗਏ, ਕੈਸਾ ਸ਼ਬਦ ਕਰਦੇ ਨੇ। ਮੈਂ ਆਪਣੇ ਕੰਨੀ ਸੁਣਿਆ ਇੱਕ ਦਾ ਗਿਆਨ ਘੋਟਦਾ ਹੋਇਆ, ਉਹ ਕਹਿੰਦਾ ਮਹਾਰਾਜ ਕੋਲ ਸ਼ਾਹੀ ਮੁੱਕ ਗਈ ਸੀ, ਵੀ ਜੇ ਇਹ ਲਿਖਣਾ ਹੁੰਦਾ ਆਪ ਇਹਨਾਂ ਲਿਖ ਦਿੰਦੇ, ਵੀ ਤੂੰ ਕੌਣ ਹੁੰਦਾ ਗੁਰੂ ਤੇ ਕਿੰਤੂ ਕਰਨ ਵਾਲਾ, ਵੀ ਤੂੰ ਗੁਰੂ ਤੇਰੀ ਮਰਜ਼ੀ ਅਨੁਸਾਰ ਲਿਖਦਾ। ਬਹੁਤ ਸਾਰੇ ਕਵੀ ਕਵਿਤਾ ਰਚਦੇ ਹੈ, ਉਹ ਪਿੱਛੇ ਜਿਹੜਾ ਬੰਦ ਵਾਰ ਵਾਰ ਬੋਲਣਾ ਨਾ ਉੱਥੇ ਬਿੰਦੂ ਲਾ ਦਿੰਦੇ ਨੇ। ਆਮ ਕਵਿਤਾ 'ਚ ਮਿਲੂਗਾ ਤੁਸੀਂ, ਉਹ ਕਵਿਤਾ ਪੜ੍ਹਨ ਵਾਲੇ ਨੇ ਕੋਲੋਂ ਪੜ੍ਹਨਾ ਹੈ, ਉਹਨੂੰ ਵਾਰ ਵਾਰ ਪੜੂਗਾ। ਬਾਕੀ ਦੀਆਂ ਵਾਰਾਂ ਵਿੱਚ ਕਿਤੇ ਰਹਾਓ ਨਹੀਂ, ਇੱਥੇ ਕਿਉਂ ਆਇਆ ਰਹਾਓ? ਰਹਾਓ ਤਾਂ ਦੇਖੋ ਕੀ ਹੈ, ਕੀ ਸੂਚਨਾ ਦਿੰਦਾ ਰਹਾਓ। ਗੁਰਵਿਲਾਸ ਪਾਤਸ਼ਾਹੀ ਛੇਵੀਂ ਵਿੱਚ ਭਾਈ ਮਨੀ ਸਿੰਘ ਸਾਹਿਬ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਮਦਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਨੇ, ਸਿੱਖ ਜਗ ਦੇ ਗੁਰੂ ਕਾਲ ਦੇ ਦੋਵੇਂ ਲਿਖਾਰੀ ਮਿਲਣਗੇ। ਜੇ ਤੀਸਰਾ ਲਿਖਾਰੀ ਹੈ ਭਾਈ ਬੰਨੋ ਦੀ ਬੀੜਾ, ਉਹ ਮਹਾਰਾਜ ਦੀ ਹਜ਼ੂਰੀ 'ਚ ਮਹਾਰਾਜ ਨੇ ਹੁਕਮ ਨਹੀਂ ਕੀਤਾ,
ਉਹ ਤਾਂ ਹੁਕਮ ਤੋਂ ਬਾਹਰ ਜਾ ਕੇ ਕੀਤਾ ਤੇ ਆਪਣੀ ਮਨਮਤ ਵੀ ਕਰੀ ਉਹਨੇ। ਵੱਧ ਘੱਟ ਵੀ ਉਸ ਬਾਣੀ ਚ ਹੈ। ਦੋ ਹੀ ਲਿਖਾਰੀ, ਪਹਿਲਾ ਲਿਖਾਰੀ ਭਾਈ ਗੁਰਦਾਸ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਦਸਵੇਂ ਜਾਮੇ ਦੇ ਲਿਖਾਰੀ ਭਾਈ ਮਨੀ ਸਿੰਘ ਸਾਹਿਬ ਜਿਹਨੇ ਬੰਦ ਬੰਦ ਕੁਟਵਾਇਆ, ਜਿਹੜਾ ਵਿਦਵਾਨ ਹੈ, ਜਿਹਦੇ ਨਾਂ ਤੇ ਅੱਜ ਅੰਮ੍ਰਿਤਸਰ ਸੰਪਦਾ ਚੱਲ ਰਹੀ ਹੈ। ਗੁਰੂ ਗੋਬਿੰਦ ਸਿੰਘ ਦੇ ਵਿਦਿਆਰਥੀ ਤੋਂ ਅੱਗੇ ਅੰਮ੍ਰਿਤਸਰ ਦੀ ਟਕਸਾਲ ਚੱਲ ਰਹੀ ਹੈ। ਤੋ ਇਉਂ ਭਾਈ ਮਨੀ ਸਿੰਘ ਜੀ ਨੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਗ੍ਰੰਥ ਬਣਾਇਆ। ਠੀਕ ਹੈ ਕਿ ਹੱਥ ਲਿਖਤ ਗ੍ਰੰਥ ਦੇ ਵਿੱਚ ਕਿਤੇ ਕਿਸੇ ਨੇ ਕੋਈ ਬਾਅਦ ਦੇ ਵਿੱਚ ਬਾਅਦ ਕਾਟ ਕਰ ਦਿੱਤੀ ਹੋਵੇ ਉਹਨੂੰ ਲੈ ਕੇ ਕਈ ਲੋਕ ਰੌਲਾ ਪਾਉਂਦੇ, ਉਹ ਤਾਂ ਇੱਕ ਅਲੱਗ ਗੱਲਾਂ। ਭਾਈ ਮਨੀ ਸਿੰਘ ਕਦੇ ਕੋਈ ਐਸੀ ਗਲਤੀ ਨਹੀਂ ਕਰ ਸਕਦਾ। ਅਜੇ ਕੱਲ੍ਹ ਦੀਆਂ ਗੱਲਾਂ, ਭਾਈ ਸੰਤੋਖ ਸਿੰਘ ਲਿਖਤ ਦੇ ਵਿੱਚ ਕਿੰਨਾ ਕੁਛ ਲਿਖਾਰੀਆਂ ਨੇ ਵਿਗਾੜਿਆ। ਭਾਈ ਮਨੀ ਸਿੰਘ ਦਾ ਵਿਗਾੜਨਾ ਕੀ ਔਖਾ ਸੀ? ਜੇ ਕੋਈ ਕਹੇ ਵੀ ਭਾਈ ਮਨੀ ਸਿੰਘ ਦੇ ਉਹਦੇ 'ਚ ਜੇ ਉਹਨੂੰ ਤੁਸੀਂ ਸਹੀ ਬਣ, ਉਹਦੇ 'ਚ ਤਾਂ ਇਹ ਆਹ ਵੀ ਲਿਖਿਆ ਹੋਇਆ, ਫਿਰ ਇਸ ਤਰ੍ਹਾਂ ਭਾਈ ਸੰਤੋਖ ਸਿੰਘ ਦੀ ਲਿਖਤ ਵਿਗਾੜਨ ਵਾਲਿਆਂ ਨੇ ਵੀ ਤਾਂ ਲਿਖਿਆ ਹੋਇਆ। ਗੁਰਮਤੀ ਕਸਵੱਟੀ 'ਤੇ ਰੱਖ ਕੇ ਪਰਖੋ। ਭਾਈ ਮਨੀ ਸਿੰਘ ਸਾਹਿਬ ਨੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਗ੍ਰੰਥ ਬਣਾਇਆ, ਉਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਧੁਨਾਂ ਚੜਾਉਣ ਵਾਲੇ ਤੇ ਉਹ ਧੁਨਾਂ ਚੜਾਉਣ ਵਾਲੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਅਧਿਆਇ ਵਿੱਚ ਲਿਖਿਆ ਹੈ ਕਿ ਛੇਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਨੂੰ ਬੁਲਾ ਕੇ ਕਿ ਭਾਈ ਮੈਨੂੰ ਵੱਡਿਆਂ ਦਾ ਹੁਕਮ ਹੈ, ਮੈਂ ਚਾਹੁੰਦਾ ਵੀ ਲਿਖਤ ਇੱਕੋ ਹੀ ਹੋਣੀ ਚਾਹੀਦੀ ਹੈ, ਮੈਂ ਲਿਖਾਰੀ ਨਹੀਂ ਬਦਲਣਾ ਚਾਹੁੰਦਾ, ਕਲਮ ਨਹੀਂ ਬਦਲਣਾ ਚਾਹੁੰਦਾ, ਤੇ ਸਿਆਹੀ ਤੇਰੇ ਕੋਲੋਂ ਪਈ ਹੈ ਜਿਹੜੀ ਸਿਆਹੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਗਏ, ਭਾਈ ਗੁਰਦਾਸ ਬੁਲਾਇਆ ਗਏ, ਉਹ ਸ਼ਾਹੀ ਦਵਾਤ ਬੁਲਾਈ ਗਈ, ਸੰਭਾਲ ਕੇ ਰੱਖੀ ਹੋਈ ਹੈ, ਤੇ ਭਾਈ ਗੁਰਦਾਸ ਸਾਹਿਬ ਨੂੰ ਕਿਹਾ ਤੇ ਲਿਖ ਤੇ ਇਹ ਧੁਨਾ ਫਿਰ ਉਸੇ ਕਲਮ ਨਾਲ ਚਾੜੀਆਂ ਗਈਆਂ। ਇਹਦੇ 'ਚ ਕੋਈ ਕਿੰਤੂ ਨਾ, ਹੁਣ ਇਹਦੇ 'ਤੇ ਜੇ ਵਿਸਥਾਰ ਦੇ ਨਾਲ ਤੁਹਾਨੂੰ ਗਿਆਨੀ ਸਿੰਘਾਂ ਨੂੰ, ਪ੍ਰਚਾਰਕਾਂ ਨੂੰ, ਜਿਹੜੇ ਅੱਜ ਸੰਥਾ ਲੈ ਰਹੇ ਹੋ, ਕੱਲ੍ਹ ਨੂੰ ਪ੍ਰਚਾਰ ਕਰਨਾ ਤੁਸੀਂ, ਕੌਮ ਦੇ ਪ੍ਰਚਾਰਕ ਬਣਨਾ, ਮਾਮੂਲੀ ਜਿਹਾ ਬੰਦਾ ਤੇ ਕਿਸੇ ਦੀ ਲਿਖਤ ਪੜ੍ਹ ਕੇ ਤੁਹਾਡੇ ਦੁਆਲੇ ਹੋ ਜਾਊਗਾ, ਦੱਸੋ ਜੀ ਇਹ ਕੀ ਗੱਲ ਹੈ, ਮਹਾਰਾਜ ਕੋਲ ਸ਼ਾਹੀ ਨਹੀਂ ਸੀ, ਉਹਨਾਂ ਦੀਆਂ ਗੱਲਾਂ ਬੋਲੀ ਬੋਲੂਗਾ, ਇਹ ਕੀ ਸਬੂਤ ਹੈ ਜੀ? ਫਿਰ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਸਰੂਪ ਲਿਖਿਆ ਸੀ ਉਹ ਇਹ ਫਿਰ ਧੁਨਾਂ ਕਿੱਥੋਂ ਆ ਗਿਆ? ਉਹ ਤਾਂ ਫਿਰ ਬਿਨਾਂ ਹੀ ਉਸ ਤੋਂ ਹੋਣਾ। ਕਰਤਾਰਪੁਰ ਸਾਹਿਬ ਵਾਲੇ ਸਰੂਪ ਵਿੱਚ ਭਾਈ ਮਨੀ ਸਿੰਘ ਦੇ ਲਿਖਤ ਅਨੁਸਾਰ ਛੇਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਤੋਂ ਹੀ ਉਸੇ ਸ਼ਾਹੀ ਨਾਲ ਉਸੇ ਕਲਮ ਦੇ ਨਾਲ ਇਹ ਸ਼ਬਦ ਲਿਖੇ ਹੈ ਜਿਹੜੀਆਂ ਧੁਨਾਂ ਲਿਖੀਆਂ। ਔਰ ਇਹਦਾ ਸਬੂਤ ਪਹਿਲਾਂ ਭਾਈ ਮਨੀ ਸਿੰਘ ਜੀ, ਉਹਨਾਂ ਨੇ ਸਾਧ ਸਿੰਘ ਜੀ ਜੋ ਗੁਰਬਿਲਾਸ ਪਾਤਸ਼ਾਹੀ ਛੇਵੀਂ ਬਣਾਈ ਉਹਦੇ ਵਿੱਚ ਪੂਰਾ ਵਿਸਥਾਰ ਨਾਲ ਲਿਖਿਆ। ਦੂਸਰਾ ਗਿਆਨੀ ਚੰਦਾ ਸਿੰਘ ਦੀ ਹੋਇਆ ਹੈ। ਗਿਆਨੀ ਚੰਦਾ ਸਿੰਘ ਦੇ ਪਰਾਏ ਬੜੇ ਮਸ਼ਹੂਰ ਨੇ, ਅੰਮ੍ਰਿਤਸਰ ਸਾਹਿਬ ਦੇ ਬੜੇ ਗਿਆਨੀ ਸੀ ਇਹ, ਤੇ ਉਹਨਾਂ ਨੇ ਪਰਾਵਾਂ ਦੇ ਵਿੱਚ ਲਿਖਿਆ ਹੈ ਕਿ ਇਹ ਤੋਂ ਬਿਨਾਂ ਬਾਤ ਅਧੂਰੀ ਹੈ, ਬਹੁ ਬਹੁਤ ਸੱਚੀ ਪਾਤਸ਼ਾਹ ਸੱਚੀ ਨਾਈ, ਇਹ ਹਰ ਪਾਠੀ ਨੂੰ ਬੋਲਣਾ ਚਾਹੀਦਾ ਤੇ ਗੁਰੂ ਦੀ ਆਗਿਆ ਹੈ। ਤੀਸਰਾ ਸੰਤ ਗਿਆਨੀ ਅਮੀਰ ਸਿੰਘ ਜੀ ਨੇ 60 ਕਥਾ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ, ਤੇ ਉਹਨਾਂ ਨੇ ਸਾਰੀ ਜ਼ਿੰਦਗੀ ਵਿਦਿਆਰਥੀ 250-250 ਵਿਦਿਆਰਥੀ ਪੜ੍ਹਾਇਆ। ਉਹ ਵਿਦਿਆਰਥੀਆਂ ਨੂੰ ਇਹੀ ਕਹਿੰਦੇ ਭਾਈ ਪਿੱਛੋਂ ਕਲਗੀਧਰ ਪਾਤਸ਼ਾਹ ਤੋਂ ਇਹ ਹੁਕਮ ਚੱਲਿਆ ਆ ਰਿਹਾ ਗੁਰੂ ਕਾਲ ਦਾ, ਇਹਦੇ 'ਚ ਕੁਤਾਹੀ ਨਹੀਂ ਕਰਨੀ। ਸੰਤ ਗਿਆਨੀ ਅਮੀਰ ਸਿੰਘ ਦੇ ਸ਼ਿਸ਼ ਗਿਆਨੀ ਕਿਰਪਾਲ ਸਿੰਘ ਨੇ ਅਮੀਰ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਟੀਕ ਕੀਤਾ। ਫਰੀਦਕੋਟ ਟੀਕੇ ਤੋਂ ਬਾਅਦ ਸਾਡਾ ਦੂਸਰਾ ਸਟੀਕ ਇਹ ਸੀ ਸਾਡੇ ਕੋਲ ਸੰਪਰਦਾਵਾਂ ਦੇ ਕੋਲ, ਉਹਦੇ ਵਿੱਚ ਇਹ ਖੋਲ ਕੇ ਲਿਖਿਆ ਕਿ ਬਹੁ ਬਹੁਤ ਸੱਚੇ ਪਾਤਸ਼ਾਹ ਸੱਚੀ ਨਾਈ, ਇਹ ਤੋਂ ਬਿਨਾਂ ਪਾਠ ਅਧੂਰਾ ਹੈ। ਤੇ ਭਾਈ ਮਨੀ ਸਿੰਘ ਦਾ ਪ੍ਰਮਾਣ ਗਿਆਨੀ ਚੰਦਾ ਸਿੰਘ ਦਾ, ਸੰਤ ਗਿਆਨੀ ਅਮੀਰ ਸਿੰਘ ਜੀ ਦਾ। ਫਿਰ ਚੌਥੇ ਨੰਬਰ ਤੇ ਗੋਬਿੰਦ ਦਾਸ ਜੀ ਹੋਏ ਆ ਬੜੇ ਭਾਰੀ ਵਿਦਵਾਨ, ਉਹਨਾਂ ਨੇ ਪਿਰਾਏ ਲਿਖੇ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਦੇ ਵਿੱਚ ਵੀ ਇਹ ਗੱਲ ਲਿਖੀ ਲਿਖਤ ਰੂਪ 'ਚ ਨੇ ਜਿਹੜੀਆਂ, ਜਿਹੜਾ ਕੋਈ ਕਹੇ ਵੀ ਲਿਖਤ ਕਿੱਥੇ ਆ ਜੀ, ਇਹ ਲਿਖਤ ਵਾਲੀਆਂ ਪੋਥੀਆਂ ਦੇ ਮੈਂ ਹਵਾਲੇ ਆਪ ਜੀ ਨੂੰ ਦੇ ਰਿਹਾ। ਉਹਨਾਂ ਨੇ ਵੀ ਲਿਖਿਆ ਕਿ ਵਾਹ ਵਾਹ ਸੱਚੇ ਪਾਤਸ਼ਾਹ ਸੱਚੀ ਨਾਈ, ਗੁਰੂ ਸਾਹਿਬ ਵੱਲੋਂ ਹੁਕਮ ਹੈ। ਫਿਰ ਸਿੱਖ ਜਗਤ ਦੇ 60 ਵਿਦਵਾਨ ਇਕੱਠੇ ਹੋਏ, 60, ਉਹਨਾਂ ਦੇ ਵਿੱਚ ਗਿਆਨੀ ਬਦਨ ਸਿੰਘ ਜੀ ਸੇਖਵਾਂ ਲਿਖਾਰੀ ਲਾਏ ਗਏ। ਫਰੀਦਕੋਟ ਮਹਾਰਾਜ ਨੇ ਪਹਿਲ ਕੀਤੀ ਸਿੱਖ ਜਗਤ ਵਿੱਚ, ਤੇ ਵੀ ਸਾਰਾ ਖਰਚਾ ਮੈਂ ਕਰੂੰਗਾ। ਬਾਬਾ ਸਮੇਰ ਸਿੰਘ ਜੀ ਪਟਨਾ ਸਾਹਿਬ ਦੇ ਉਹ ਮਹਾਨ ਸ਼ਖਸੀਅਤ, ਤੇ ਉਹਨਾਂ ਨੂੰ ਉਸ ਕਮੇਟੀ ਦੇ ਪ੍ਰਧਾਨ ਬਣਾਇਆ ਗਿਆ ਤੇ ਇਹ ਟੀਕਾ ਲਿਖਿਆ ਗਿਆ। ਸਿੱਖ ਜਗ ਦਾ ਪਹਿਲਾ ਟੀਕਾ ਸੀ ਜਿਹੜੇ ਸਾਰੇ ਟੀਕਿਆਂ ਦਾ ਸ਼੍ਰੋਮਣ ਹੈ, ਜਿੱਥੋਂ ਬਾਕੀ ਦੇ ਟੀਕੇ ਜਨਮ ਲੈਂਦੇ ਨੇ। ਇਹ ਸੰਪਰਦਾਇ ਟੀਕਾ ਫਰੀਦਕੋਟ, ਜਿਹਦੀ ਬੋਲਣ ਜਿਹੜੀ ਆ ਬੋਲਣ ਸ਼ੈਲੀ ਹਿੰਦੀ ਦੀ ਆਵਾਜ਼ ਆਏਗੀ ਜਦੋਂ ਪੰਜਾਬੀ ਦੇ ਅੱਖਰ ਬੋਲਾਂਗੇ। ਉਹਦੇ ਵਿੱਚ ਵੀ ਇਹ ਗੱਲ ਲਿਖੀ ਕਿ ਬਹੁ ਬਹੁਤ ਸੱਚੇ ਪਾਤਸ਼ਾਹ ਸੱਚੀ ਨਿਆਈ। ਮੈਂ ਹੈਰਾਨ ਹਾਂ ਇੰਨੇ ਪ੍ਰਮਾਣਾਂ ਦੇ ਹੁੰਦਿਆਂ ਹੋਇਆਂ ਤੇ ਅੱਜ ਦੇ ਵਿਦਵਾਨ ਕਹਿਣ ਵੀ ਇਹਦੀ ਲੋੜ ਨਹੀਂ ਹੈ। ਕਿਉਂ? ਅੱਗੇ ਚੱਲਦੇ ਹਾਂ। ਇਸ ਤੋਂ ਇਲਾਵਾ ਕੋਈ ਬਹੁਤਾ ਲੰਮਾ ਸਮਾਂ ਨਹੀਂ ਹੋਇਆ ਤੇ ਡਾਕਟਰ ਭਾਈ ਵੀਰ ਸਿੰਘ ਜੀ, ਜਿਨ੍ਹਾਂ ਨੂੰ ਗੌਰਮੈਂਟ ਵੱਲੋਂ ਵੀ ਪਦਮ ਭੂਸ਼ਣ ਦੇ ਖਿਤਾਬ ਮਿਲੇ ਨੇ, ਡਿਗਰੀਆਂ ਮਿਲੀਆਂ, ਜਿਨ੍ਹਾਂ ਦੀ ਕਲਮ ਨੂੰ ਨਮਸਕਾਰ ਸਾਰਾ ਸਿੱਖ ਜਗਤ ਹੀ ਕਰਦਾ, ਇੱਕ ਇੱਕ ਸਾਖੀ ਚ ਗੁਰਮਤ ਨੂੰ ਕੁੱਟ ਕੁੱਟ ਕੇ ਭਰਿਆ ਹੋਇਆ। ਤੇ ਉਹਨਾਂ ਨੇ ਉਹਨਾਂ ਦੇ ਲਿਖੇ ਹੋਏ ਬਾਣੀ ਬਿਓਰੇ ਦੇ ਪੰਨਾ 87 ਦੇ ਉੱਤੇ ਇਹ ਤੁਕ ਪੜ੍ਹਨ ਵੱਲੋਂ ਆਗਿਆ ਕੀਤੀ ਗਈ ਹੈ ਵੀ ਇਹ ਪੜ੍ਹਨੀ ਚਾਹੀਦੀ ਹੈ। ਡਾਕਟਰ ਭਾਈ ਵੀਰ ਸਿੰਘ ਦੀ 6ਵੀਂ ਗਵਾਹੀ ਉਹਨਾਂ ਦੀ। ਪੰਡਿਤ ਨਰਾਇਣ ਸਿੰਘ ਜੀ ਨੇ ਇੱਕ ਟੀਕਾ ਲਿਖਣਾ ਸ਼ੁਰੂ ਕੀਤਾ ਸੀ, ਉਹ ਟੀਕਾ ਸੰਪੂਰਨ ਨਹੀਂ ਹੋ ਸਕਿਆ। ਪਰ ਉਹਨਾਂ ਨੇ ਜਿਹੜਾ 22 ਵਾਰਾਂ ਦਾ ਟੀਕਾ ਕੀਤਾ, 22 ਵਾਰਾਂ ਦੇ ਟੀਕੇ ਦੇ ਵਿੱਚ ਉਹਨਾਂ ਨੇ 534 ਪੰਨੇ ਦੇ ਉੱਤੇ ਲਿਖਿਆ ਕਿ ਇਹ ਜ਼ਰੂਰ ਪੜ੍ਹਨਾ ਚਾਹੀਦਾ ਕਿਉਂਕਿ ਗੁਰੂ ਦਾ ਹੁਕਮ ਹੈ। ਇਹ 7ਵਾਂ ਪ੍ਰਮਾਣ ਗਿਆਨੀ ਨਾਰਾਇਣ ਸਿੰਘ ਜੀ ਦਾ। ਤੇ 8ਵਾਂ ਪ੍ਰਮਾਣ ਹੈ ਪੰਡਿਤ ਸੁਧੇ ਪ੍ਰਕਾਸ਼ ਦੀ ਹੋਏ। ਪੰਡਿਤ ਦਾ ਅਰਥ ਹੈ ਵਿਦਵਾਨ, ਬਾਹਮਣ ਨਾ ਸਮਝਣਾ। ਉਹਨਾਂ ਨੇ 1105 ਸਫ਼ੇ ਦੇ ਉੱਤੇ ਲਿਖਿਆ ਕਿ ਇਹ ਤੁਕ ਪੜ੍ਹਨੀ ਅਤੀ ਜ਼ਰੂਰੀ ਹੈ। 8ਵਾਂ ਪ੍ਰਮਾਣ ਇਹ ਹੈ। ਤੇ ਹੁਣ 9ਵਾਂ ਪ੍ਰਮਾਣ, ਭਾਈ ਕਾਹਨ ਸਿੰਘ ਜੀ ਨਾਭਾ ਹੋਏ ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ, ਜਿਹਦਾ ਪ੍ਰਮਾਣ ਸਾਰੇ ਗਿਆਨੀ ਸਿੰਘ ਜਿਹੜੇ ਵਿਰੋਧ ਕਰਦੇ ਆ ਨਾ ਇਹ ਤੁਕ ਨਾ ਪੜ੍ਹੋ, ਉਹ ਵੀ ਉਹਦਾ ਪ੍ਰਮਾਣ ਦਿੰਦੇ ਆ, ਪਰ ਕਦੇ ਅੱਖਾਂ ਖੋਲ ਕੇ ਪੜ੍ਹਿਆ ਨਹੀਂ ਕਿ ਕਾਹਨ ਸਿੰਘ ਨੇ ਕੀ ਲਿਖਿਆ। ਹੋਰ ਪ੍ਰਮਾਣ ਦਿੰਦੇ ਆ ਵੀ ਮਹਾਨ ਕੋਸ਼ ਚਾਹ ਲਿਖਿਆ। ਤੇ ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਤੁਸੀਂ ਅੱਜ ਵੀ, ਅੱਜ ਤਾਂ ਸੁੱਖ ਹੈ, ਕੰਪਿਊਟਰ ਦੇ ਵਿੱਚ ਤੁਸੀਂ ਰਹਾਓ ਪਦ ਲਿਖ ਕੇ ਕਲਿੱਕ ਕਰੋ, ਤੁਹਾਡੇ ਸਾਹਮਣੇ ਆ ਜਾਏਗਾ ਸਬੂਤ ਕੀ ਲਿਖਿਆ ਆਏਗਾ। ਰਹਾਓ ਪਦ ਦੇ ਉੱਪਰ ਉਹ ਇਸ ਪ੍ਰਕਾਰ ਲਿਖਿਆ ਕਿ ਰਾਮ ਕਲੀ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਦੇ ਅੰਤ, ਇਹ ਅੱਖਰ ਨੂੰ ਮੈਂ ਉਹੀ ਬੋਲਦਾ ਜਿਹੜੇ ਮਹਾਨ ਕੋਸ਼ ਦੇ ਨੇ, ਰਾਮ ਕਲੀ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਦੇ ਅੰਤ ਰਹਾਓ ਪਦ ਆਇਆ ਹੈ, ਜਿਸ ਦਾ ਭਾਵ ਹੈ ਕਿ ਹਰੇਕ ਪੌੜੀ ਦੇ ਅੰਤ ਵਿੱਚ ਇਹ ਪੌੜੀ ਰਹਾਓ ਵਾਲੀ ਤੁਕ ਬਹੁ ਬਹੁ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਹੀ, ਇਹਨੂੰ ਜੋੜ ਕੇ ਪਾਠ ਕਰੋ, ਇਹ ਤੋਂ ਬਿਨਾਂ ਨਹੀਂ ਕਰਨਾ, ਇਹ ਤੋਂ ਬਿਨਾਂ ਪਾਠ ਅਧੂਰਾ ਹੈ। ਲੋਕਾਂ ਦੀਆਂ ਸੁਖਨਾ, ਲੋਕਾਂ ਦੀਆਂ ਅਰਦਾਸਾਂ ਕਿਵੇਂ ਪੂਰੀਆਂ ਹੋਣ ਜਦੋਂ ਅਸੀਂ ਮਨਮਤ ਕਰਨ ਲੱਗ ਪਏ। ਜਦੋਂ ਅਖੰਡ ਪਾਠੀ ਤੁਕ ਛੱਡ ਗਏ, ਸ਼੍ਰੋਮਣੀ ਕਮੇਟੀ ਵੱਲੋਂ ਕੋਈ ਇਹ ਹਦਾਇਤ ਨਹੀਂ ਹੈ, ਤੇ ਫਿਰ ਭਾਈ ਅਸੀਂ ਤਾਂ ਆਪਣੇ ਸਿੱਖ ਸਮਾਜ ਦਾ ਆਪ ਹੀ ਬੁਰਾ ਕਰ ਰਹੇ ਹਾਂ। ਜਦੋਂ ਗੁਰੂ ਦਾ ਹੁਕਮ ਨਹੀਂ ਮੰਨ ਰਹੇ ਤਾਂ ਗੁਰੂ ਦੀ ਖੁਸ਼ੀ, ਉਸੇ ਗੁਰੂ ਦੇ ਅੱਗੇ ਅਰਦਾਸ ਕਰਨੀ ਹੈ, ਉਸੇ ਗੁਰੂ ਦੇ ਅੱਗੇ ਸਲਾਮ ਜਵਾਬ ਦੋਵੇ ਕਰੇ ਮੁੱਢੋ ਖੁੱਥਾ ਜਾਏ, ਇਹ ਦੋ ਗੱਲਾਂ ਨਹੀਂ ਚੱਲਦੀਆਂ। ਤੋ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 22 ਵਾਰਾਂ ਨੇ, ਇਹਨਾਂ ਵਿੱਚੋਂ 9 ਵਾਰਾਂ ਉੱਪਰ ਸ੍ਰੀ ਹਰਗੋਬਿੰਦ ਸਿੰਘ ਧੁਨਾਂ ਚਾੜੀਆਂ ਨੇ, ਉਹਨਾਂ 9 ਵਾਰਾਂ ਚ ਤੀਸਰੇ ਪਾਤਸ਼ਾਹ ਦੀ ਇਸ ਵਾਰ ਦੀ ਪਹਿਲੀ ਪੌੜੀ ਦੀ ਅਖੀਰਲੀ ਤੁਕ ਹੈ, ਬਹੁ ਬਹੁ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਹੀ। ਇਹ ਤੋਂ ਬਾਅਦ ਰਹਾਓ ਪਦ ਆਇਆ, ਬਾਕੀ ਦੀਆਂ ਪੌੜੀਆਂ ਚ ਕਿਉਂ ਨਹੀਂ ਆ ਗਿਆ ਭਾਈ? 12 ਤਾਂ ਹੋਰ ਵੀ ਹੈਗੀਆਂ, ਸ੍ਰੀ ਰਾਗ ਦੀ ਵਾਰ ਹੈ, ਮਾਝ ਦੀ ਵਾਰ ਹੈ, ਕਿਸੇ ਹੈਗਾ ਕਿਸੇ ਪੌੜੀ ਦੇ ਉੱਤੇ ਰਹਾਓ ਲਿਖਿਆ ਹੋਇਆ? ਬਿਲਕੁਲ ਨਹੀਂ। ਉਹਦਾ ਭਾਵ ਕੀ ਹੈ? ਸੰਗੀਤਕਾਰ ਜਿਹੜੇ ਨੇ, ਸੰਗੀਤਕਾਰਾਂ ਨੂੰ ਬਹੁਤ ਸਾਰਾ ਇਹ ਗਿਆਨ ਹੁੰਦਾ। ਰਾਗੀ ਸਿੰਘਾਂ ਨੂੰ ਜਿਵੇਂ ਸ਼ਬਦ ਵਿੱਚ ਰਹਾਓ ਆਉਂਦਾ ਹੈ, ਰਾਗੀ ਸਿੰਘਾਂ ਵਾਸਤੇ ਸੰਬੋਧਕ ਸ਼ਬਦ ਹੈ ਰਹਾਓ, ਕਿ ਹੇ ਰਾਗੀ ਸਿੰਘੋ, ਤੁਸੀਂ ਜਦੋਂ ਗਾਇਨ ਕਰਨਾ ਹੈ ਇਸ ਨੂੰ ਅਸਥਾਈ ਬਣਾਉਣਾ ਹੈ, ਇਹ ਅਸਥਾਈ ਵਾਲੀ ਤੁਕ ਹੈ, ਅੰਤਰੇ ਤੋਂ ਬਾਅਦ ਅਸਥਾਈ ਵਾਰ ਵਾਰ ਆਇਆ ਕਰਦੀ ਹੈ। ਇਸ ਕਰਕੇ ਗਾਇਨ ਕਰਨ ਦਾ ਢੰਗ ਹੈ ਵੀ ਬਾਕੀ ਤੁਕਾਂ ਪੜ੍ਹਦੇ ਫਿਰ ਰਹਾਓ ਵਾਰ ਵਾਰ, ਰਹਾਓ ਵਾਲੀ ਤੁਕ ਨੂੰ ਵਾਰ ਵਾਰ ਪੜ੍ਹਨਾ, ਉਹਨੂੰ ਟੇਕ ਬਣਾਉਣਾ। ਤੇ ਸੂਰਮਿਆਂ ਦੀਆਂ ਵਾਰਾਂ ਦੇ ਅੰਦਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਢਾਡੀ ਰਾਗ ਦੇ ਵੇ ਕਿ ਇਹ ਬਾਰਾਂ ਨੇ, ਇਹਨਾਂ ਦੀ ਮਰਿਆਦਾ ਹੈ। ਤੇ ਰਹਾਉ ਪਦ ਲਿਖ ਕੇ ਮਹਾਰਾਜ ਸਾਹਿਬ ਨੇ ਇਹ ਹਦਾਇਤ ਕਰ ਦਿੱਤੀ ਹੈ ਵੀ ਇਹ ਅਸਥਾਈ ਹੈ। ਇਸ ਨੂੰ ਰਹਾਉ ਦਾ ਅਰਥ ਬੀਜਣਾ ਵੀ ਹੁੰਦਾ ਹੈ। ਇਹਨੂੰ ਤੁਕ ਨੂੰ ਹਰੇਕ ਪੌੜੀ ਦੇ ਪਿੱਛੇ ਜਿੰਨੀਆਂ 21 ਪੌੜੀਆਂ ਨੂੰ ਗੁਰੂ ਅਮਰਦਾਸ ਮਹਾਰਾਜ ਦੀਆਂ ਕੋਈ ਪੌੜੀ ਦੇ ਵਿੱਚ ਛੱਡਿਆ ਨਾ ਜਾਏ, ਤੇ ਜਿਹੜੇ ਫੇਰ ਵੀ ਪਾਏ ਇਸ ਤੁਕ ਨੂੰ ਛੱਡ ਕੇ ਪੰਥ ਵਿਰੋਧੀ ਵਿਦਵਾਨਾਂ ਨੂੰ, ਤੇ ਅਸੀਂ ਆਪਣੇ ਆਪ ਅਸੀਂ ਇਹ ਤੁਕ ਛੱਡ ਕੇ ਨਾ, ਜਿਹੜੇ ਪੰਥ ਦੇ ਵਿਰੋਧੀ ਨਾ, ਮੈਂ ਉਹਨਾਂ ਦੀ ਗੱਲ ਕਰਦਾ, ਇਸ ਤੁਕ ਨੂੰ ਛੱਡ ਕੇ ਪੰਥ ਵਿਰੋਧੀ ਵਿਦਵਾਨਾਂ ਅਸੀਂ ਆਪਣੇ ਆਪ ਗੁਰੂ ਤੇ ਸ਼ੰਕਾ ਕਰਨ ਦੇ ਲਈ ਇੱਕ ਮੌਕਾ ਦੇਵਾਂਗੇ ਇਹ ਤੁਕ ਛੱਡ ਕੇ। ਕੀ ਕੱਲ ਨੂੰ ਕੋਈ ਵਿਦਵਾਨ ਉੱਠੂਗਾ, ਉਹ ਇਹ ਗੱਲ ਕਹੂਗਾ ਕਿ ਇਸ ਵਾਰ ਦੀ ਧੁਨ ਲਿਖਣ ਦੇ ਵਾਲੇ ਗੁਰੂ ਸਾਹਿਬਾਨਾਂ ਨੇ ਤਾਂ ਲਿਖ ਦਿੱਤਾ ਵੀ ਇਹਦੀ ਧੁਨ ਕਹਿੰਦੇ, ਉਹ ਫਿਰ ਕਿੰਤੂ ਕੀ ਕਰਨਗੇ, ਜਿਹੜੇ ਗੁਰੂ ਸਾਹਿਬ ਨੇ ਧੁਨ ਲਿਖੀ ਹੈ ਜੀ ਉਹਨੂੰ ਇਹ ਗਿਆਨ ਨਹੀਂ ਹੋਣਾ, ਕਿਉਂਕਿ ਜੋ ਉਹਦੇ ਪੀਰ ਬਾਣੀ ਦੀ ਧੁਨ ਹੈ ਜਿਹੜੀ ਉਹ ਤਾਂ 6 ਤੁਕੀ ਹੈ, ਤੇ ਗੁਰੂ ਅਮਰਦਾਸ ਜੀ ਦੀ ਜਿਹੜੀ ਹੈ ਇਹ ਜਿਹੜੀ ਵਾਰ ਹੈ ਇਹ ਤਾਂ 5 ਤੁਕੀ ਹੈ, ਅੱਗੇ 5 ਤੁਕੀਆਂ ਪੌੜੀਆਂ ਸ਼ੁਰੂ ਹੋਣ ਵਾਲੀਆਂ ਹੁਣ। ਉਹ ਸਿੱਧਾ ਗੁਰੂ ਸਾਹਿਬ ਤੇ ਕਿੰਤੂ ਕਰੇਗਾ, ਤੇ ਇਸ ਕਰਕੇ ਸਾਧ ਸਿੰਘ ਜੀ ਇਹ ਤੋਂ ਸਾਵਧਾਨ ਰਹਿਣ ਦੇ ਲਈ ਉਹਨੇ ਕਹਿਣੇ 5 ਤੁਕੀਆਂ ਜਿਹੜੀਆਂ ਪੌੜੀਆਂ ਨੇ, 6 ਤੁਕੀ ਜੋਧੇ ਵੀਰੇ ਪੂਰਵ ਬਾਣੀ ਦਾ ਪ੍ਰਮਾਣ ਇਹ ਠੀਕ ਨਹੀਂ ਦਿੱਤਾ ਜਿਹੜਾ ਗੁਰੂ ਸਾਹਿਬ ਨੇ ਲਿਖ ਦਿੱਤਾ, ਫਿਰ ਉਹਦੇ ਤੇ ਕਿੰਤੂ ਜਾਊਗਾ। ਅਰ ਕਿੰਤੂ ਵੀ ਵੱਡਾ ਹੋਏਗਾ ਉਹ, ਜਿਹਦਾ ਜਵਾਬ ਸਾਡੇ ਕੋਲ ਨਹੀਂ ਹੋਏਗਾ। ਅਰ ਜਿਹੜੇ ਛੱਡਦੇ ਨੇ ਇਹ ਤੁਕ ਉਹਨਾਂ ਕੋਲ ਜਵਾਬ ਕੋਈ ਨਹੀਂ ਹੈ ਇਸ ਗੱਲ ਦਾ, ਜਵਾਬ ਦੇਣ ਫਿਰ ਕੀ ਹੈ ਇਹ ਗੱਲ। ਇਹ ਤਾਂ ਹਦਾਇਤ ਕੀਤੀ ਗਈ ਹੈ, ਅਰ ਉਹ ਮੈਂ ਬਾਹਰ ਤੁਹਾਨੂੰ ਪੜ੍ਹ ਕੇ ਸੁਣਾ ਦਿੱਤੀ ਹੈ ਵੀ 6 ਤੁਕੀ ਹੈ, ਬਾਕੀ ਦੀਆਂ ਪੌੜੀਆਂ 5 ਤੁਕੀਆਂ ਨੇ ਫਿਰ। ਤੇ ਇਸ ਤੋਂ ਅੱਗੇ ਫਿਰ ਹੋਰ ਵੀ ਸਾਧ ਸਿੰਘ ਜੀ ਗੱਲਾਂ ਹੈ, ਸਮਾਂ ਭਾਵੇਂ ਅੱਜ ਲੱਗ ਗਿਆ ਪਰ ਇਹ ਕਿਹੜਾ ਵਾਰ ਵਾਰ ਹੋਣੀਆਂ ਨੇ ਗੱਲਾਂ। ਤੇ ਇਸ ਕਰਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ, ਉਪਰੋਕਤ ਦਲੀਲਾਂ ਨੂੰ ਸਵੀਕਾਰ ਕਰਦਿਆਂ, ਪੜ੍ਹਨ ਵਿੱਚ ਕੋਈ ਇਹ ਤੁਕ ਅਧੂਰੀ ਛੱਡਣੀ ਨਹੀਂ ਹੈ, ਹਰੇਕ ਪੌੜੀ ਦੇ ਮਗਰੋਂ ਇਹ ਤੁਕ ਜ਼ਰੂਰ ਪੜ੍ਹਨੀ ਹੈ। ਜਿਹੜੇ ਸੱਜਣ ਇਸ ਤੁਕ ਦਾ ਪਾਠ ਹਰੇਕ ਪੌੜੀ ਦੇ ਅਖੀਰ ਨਹੀਂ ਪੜ੍ਹਦੇ, ਉਹ ਭਾਈ ਮਹਾਂਪੁਰਖਾਂ ਨੇ ਕਿਹਾ ਸੀ, ਉਹਨਾਂ ਦੀ ਰਸਨਾ ਤੋਂ ਸੁਣਿਆ, ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖ ਕਹਿੰਦੇ ਉਹ ਸਤਿਗੁਰਾਂ ਦੀ ਆਗਿਆ ਨਾ ਮੰਨਣ ਕਰਕੇ ਗੁਰੂ ਦੇ ਦੇਣਦਾਰ ਹੋਣਗੇ। ਜਿਹੜਾ ਕਾਨੂੰਨ ਦੇ ਵਾਕਫ ਹੋ ਕੇ ਗਲਤੀ ਕਰਦਾ ਦੁੱਗਣੀ ਸਜ਼ਾ ਦਾ ਭਾਗੀ ਬਣ ਜਾਂਦਾ, ਕਿਉਂਕਿ 6ਵੇਂ ਪਾਤਸ਼ਾਹ ਦੀ ਆਗਿਆ ਹੈ ਕਿ ਜਿਹਦੇ ਕਿ ਕੈਸੀ ਆਗਿਆ, ਜੋਧੇ ਵੀਰੇ ਦੀ 6 ਤੁਕੀ ਪੌੜੀ ਗਾਇਨ ਕੀਤੀ ਜਾਂਦੀ ਹੈ, ਜਿਵੇਂ ਉਸੇ ਤਰ੍ਹਾਂ ਰਾਮਕਲੀ ਰਾਗ ਦੀ ਪੌੜੀ ਦੀਆਂ 6 ਤੁਕਾਂ ਗਾਇਨ ਕਰਨੀਆਂ ਚਾਹੀਦੀਆਂ। 6 ਤੁਕਾਂ ਬਣ ਗਈਆਂ ਦੇ ਨਾ, ਬਹੁਤ ਬਹੁਤ ਸੱਚੇ ਪਾਤਸ਼ਾਹ ਸੱਚੀ ਨਾਏ, ਜਿਸ ਕਰਕੇ ਬਹੁਤ ਬਹੁਤ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਲੀ ਤੁਕ ਹਰੇਕ ਪੌੜੀ ਦੇ ਪਿੱਛੇ ਪੜ੍ਹਨੀ ਹੈ, ਹਰੇਕ ਪੌੜੀ ਦੀਆਂ 6 ਤੁਕਾਂ ਪੂਰੀਆਂ ਹੋਣਗੀਆਂ, ਤਾਂ ਹੋਣਗੀਆਂ ਪੂਰੀਆਂ ਜੇ ਅਸੀਂ ਪੜ੍ਹਾਂਗੇ। ਜਿਹੜੇ ਵੀ ਸੱਜਣ ਇਸ ਤੁਕ ਨੂੰ ਹਰੇਕ ਪੌੜੀ ਨਾਲ ਪੜ੍ਹੇਗਾ ਉਹ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ। ਸਿੱਖ ਜਗ ਦੀਆਂ ਸਾਰੀਆਂ ਸੰਪਰਦਾਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਕੀਤੇ ਹੋਏ ਹੁਕਮ ਨੂੰ ਮੰਨਦੀਆਂ ਹੋਈਆਂ ਇਹ ਪਰੰਪਰਾ ਅਨੁਸਾਰ ਸੰਪਰਦਾ ਦਮਦਮੀ ਟਕਸਾਲ, ਸੰਪਰਦਾ ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਨੇ ਬੜੀ ਦਮਦਮਾ ਸਾਹਿਬ ਸੇਵਾ ਨਿਭਾਈ, ਭਾਈ ਮਨੀ ਸਿੰਘ ਜੀ ਇਹ ਦੋਨੇ ਗੁਰੂ ਗੋਬਿੰਦ ਸਿੰਘ ਦੇ ਵਿਦਿਆਰਥੀ ਨੇ, ਸੰਪਰਦਾ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਚਲਾਈ, ਨਿਹੰਗ ਸਿੰਘ ਸੰਪਰਦਾ ਹੈ, ਨਿਰਮਲ ਸੰਪਰਦਾ ਹੈ, ਉਦਾਸੀਨ ਸੰਪਰਦਾ ਹੈ, ਸਮੁੱਚੇ ਰੂਪ ਚ ਸਾਰਾ ਪੰਥ ਤੇ ਸਾਰੇ ਤਖਤਾਂ ਤੇ ਇਉਂ ਪ੍ਰਮਾਣਿਤ ਹੋਈ ਹੋਈ ਇਹ ਤੁਕ ਨੂੰ ਪੜਨ ਦੀ ਆ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੀਨਾ ਵਸੀਨਾ ਜੋ ਸੰਪਰਦਾ ਦਮਦਮੀ ਸਾਹਿਬ ਤੱਕ ਸਿਰਕਸਾਲ ਚਲਾਈ, ਉਹ ਵਿਦਿਆਰਥੀਆਂ ਦੇ ਰੂਪ ਚ ਅੱਜ ਤੱਕ ਸੰਥਿਆ ਵਿਚ ਵਿਸ਼ੇਸ਼ ਕਰਕੇ ਹਦਾਇਤ ਕੀਤੀ ਜਾਂਦੀ ਹੈ, ਤੁਕ ਜਿਹੜੀ ਹੈ ਪੜਨ ਦੀ ਆਗਿਆ ਕੀਤੀ ਜਾਂਦੀ ਹੈ। ਤੋ ਇਹ ਸੀ ਕੁਝ ਬਹੁਤ ਬਹੁਤ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਜ਼ਰੂਰੀ ਸੀ। ਆਓ ਹੁਣ ਅੱਗੇ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਤੇ ਇਸ ਵਾਰ ਦੇ ਵਿਚ ਕਬੀਰ ਸਾਹਿਬ ਜੀ ਦਾ ਸਲੋਕ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਉਹ ਆਏਗਾ ਹੁਣ, ਬੋਲ ਦੋ ਜੀ ਫਿਰ ਮੈਂ ਬਾਅਦ ਚ।
ਸਲੋਕ
ਹਾਂਜੀ, ਸਲੋਕ ਹੈ ਕਬੀਰ ਸਾਹਿਬ ਦਾ, ਬੋਲੋ।
ਕਬੀਰ ਮਹਿਜੀ ਕਰਕੇ ਘਾਲਿਆ।
ਹੁਣ ਦੇਖੋ ਵਾਰ ਤਾਂ ਗੁਰੂ ਅਮਰਦਾਸ ਮਹਾਰਾਜ ਦੀ ਮਹੱਲੇ ਜਿਹੜੇ ਸਲੋਕ ਗੁਰੂ ਅਮਰਦਾਸ ਮਹਾਰਾਜ ਦੇ ਜਾਂ ਰਲਵੇਂ ਆ ਰਹੇ ਹੈ, ਤੇ ਕਬੀਰ ਸਾਹਿਬ ਵਿਚ ਕਿੱਥੋਂ ਆ ਗਏ ਇਹਨੂੰ ਸਮਝਣ ਦੀ ਲੋੜ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਕਬੀਰ ਸਾਹਿਬ ਜੀ ਦੇ ਸਲੋਕ ਵਿੱਚ ਜਿਹੜਾ ਕਬੀਰ ਮਹਿੰਦੀ ਕਰਕੇ ਘਾਲਿਆ ਇਹ ਵਾਲਾ ਸਲੋਕ ਉਚਾਰਨ ਕੀਤਾ ਹੋਇਆ ਹੈ, ਉਹ ਸਲੋਕ ਦੇ ਕਿਰਪਾ ਕਰਕੇ ਅਰਥ ਸੁਣਾਓ, ਅਰਥ ਕਰੋ। ਪਹਿਲਾਂ ਸਤਿਗੁਰੂ ਜੀ ਨੇ ਸਿੱਖਾਂ ਦੇ ਤਾਂ ਹੀ ਸਲੋਕ ਉਚਾਰਨ ਕਰਕੇ ਦੱਸਿਆ, ਫਿਰ ਅਰਥ ਕਰਨਗੇ। ਕਹਿੰਦੇ ਲੈ ਭਾਈ ਆਹ ਸਲੋਕ ਹੈ, ਅਰਥਾਂ ਦੀ ਗੱਲ ਬਾਅਦ ਵਿੱਚ ਹੈ, ਉਹ ਸਲੋਕ ਇਸ ਕਰਕੇ ਕਬੀਰ ਦਾ ਦਿੱਤਾ ਹੈ। ਹੁਣ ਬੋਲੋ ਜੀ ਕਬੀਰ।
ਕਬੀਰ ਮਹਿਜੀ ਕਰਕੇ ਘਾਲਿਆ।
ਇਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਸ ਪੁਰਖ ਨੇ ਆਪਣੀ ਜ਼ਿੰਦਗੀ ਰੂਪ ਮਹਿੰਦੀ ਨੂੰ, ਜ਼ਿੰਦਗੀ ਰੂਪ ਮਹਿੰਦੀ ਹੈ ਇੱਥੇ ਦੂਸਰੀ ਮਹਿੰਦੀ ਨਾ ਸਮਝ ਲਓ, ਜਿਹੜੀਆਂ ਬੀਬੀਆਂ ਹੱਥਾਂ ਨੂੰ ਲਾਉਂਦੀ ਹੈ ਜਾਂ ਹੋਰ ਵਰਦੇ ਹੈ, ਆਪਣੀ ਜ਼ਿੰਦਗੀ ਰੂਪ ਮਹਿੰਦੀ ਨੂੰ ਅਭਿਆਸ ਰੂਪੀ ਡੰਡੇ ਦੇ ਨਾਲ ਨਿਸ਼ਚੇ ਰੂਪੀ ਸੁਨਹਿਰੇ ਦੇ ਵਿੱਚ ਕੁੰਡੇ ਦੀ ਪਾ ਕੇ ਘਾਲਿਆ ਦਾ ਅਰਥ ਹੈ ਕਮਾਉਣਾ ਕੀਤਾ ਹੈ। ਉਹ ਫਿਰ
ਆਪ ਪੀਸਾਈ ਪੀਸਾਈ,
ਫਿਰ ਆਪ ਆਪਣੇ ਆਪ ਨੂੰ ਆਪਣੇ ਤਨ ਦੇ ਤਾਣ ਤੇ ਮਨ ਦੇ ਮਾਣ ਨੂੰ ਪੀਸਾਏ ਪੀਸਾਏ ਪੀ ਪੀ ਕੇ ਸੂਖਮ ਕੀਤਾ ਹੈ। ਇਹ ਇਸ਼ਾਰਾ ਦਿੱਤਾ
ਤੈ ਸਹਿ ਬਾਤ ਨਾ ਪੁੱਛਿਆ।
ਕਬੀਰ ਸਾਹਿਬ ਨੇ ਕਿਹਾ ਵੀ ਪਰ ਹੇ ਸਹਿ ਖਸਮ ਮਾਲਕ ਪਾਤਸ਼ਾਹ ਪਰਮੇਸ਼ਰ ਜੀ, ਤੈਂ ਉਸ ਸਰਗੁਣ ਸਰੂਪ ਧਾਰ ਕੇ ਕਦੇ ਬਾਤ ਗੱਲ ਹੀ ਨਾ ਪੁੱਛੀ ਆਪਣੇ ਭਗਤਾਂ ਦੀ। ਭਗਤਾ ਤੈਨੂੰ ਕੀ ਤਕਲੀਫ ਹੈ, ਕਿੰਨਾ ਚਿਰ ਹੋ ਗਿਆ ਤੂੰ ਮੈਨੂੰ ਜਪਦਾ ਹੈ, ਕਦੇ ਬਾਤ ਨਹੀਂ ਪੁੱਛੀ, ਤੈ ਸਹਿ ਬਾਤ ਨਾ ਪੁੱਛੀ, ਕਦੇ ਪੁੱਛਣਾ ਨਹੀਂ ਕੀਤਾ ਉਹਦੇ ਨਾਲ, ਕਦੇ ਬਚਨ ਬਲਾਸ ਨਹੀਂ ਕੀਤੇ, ਦੁੱਖ ਸੁੱਖ ਪੁੱਛਿਆ ਹੀ ਨਹੀਂ ਕਦੇ, ਤੈਂ
ਕਬਹੂ ਨਾ ਲਾਈ ਪਾਏ,
ਕਦੇ ਵੀ ਉਸਨੇ ਆਪਣੇ ਪਾਏ ਚਰਨੀ ਨਹੀਂ ਲਾਉਣਾ ਕੀਤਾ, ਜਾਂ ਨਿਰਗੁਣ ਸਰੂਪ ਵਿੱਚ ਚਰਨੀ ਲਾਉਣ ਦੀ ਨਿਆਈ ਅਭੇਦਤਾ ਵੀ ਨਹੀਂ ਕੀਤੀ। ਇਹ ਕਿਉਂ ਪਰਮੇਸ਼ਰ? ਐਸਾ ਇਹ ਕਬੀਰ ਸਾਹਿਬ ਜੀ ਦਾ ਇਹ ਪਾਵਨ ਬਚਨ ਹੈ। ਤੇ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਹੇ ਗੁਰਸਿੱਖੋ, ਜਿਹੜਾ ਤੁਸੀਂ ਕਿਹਾ ਵੀ ਇਹਦੇ ਅਸੀਂ ਅਰਥ ਜਾਣਨਾ ਚਾਹੁੰਦੇ ਹਾਂ, ਅਰਥ ਕਰੋ। ਕਹਿੰਦੇ ਭਾਈ ਸਾਡੇ ਨਾਨੇ ਗੁਰੂ ਨੇ, ਗੁਰੂ ਅਮਰਦਾਸ ਮਹਾਰਾਜ ਨੇ ਤੀਸਰੇ ਥਾਂ ਤੇ ਗੁਰੂ ਨਾਨਕ ਦੇ ਗੱਦੀ ਦੇ ਵਾਰਸ ਬਣੇ, ਉਹਨਾਂ ਨੇ ਸਲੋਕ ਜਿਹੜਾ ਹੈ ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਸਲੋਕ ਦੇ ਬਾਰੇ ਉਹਨਾਂ ਦੇ ਕੋਲ ਵੀ ਪੁੱਛਿਆ ਸੀ ਜਿਵੇਂ ਤੁਸੀਂ ਸਾਡੇ ਕੋਲ ਪੁੱਛਦੇ ਹੋ, ਤੇ ਉਹ ਅਸੀਂ ਤੁਹਾਨੂੰ ਸਲੋਕ ਸੁਣਾ ਦਿੰਦੇ ਹਾਂ ਤੇ ਉਹਨੂੰ ਸਮਝੋ ਤੁਸੀਂ, ਅਸੀਂ ਉਚਾਰਨ ਕਰਕੇ ਤੁਹਾਨੂੰ ਕਬੀਰ ਸਾਹਿਬ ਜੀ ਦੇ ਸਲੋਕ ਦੇ ਨਾਲ ਸਿਧਾਂਤ ਸਮਝਾਉਂਦੇ ਹਾਂ। ਉਸ ਵੇਲੇ ਫਿਰ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਉਚਾਰਨ ਕੀਤਾ ਸੁਣਾਇਆ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਮਹਾਰਾਜ ਨੂੰ ਵੀ ਇਹੀ ਸਵਾਲ ਕੀਤਾ ਸੀ ਤੇ ਮਹਾਰਾਜ ਨੇ ਬਚਨ ਕੀਤਾ, ਜਵਾਬ ਦਿੱਤਾ ਕਬੀਰ ਸਾਹਿਬ ਦੇ ਸਲੋਕ ਦਾ।
ਨਾਨਕ ਮਹਿੰਦੀ ਕਰਕੇ ਰੱਖਿਆ।
ਸਤਿਗੁਰੂ ਜੀ ਕਥਨ ਕਰਦੇ ਜਿਸਨੇ ਮਹਿੰਦੀ ਦੀ ਨਿਆਈ ਆਪਣੇ ਆਪ ਨੂੰ ਮਨ ਦੇ ਮਾਣ ਤੇ ਤਨ ਦੇ ਤਾਣ ਨੂੰ ਛੱਡ ਕੇ ਭਾਵ ਸੂਖਮ ਬਰੀਕ ਕਰਕੇ ਰੱਖਿਆ ਹੋਇਆ ਹੈ, ਇਸ ਪ੍ਰਕਾਰ ਉਹਨੇ ਕੀਤਾ ਜਿਸਨੇ
ਸੋ ਸਹ ਨਦਰ ਕਰੇ,
ਤੇ ਜਾਂ ਫਿਰ ਜਿਸਨੇ ਆਪਣੀ ਜ਼ਿੰਦਗੀ ਨੂੰ ਮਹਿੰਦੀ, ਜ਼ਿੰਦਗੀ ਰੂਪ ਮਹਿੰਦੀ ਨੂੰ ਅਭਿਆਸ ਰੂਪੀ ਡੰਡੇ ਦੇ ਨਾਲ ਨਿਸ਼ਚੇ ਰੂਪ ਸੁਨਹਿਰੇ ਦੇ ਵਿੱਚ ਕੁੰਡੇ ਵਿੱਚ ਕਸਾ ਕਸਾ ਕੇ ਸਰਦਾ ਦੇ ਸਹਿਤ ਰੱਖਿਆ ਹੋਇਆ ਹੈ, ਸੋ ਸਹ ਨਦਰ ਕਰੇ, ਸੋ ਉਹ ਉਹਨਾਂ ਦੇ ਉੱਤੇ ਸੌ ਖਸਮ ਪਰਮੇਸ਼ਰ ਕਿਰਪਾ ਨਦਰ ਦ੍ਰਿਸ਼ਟੀ ਜ਼ਰੂਰ ਕਰੇਗਾ। ਇਹ ਨਹੀਂ ਹੋ ਸਕਦਾ ਵੀ ਨਾ ਕਰੇ, ਸੰਤਾਂ ਭਗਤਾਂ ਦੀ ਕਿਰਪਾ ਕਰਦਾ ਆਇਆ ਹੈ।
ਆਪੇ ਪੀਸੈ ਆਪੇ ਘਸੈ,
ਆਪ ਹੀ ਸਰਵਣ ਕਰਕੇ ਪ੍ਰਮਾਣਗਤ ਸੰਸੇ ਨੂੰ ਮੇਟਣ ਰੂਪ ਪੀਸੇ ਪੀਂਦਾ ਹੈ, ਅਤੇ ਆਪ ਹੀ ਮੰਨਣ ਕਰਨ ਰੂਪ ਪਰਮੇਹਗਤ ਸੰਸੇ ਨੂੰ ਅੰਦਰੋਂ ਘਸੇ ਘਸਾ ਕੇ ਮੇਟ ਦਿੰਦਾ ਹੈ, ਤੇ ਆਪੇ ਹੀ
ਲਾਏ ਲਏ,
ਆਪ ਹੀ ਨਿਧਿਆਸਨ ਦੁਆਰਾ ਵਿਪਰਜਾ ਬੁੱਧੀ ਦਾ ਨਾਸ ਕਰਕੇ ਆਪੇ ਆਪ ਹੀ ਆਪਣੇ ਨਾਲ ਲਾਏ ਲਾ ਲਏ ਲੈਂਦਾ ਹੈ। ਫਿਰ ਬੋਲੋ ਜੀ ਆਪੇ ਪੀਸੈ
ਆਪੇ ਘਸੈ,
ਆਪ ਹੀ ਨਿਸ਼ਕਾਮ ਕਰਮਾਂ ਦੁਆਰਾ ਸਕਾਮ ਕਰਮਾਂ ਦੇ ਫਲ ਦੀ ਇੱਛਾ ਦਾ ਤਿਆਗ ਕਰਨ ਰੂਪ ਪੀਣਾ ਕਰਦਾ ਹੈ, ਆਪੇ ਘਸੈ, ਆਪ ਹੀ ਉਪਾਸਨਾ ਦੁਆਰਾ ਜੀ ਦੀ ਅਲਪਗਤਾ ਨੂੰ ਘਸਾਉਣਾ ਕਰਦਾ ਹੈ,
ਆਪੇ ਹੀ ਲਾਏ ਲਏ,
ਆਪ ਹੀ ਗੁਰਾਂ ਦਾ ਗਿਆਨ ਸਰੂਪ ਦੀ ਪ੍ਰਾਪਤੀ ਵੱਲ ਲਾ ਲੈਣਾ ਕਰਦਾ ਹੈ, ਤੇ ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲਏ, ਆਪ ਹੀ ਜੀ ਬਹਿਰੰਗ ਸਾਧਨਾ ਕਰਨ ਰੂਪ ਪੀਂਦਾ ਹੈ, ਆਪ ਹੀ ਅੰਤਰੰਗ ਸਾਧਨ ਕਰਨ ਰੂਪ ਪਸਾਉਣਾ ਕਰਦਾ ਹੈ, ਆਪ ਹੀ ਅਸੂਲ ਵਾਸਨਾ ਨੂੰ ਨਿਵਿਰਤ ਕਰਨ ਰੂਪ ਪੀਂਦਾ ਹੈ, ਤੇ ਆਪ ਹੀ ਸੂਖਮ ਵਾਸਨਾ ਨੂੰ ਉਹਨਾਂ ਦੀ ਨਿਵਿਰਤੀ ਕਰਨ ਰੂਪ ਘਸਾਉਂਦਾ ਹੈ, ਫਿਰ ਆਪ ਹੀ ਆਪਣੇ ਨਾਲ ਵਾਹਿਗੁਰੂ ਪਰਮੇਸ਼ਰ ਲਾ ਲੈਂਦਾ ਅਭੇਦ ਕਰ ਲੈਂਦਾ ਹੈ।
ਇਹੋ ਪਿਰਮ ਪਿਆਲਾ ਖਸਮ ਕਾ,
ਇਹ ਪਿਰਮ ਪ੍ਰੇਮ ਰੂਪੀ ਪਿਆਲਾ ਕਟੋਰਾ ਬ੍ਰਹਮਾਨੰਦ ਰੂਪੀ ਰਸ ਦੇ ਨਾਲ ਭਰਿਆ ਹੋਇਆ ਹੈ ਖਸਮ ਮਾਲਕ ਦਾ।
ਜੈ ਭਾਵੈ ਤੈ ਦੀ,
ਜਿਸ ਪੁਰਖ ਦਾ ਸਾਧਨ ਪ੍ਰਭੂ ਨੂੰ ਭਾ ਗਿਆ, ਚੰਗਾ ਲੱਗਿਆ, ਸ਼ਰਧਾ ਕਮਾਈ ਭਾ ਗਈ, ਚੰਗੀ ਲੱਗੀ, ਉਹਨੂੰ ਇਹ ਦਾਤ ਦੇ ਦਿੰਦਾ ਹੈ।
ਪੌੜੀ
ਅੱਗੇ ਹੁਣ ਪੌੜੀ ਕਥਨ ਕਰਦੇ ਹੈ ਜੀ।
ਏਕੀ ਸ੍ਰਿਸ਼ਟ ਉਪਾਇਨ,
ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹੈ, ਇਹ ਪਰਮੇਸ਼ਰ ਤੇਰੀ ਬੇਕੀ ਬੱਕੋ ਵੱਖਰੀ, ਬੇਕੀ ਦਾ ਅਰਥ ਹੈ ਵੱਖਰਾ ਬਣ, ਬੱਕੋ ਵੱਖਰੀ ਰੰਗਾਂ ਰੰਗਾਂ ਦੀ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਉਪਾਈ, ਇਹ ਸ੍ਰਿਸ਼ਟ ਜਿਹੜੀ ਹੈ ਉਪਾਇਨ ਪੈਦਾ ਕੀਤੀ ਹੈ ਤੈਂ, ਬੇਕੀ ਸ੍ਰਿਸ਼ਟ ਉਪਾਇਨ, ਕਿਸੇ ਦਾ ਚਿਹਰਾ ਦੂਜੇ ਨਾਲ ਨਹੀਂ ਮਿਲਦਾ, ਥੋੜਾ ਬਹੁਤ ਮਹਾਂਦਰਾ ਮਿਲ ਜਾਵੇ, ਨੈਣ ਨਕਸ਼ ਨਹੀਂ ਮਿਲਦੇ, ਆਵਾਜ਼ ਨਹੀਂ ਮਿਲਦੀ, ਹੱਥਾਂ ਦੀਆਂ ਫਿੰਗਰਾਂ ਨਹੀਂ ਮਿਲਦੀਆਂ ਲਕੀਰਾਂ ਇੱਕ ਦੂਜੇ ਦੇ ਨਾਲ, ਬੇਕੀ ਹੈ, ਵੱਖਰਾ ਵੱਖਰਾ ਹੈ। ਸੰਸਾਰ ਦੇ ਵਿੱਚ ਜਿਹੜੀ ਵੀ ਕੋਈ ਵਰਕਸ਼ਾਪ ਦੇ ਵਿੱਚ ਜਾਂ ਕਿਸੇ ਕੋਈ ਕੰਪਨੀ ਕੋਈ ਵੀ ਚੀਜ਼ ਬਣਾਉਂਦੀ ਹੈ, ਲੱਖਾਂ ਚੀਜ਼ਾਂ ਦੇ ਉੱਤੇ ਇੱਕੋ ਮੋਹਰ ਲੱਗੀ ਹੁੰਦੀ ਹੈ। ਭੱਠੇ ਦੀਆਂ ਇੱਟਾਂ ਨਾ, ਇੱਕ ਭੱਠੇ ਦਾ ਮਾਰਕ ਹੈ ਜੀ, ਅਖੇ ਫਲਾਣੇ ਮਾਰਕੇ ਦਾ, ਇਹ ਉਹਦੀ ਇੱਟ ਹੈ ਜੀ, ਉਹਦਾ ਮਾਰਕ ਹੈ। ਜਿਹੜਾ ਇੱਕ ਇੱਟ ਦੇ ਉੱਤੇ ਲੱਗਿਆ ਠੱਪਾ, ਸਾਰੀਆਂ ਇੱਟਾਂ ਤੇ ਉਹੀ ਲੱਗਿਆ। ਪਰ ਪਰਮਾਤਮਾ ਨੇ ਜਿਹਾ ਜਿਹਾ ਇੱਕ ਸਰੂਪ ਬਣਾਇਆ, ਉਹਦੀ ਆਵਾਜ਼ ਬਦਲ ਦਿੱਤੀ, ਉਹਦੇ ਨੈਣ ਨਕਸ਼ ਬਦਲਤੇ, ਉਹਦੀ ਤੋਰ ਬਦਲ ਦਿੱਤੀ, ਇਹ ਵਾਹਿਗੁਰੂ ਦੀ ਐਸੀ ਅਚਰਜ ਖੇਡ ਹੈ, ਇਹ ਵੱਖਰਾਪਣ ਮਹਾਰਾਜ ਸਾਹਿਬ ਨੇ। ਇਉਂ ਫਿਰ ਬੇਕੀ ਸ੍ਰਿਸ਼ਟ ਉਪਾਈਆਂ, ਵੱਖਰੀ ਵੱਖਰੀ ਸ੍ਰਿਸ਼ਟ ਉਪਜਾਈ ਹੈ ਉਸ ਵਾਹਿਗੁਰੂ ਪਰਮਾਤਮਾ ਨੇ। ਅੱਗੇ ਦਰਨੇ ਸਭ
ਹੁਕਮ ਆਵੇ ਜਾਏ ਸਮਾਹੀ,
ਤੇ ਇਉਂ ਫਿਰ ਸਭ ਉਹਦੇ ਹੁਕਮ ਦੇ ਆਉਂਦੇ ਜਾਂਦੇ ਹੈ, ਉਹਦੇ ਹੁਕਮ ਦੁਆਰਾ ਸ੍ਰਿਸ਼ਟੀ ਪੈਦਾ ਹੁੰਦੀ ਹੈ, ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਨਾਸ ਹੋ ਜਾਂਦੀ ਹੈ, ਹੁਕਮ ਤੋਂ ਬਾਹਰ ਨਹੀਂ ਹੈ, ਤੇ ਇਸ ਕਰਕੇ ਸਾਰੀ ਹੁਕਮ ਦੁਆਰਾ ਹੀ ਸ੍ਰਿਸ਼ਟੀ ਆਉਂਦੀ ਹੈ, ਹੁਕਮ ਦੁਆਰਾ ਹੀ ਜਾਂਦੀ ਹੈ, ਜਾਂ ਆਏ ਤਾਂ ਤਿੰਨੇ ਪਠਾਏ, ਚਾਲੇ ਤਿੰਨੇ ਬੁਲਾਏ ਲਿਆ, ਜਾਂ ਬੇਕੀ ਸ੍ਰਿਸ਼ਟ ਉਪਾਈਆਂ ਸਭ ਹੁਕਮ ਆਵੇ ਜਾਏ ਸਮਾਹੀ। ਪ੍ਰਾਪਤੀ ਵਾਲੇ ਜਿਗਾਸੂ ਦੀ ਵੱਖੋ ਵੱਖਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਜਿਹੜੇ ਜਿਗਾਸੂ ਨੇ, ਭਾਵ ਕੀ ਹੈ, ਕੋਈ ਉਪਾਸਨਾ ਜਾਂ ਉਪਕਰਮੀ, ਕੋਈ ਉਪਾਸਕ, ਕੋਈ ਗਿਆਨੀ, ਜਾਂ ਸਾਰੇ ਨਿਸ਼ਕਾਮ ਕਰਮਾਂ ਵਾਲੇ, ਇਉਂ ਸਾਰੇ ਨਿਸ਼ਕਾਮ ਕਰਮਾਂ ਵਾਲੇ ਤੇਰੇ ਹੁਕਮ ਦੁਆਰਾ ਉਪਾਸਨਾ ਵਿੱਚ ਆ ਜਾਂਦੇ ਹੈ, ਨਿਸ਼ਕਾਮ ਕਰਮਾਂ ਵਾਲੇ ਉਹ ਤੇਰੇ ਹੁਕਮ ਦੁਆਰਾ ਉਪਾਸਨਾ ਵਿੱਚ ਆ ਜਾਂਦੇ ਨੇ, ਉਪਾਸਨਾ ਵਾਲੇ ਉਹ ਗਿਆਨ ਵਿੱਚ ਆ ਜਾਂਦੇ ਨੇ, ਤੇ ਗਿਆਨ ਦੇ ਵਿੱਚ ਆ ਕੇ ਤੇਰੇ ਵਿੱਚ ਭੇਦ ਹੁੰਦੇ, ਤੇਰੇ ਹੁਕਮ ਨੂੰ ਕਮਾਉਣਾ ਕਰਦੇ, ਤੇਰੇ ਹੁਕਮ ਚ ਆ ਕੇ ਤੇਰੇ ਵਿੱਚ ਸਮਾਉਣਾ ਕਰਦੇ। ਅੱਗੇ ਦੱਸਦੇ ਨੇ ਜੇ
ਆਪੇ ਵੇਖ ਯੁਗ ਸਦਾ,
ਹੇ ਪਰਮੇਸ਼ਰ ਤੂੰ ਆਪ ਹੀ ਆਪਣੇ ਭਗਤਾਂ ਦੀ ਕਰਨੀ ਸਾਧਨ ਵੇਖਦੈ, ਕਰਨੀ ਵੇਖਦੈ, ਦੇਖ ਕੇ ਵਿਕਸਦਾ ਪ੍ਰਸੰਨ ਹੁੰਦਾ, ਮੇਰਾ ਫਲਾਨਾ ਭਗਤ ਇੰਨੀ ਕਮਾਈ ਕਰ ਰਿਹਾ, ਭਾਵੇਂ ਮਿਲੇ ਨਾ ਪਰ ਖੁਸ਼ ਹੋ ਜਾਂਦਾ ਰੱਬ ਉਹਦੇ ਤੇ, ਇਹ ਬੰਦਗੀ ਕਰ ਰਿਹਾ, ਇਸ ਕਰਕੇ ਆਪ ਹੀ ਵੇਖ ਵਿਕਸਦਾ ਤੇ ਆਪ ਹੀ ਪਰਮੇਸ਼ਰ ਪ੍ਰਸੰਨ ਹੁੰਦਾ ਹੈ।
ਦੂਜਾ ਕੋ ਨਾਹੀ,
ਇਹ ਤੋਂ ਬਗੈਰ ਹੋ ਦੂਸਰਾ ਕੋਈ ਨਹੀਂ ਹੈ, ਤਤ ਵੇਤੇ ਆਪਣੇ ਸੋਈ ਸਰੂਪ ਨੂੰ ਵੇਖ ਕੇ ਖਿੜਦੇ ਹੈ, ਹੋਰ ਦੂਸਰੀ ਕੋਈ ਵੀ ਉਸ ਅਵਸਥਾ ਵਿੱਚ ਨਹੀਂ ਹੈ, ਇੱਕ ਤਤ ਵੇਤਾ ਹੈ।
ਜੋ ਭਾਵੈ ਤਿਉ ਰੱਖ ਤੂੰ,
ਜਿਵੇਂ ਤੈਨੂੰ ਭਾਉਂਦਾ ਮਹਾਰਾਜ ਚੰਗਾ ਲੱਗਦਾ, ਉਵੇਂ ਆਪਣੇ ਪਿਆਰਿਆਂ ਦੀ ਪੈਜ ਰੱਖਣਾ ਕਰੋ ਜੀ ਤੁਸੀਂ।
ਗੁਰ ਸ਼ਬਦ ਬੁਝਾਹੀ,
ਤੇਰੇ ਸਰੂਪ ਦੀ ਗੁਰ ਸ਼ਬਦ ਉਪਦੇਸ਼ ਦੁਆਰਾ ਬੁਝਾਈ, ਸੂਝ ਬੂਝ ਆਉਂਦੀ ਹੈ, ਜਾਣਕਾਰੀ ਮਿਲਦੀ ਹੈ ਆਪਣੇ ਸਰੂਪ ਦੇ ਤਾਈ, ਗੁਰ ਉਪਦੇਸ਼ ਦੁਆਰਾ ਬੁਝਾਈ ਸਮਝਾਉਂਦਾ ਹੈ।
ਸਭਨਾ ਤੇਰਾ ਜ਼ੋਰ ਹੈ,
ਹੇ ਪਰਮੇਸ਼ਰ ਸਾਰਿਆਂ ਵਿੱਚ ਤੇਰਾ ਜ਼ੋਰ ਬਲ ਆਸਰਾ ਹੈ, ਗਿਆਨ ਆਦਿ ਸਾਧਨਾ ਦਾ ਬਲ ਹੈ, ਇਸ ਕਰਕੇ
ਜੋ ਭਾਵੈ ਤਿਵੈ ਚਲਾਹੀ,
ਜਿਵੇਂ ਤੈਨੂੰ ਪਾਉਂਦਾ ਉਹ ਜਿਵੇਂ ਜੀਵਾਂ ਨੂੰ ਚਲਾਹੀ ਚਲਾਉਣਾ ਕਰਦਾ ਹੈ ਮਹਾਰਾਜ, ਉਵੇਂ ਚਲਾਉਂਦਾ ਹੈ।
ਤੁਧ ਜੀਵੜ ਮੈਂ ਨਾਹੇ ਕੋ,
ਤੇ ਹੇ ਪਰਮੇਸ਼ਰ ਤੇਰੇ ਵਰਗਾ ਹੋਰ ਕੋਈ ਹੈ ਨਹੀਂ, ਹੋਰ ਨਹੀਂ ਕੋਈ ਤੇਰੇ ਵਰਗਾ, ਤੇ ਇਸ ਕਰਕੇ ਤੁਧ ਜੀਵੜ ਮੈਂ ਨਾਹੇ ਕੋ, ਮੈਨੂੰ ਤਾਂ ਦ੍ਰਿਸ਼ਟੀ ਨਹੀਂ ਆ ਰਿਹਾ, ਇਹ ਸੰਸਾਰ ਦੇ ਮੈਨੂੰ ਕੋਈ ਨਹੀਂ ਹੈ ਤੇਰੇ ਵਰਗਾ।
ਕਿਸ ਆਖ ਸੁਣਾਈ,
ਇਸ ਲਈ ਕਿਹਨੂੰ ਆ ਕੇ ਕਹਿ ਕੇ ਵਖਿਆਣਾ ਦੁਆਰਾ ਸੁਣਾਈ ਸੁਣਾਉਣਾ ਕਰੀਏ। ਹੁਣ ਇੱਥੇ ਸਾਸੀਏ ਪੰਜਵੀਂ ਤੁਕ ਹੈ, ਹੁਣ ਪਿਛਲੀ ਤੁਕ ਦੇਖੋ, ਥੋੜਾ ਜਿਹਾ ਪਿੱਛੇ ਧਿਆਨ ਲਿਜਾਓ, ਖਾਸ ਕਰਕੇ ਪੋਥੀਆਂ ਵਾਲੇ ਪਿੱਛੇ ਆਏ ਜਿਉਂ ਭਾਵ ਹੈ ਤਿਉਂ ਰੱਖ ਤੋ ਗੁਰ ਸ਼ਬਦ ਬੁਝਾਹੀ ਹਾਹੈ ਨਾ ਵਿੱਚੇ ਸਭਨਾ ਤੇਰਾ ਜੋਰ ਹੈ ਜਿਉਂ ਭਾਵ ਹੈ ਤਿਵੇ ਚਲਾਹੀ ਤੁਕਾਂਤ ਨਾ ਤੁਕਾਂਤ ਮਿਲ ਗਈ ਨਾ ਇਹ ਨਾ ਹੀ ਹਾਹੇ ਦੀ ਬਿਹਾਰੀ ਜਿਹੜੀ ਹੈ ਪਿੱਛੋਂ ਪੌੜੀ ਦੇ ਸ਼ੁਰੂ ਹੋ ਤੂੰ ਸਮਾਹੀ ਨਾਹੀ ਬੁਝਾਹੀ ਚਲਾਹੀ ਇਹ ਤੁਕ ਹਾਹਿਆਂ ਦੇ ਨਾਲ ਆ ਰਹੀ ਹੈ ਪਰ ਪੰਜਵੀਂ ਤੁਕ ਦੇ ਹਾਹਾ ਹੈਗਾ ਪੰਜਵੀਂ ਦਾ ਪੰਜਵੀਂ ਦੇ ਈੜੀ ਆ ਗਈ ਇੱਥੇ ਆ ਗਿਆ ਕਿਸ ਆਖ ਸੁਣਾਈ ਕਿਉਂ ਉਹਦਾ ਕਾਰਨ ਕੀ ਵੀ ਅਗਲੀ ਤੁਕਾਂਤ ਜਿਹੜੀ ਨਾਲ ਮਿਲਾਉਣੀ ਹੈ ਨਾਈ ਸ਼ਬਦ ਹੈ ਜਿਹੜਾ ਬਹੁਤ ਬਹੁਤ ਸੱਚੇ ਪਾਸੇ ਸੱਚੀ ਨਾਈ ਨਾਈ ਦੇ ਨਾਲ ਤਾਂ ਹੀ ਮਿਲੂਗੀ ਨਾ ਇੰਨਾ ਕੁਛ ਚਾਨਣਾ ਪ੍ਰਤੱਖ ਹੁੰਦਿਆਂ ਹੋਇਆਂ ਵੀ ਇਹੀ ਕਿਹਾ ਜਾ ਸਕਦਾ ਵੀ ਸੂਰਜ ਦੇ ਹੁੰਦਿਆਂ ਅੱਖਾਂ ਵਾਲਿਆਂ ਨੂੰ ਤਾਂ ਚਾਨਣਾ ਪਰ ਜਿਹੜਾ ਅੱਖਾਂ ਤੋਂ ਅੰਨਾ ਉਹ ਤਾਂ ਕਹੂਗਾ ਸੂਰਜ ਹੈ ਹੀ ਨਹੀਂ ਇਹ ਤਾਂ ਨੰਗੀ ਚਿੱਟੀ ਬਾਤ ਹੈ ਇਸ ਕਰਕੇ ਮਹਾਰਾਜ ਸਾਹਿਬ ਨੇ ਇਹ ਨਾਲ ਫਿਰ ਤੁਕ ਅੱਗੇ ਫਿਰ ਕਿਉਂਕਿ ਹਰ ਪੌੜੀ ਦੇ ਅਖੀਰ ਚ ਪੜ੍ਹੀ ਜਾਂਦੀ ਹੈ ਤੁਦ ਜੇਵੜ ਮੈਂ ਨਾਹੀਂ ਕੋ ਸੱਚੇ ਪਾਤਸ਼ਾਹ ਨਹੀਂ ਹੈ ਕੋਈ ਕਿਹਨੂੰ ਆਖ ਕੇ ਅਖਿਆਣਾਂ ਦੁਆਰਾ ਪ੍ਰਸੰਗਾਂ ਦੁਆਰਾ ਸੁਣਾਈ ਸੁਣਾਉਣਾ ਕਰੀਏ ਬਹੁ ਬਹੁ
ਆਹੋ ਆਹੋ ਸੱਚੇ ਪਾਤਸ਼ਾਹ
ਹੇ ਸੱਚੇ ਪਾਤਸ਼ਾਹ ਤੂੰ ਬਹੁ ਅਚਰਜ ਹੈ ਤਿਉ ਬਹੁ ਬਿਸਮਾਦ ਹੈ
ਤੂੰ ਸੱਚੀ ਨਾਈ
ਤੂੰ ਸੱਚੀ ਨਾਈ ਮਹਿਮਾ ਵਾਲਾ ਤੂੰ ਸੱਚੀ ਉਸਤਤ ਰੂਪ ਆਵਾਜ਼ ਵਾਲਾ ਹੈ ਨਾਈ ਆਵਾਜ਼ ਦਾ ਨਾਮ ਹੈ ਜਗਿਆਸੂਆਂ ਵੱਲੋਂ ਸਤਿਗੁਰਾਂ ਦੇ ਚਰਨਾਂ ਚ ਇਉਂ ਬੇਨਤੀ ਹੈ
ਸਲੋਕ ਮਹਲਾ ਤੀਜਾ
ਇਹ ਬੇਨਤੀ ਕੀ ਕੀਤੀ ਹੈ ਇਹ ਜਗਿਆਸੂਆਂ ਵੱਲੋਂ ਬੇਨਤੀ ਹੈ ਤੀਸਰੇ ਪਾਤਸ਼ਾਹ ਹੁਣ ਉਹ ਬੇਨਤੀ ਰੂਪ ਸ਼ਬਦ ਕਹਿੰਦੇ ਹਨ
ਭਰਮ ਭੁਲਾਈ ਸਭ ਜਗ ਫਿਰੇ
ਜਗਿਆਸੂ ਕਹਿੰਦਾ ਹੈ ਹੇ ਸਤਿਗੁਰੂ ਭਰਮ ਦੀ ਭੁਲਾਈ ਹੋਏ ਮੇਰੀ ਬਿਰਤੀ ਸਭ ਸਾਰੇ ਜਗ ਸੰਸਾਰ ਵਿਚ ਪ੍ਰਭੂ ਨੂੰ ਟੋਲਦੀ ਹੋਈ ਢੂੰਡਦੀ ਹੋਈ ਫਿਰੀ ਫਿਰ ਰਹੀ ਹੈ ਭਾਵ ਕਿ ਇਹ ਸਾਰੇ ਜਗ ਦੀਆਂ ਜੂਨਾਂ ਵਿਚ ਫਿਰ ਰਹੀ ਹੈ ਮਨੁੱਖਾ ਦੇਹ ਜਿਹੜੀ ਹੈ ਇਹਨੂੰ ਪਾ ਕੇ ਸਾਰੇ ਜਗਤ ਫਿਰ ਰਹੀ ਹੈ
ਫਾਵੀ ਹੋਈ ਭਾਲ
ਭਾਲ ਦੀ ਹੋਈ ਫਾਵੀ ਛਿੱਥੀ ਵਿਆਕਲ ਹੋ ਰਹੀ ਹੈ
ਸੋ ਸਹੁ ਸ਼ਾਂਤ ਨਾ ਦੇ ਰਹੀ
ਪਰ ਉਹ ਪਤੀ ਪਰਮੇਸ਼ਰ ਆਤਮਕ ਸ਼ਾਂਤ ਸ਼ਾਂਤੀ ਨਾ ਦੇਵੀ ਤੇ ਨਹੀਂ ਦਿੰਦਾ ਇਸ ਲਈ ਕੀ ਕਰ ਕੀਤਾ ਜਾਵੇ
ਕਿਆ ਚੱਲੈ ਤਿਸ ਨਾਲ
ਤਿਸ ਉਸ ਦੇ ਨਾਲ ਸਾਧ ਕਿਆ ਕੀ ਜ਼ੋਰ ਥੋੜੀ ਚੱਲ ਸਕਦਾ ਤੇ ਜਿਹੜਾ ਤੇ ਭਾਵ ਕੋਈ ਵੀ ਜ਼ੋਰ ਨਹੀਂ ਚੱਲ ਸਕਦਾ ਉਹਦੇ ਅੱਗੇ ਤਾਂ ਅਰਦਾਸ ਹੀ ਕਰਨੀ ਬਣਦੀ ਹੈ ਜੇ ਸਾਕਰ ਸਿਉਂ ਨਾ ਹੀ ਚਾਰਾ ਤਾਂ ਕੋ ਕੀਜੈ ਸਾਧ ਨਮਸਕਾਰਾ ਨਮਸਕਾਰ ਕਰਨੀ ਹੀ ਬਣਦੀ ਹੈ ਅੱਗੇ ਸਤਿਗੁਰੂ ਜਗਿਆਸੂ ਵੱਲੋਂ ਕੀਤੀ ਬੇਨਤੀ ਦਾ ਹੁਣ ਉੱਤਰ ਦਿੰਦੇ ਨੇ ਆਪ ਹੀ ਮਹਾਰਾਜ
ਗੁਰ ਪ੍ਰਸਾਦੀ ਹਰ ਧਿਆਈ ਹੈ
ਹੇ ਭਾਈ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਪਰਮੇਸ਼ਰ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰੀਏ ਜੇ
ਅੰਤਰ ਰੱਖੀਐ ਉਰ ਧਾਰ
ਉਰ ਨਾਮ ਹਿਰਦੇ ਦਾ ਹੈ ਅੰਤਰ ਵਿਚ ਦਾ ਹਿਰਦੇ ਦੇ ਵਿਚ ਪ੍ਰੇਮਾ ਭਗਤੀ ਨੂੰ ਧਾਰਨ ਕਰਕੇ ਰੱਖਣਾ ਕਰੀਏ
ਨਾਨਕ ਘਰ ਬੈਠਿਆ ਸੋਹ ਪਾਇਆ
ਸਾਰੀ ਬੋਲੋ ਜੀ
ਜਾ ਕਿਰਪਾ ਕੀਤੀ ਕਰਤਾਰ
ਜਦੋਂ ਕਰਤਾਰ ਪਰਮੇਸ਼ਰ ਨੇ ਪੂਰਵਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ ਕਿਰਪਾ ਦਇਆ ਦ੍ਰਿਸ਼ਟੀ ਕੀਤੀ ਸਤਿਗੁਰੂ ਜੀ ਕਥਨ ਕਰਦੇ ਹਨ ਫਿਰ ਤਾਂ ਫਿਰ ਸਹੁ ਪਾਇਆ ਤੇ ਉਹ ਪਰਮੇਸ਼ਰ ਨਾਨਕ ਘਰ ਬੈਠਿਆਂ ਸਹੁ ਪਾਇਆ ਉਹ ਫਿਰ ਪਰਮੇਸ਼ਰ ਵਾਹਿਗੁਰੂ ਕਿਰਪਾ ਤੇ ਜਾਂ ਜਦੋਂ ਕਰਤਾਰ ਪਰਮੇਸ਼ਰ ਨੇ ਜਾਂ ਕਿਰਪਾ ਕੀਤੀ ਕਰਤਾਰ ਕਿਰਪਾ ਕਰਤੀ ਦਇਆ ਕਰ ਦਿੱਤੀ ਤਾਂ ਫਿਰ ਗੁਰੂ ਸਾਹਿਬ ਜੀ ਕਥਨ ਕਰਦੇ ਆ ਫਿਰ ਤੇ ਗੁਰੂ ਸਾਹਿਬ ਦੀ ਪ੍ਰਾਪਤੀ ਕਰਕੇ ਘਰ ਗ੍ਰਸਤ ਵਿਚ ਰਹਿੰਦੇ ਹਾਂ ਆਪਣੇ ਅੰਤਸਕਰ ਰੂਪੀ ਘਰ ਦੇ ਵਿਚ ਜਾਂ ਸਾਧ ਸੁਭੀ ਘਰ ਵਿਚ ਬੈਠੇ ਹਾਂ ਭਾਵ ਇਸਤਤ ਹੋਇਆ ਹੀ ਸੌ ਪਤੀ ਪਰਮੇਸ਼ਰ ਪਾਇਆ ਪਾ ਲਿਆ ਹੈ ਔਰ ਗ੍ਰਸਤ ਦੇ ਵਿਚ ਇਉਂ ਰਹੇ ਜਿਵੇਂ ਕਮਲ ਪਾਣੀ ਦੇ ਵਿਚ ਰਹਿੰਦਾ ਹੈ ਇਸ ਪ੍ਰਕਾਰ ਜਿਉਂ ਜਲ ਕਮਲ ਅਲਿਪਤ ਹੈ ਘਰ ਵਾਰੀ ਗੁਰਸਿੱਖ ਤਿਵਾਹੀ ਉਹ ਉਸੇ ਤਰ੍ਹਾਂ ਰਹਿੰਦੇ ਆ ਭਾਈ ਗੁਰਦਾਸ ਫਰਮਾਨ ਕਰਦੇ ਹਾਂਜੀ ਅੱਗੇ ਚਲੋ
ਮਹੱਲਾ ਤੀਜਾ
ਤੇ ਮਹਾਰਾਜ ਸਾਹਿਬ ਅੱਗੇ ਹੁਣ ਤੀਸਰੇ ਪਾਤਸ਼ਾਹ ਉਚਾਰਨ ਕਰਦੇ ਆ ਵੀ ਪਿੱਛੇ ਜਵਾਬ ਦਿੱਤਾ ਵੀ ਐ ਸੌ ਪਤੀ ਪਰਮਾਤਮਾ ਪਾਇਆ ਜਾਂਦਾ ਹੈ ਹੁਣ ਅੱਗੇ ਮਨਮੁੱਖਾਂ ਦੀ ਗੱਲ ਸੰਸਾਰ ਦੀ ਗੱਲ ਕਰਦੇ ਆ ਸੁਣੋ
ਧੰਦਾ ਧਾਵਤ ਦਿਨ ਗਇਆ
ਮਨਮੁੱਖ ਜੀਵਾਂ ਦਾ ਧੰਦਿਆਂ ਕੰਮ ਕਾਰ ਕਰਦਿਆਂ ਹੁਣ ਤਾਂ ਦਿਨ ਲੰਘ ਗਿਆ ਦੌੜਦਿਆਂ ਕਦੇ ਇੱਧਰ ਨੂੰ ਜਾਓ ਕਦੇ ਇੱਧਰ ਨੂੰ ਜਾਓ ਨੌਕਰੀ ਵਣਜ ਵਪਾਰ ਖੇਤੀ ਪੱਤੀ ਇਹਦੇ ਚ ਦਿਨ ਚਲਾ ਗਿਆ, ਬਤੀਤ ਹੋ ਗਿਆ, ਨਾਮ ਜਪੇ ਤੋਂ ਬਿਨਾਂ ਬਿਆਰਥ ਹੀ
ਰਹਿਣ ਗਵਾਈ ਸੋਏ।
ਰਾਤ ਹੈ ਜਿਹੜੀ ਉਹ ਥੱਕਿਆ ਹੋਇਆ ਸੀ ਸਾਰੀ ਰਾਤ, ਫਿਰ ਘਰਾੜੇ ਮਾਰਨ ਤੇ ਰਿਹਾ, ਸੁੱਤਾ ਹੀ ਰਿਹਾ। ਫਿਰ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਕੌਡੀਆਂ ਦੇ ਬਦਲੇ ਚਲਿਆ ਗਿਆ।
ਰਹਿਣ ਗਵਾਈ ਸੋਏ
ਤੇ ਰਹਿਣ ਰਾਤ ਜਿਹੜੀ ਭਾਈ, ਰਹਿਣ ਨਾਮ ਹੈ ਰਾਤ ਦਾ, ਰਹਿਣ ਰਾਤ ਸੌ ਕੇ ਗਵਾਈ ਗਵਾ ਦਿੱਤੀ ਹੈ, ਹੱਥੋਂ ਨਿਕਲ ਗਈ ਹੈ। ਸੁੱਤਾ ਪਾਇਆ ਕੋਈ ਭਜਨ ਨਹੀਂ ਨਾ ਕਰ ਸਕਦਾ, ਜਿਹਨੇ ਅਵਸਥਾ ਬਣੀਆਂ ਉਹ ਭਾਵੇਂ ਕਰ ਸਕਣ। ਅੱਗੇ ਦੱਸ ਦੇਣ,
ਕੂੜ ਬੋਲ ਬਿਖ ਖਾਇਆ,
ਝੂਠ ਬੋਲ ਕੇ ਵਿਉਹ ਹੀ ਖਾਂਦਾ ਰਿਹਾ, ਜ਼ਹਿਰ ਹੀ ਖਾਂਦਾ ਰਿਹਾ। ਜਿਹੜਾ ਝੂਠ ਬੋਲ ਕੇ ਪਦਾਰਥ ਇਕੱਠਾ ਕਰਨਾ ਜ਼ਹਿਰ ਹੀ ਹੁੰਦੀ ਆ, ਉਹ ਖੰਡ ਚ ਲਪੇਟੀ ਜ਼ਹਿਰ ਹੈ, ਮਿੱਠਾ ਜ਼ਰੂਰ ਲੱਗਦਾ ਪਰ ਉਹਦਾ ਅਸਰ ਇਹੀ ਹੋਣਾ ਹੈ ਦੁੱਖ ਰੂਪ ਵਿੱਚ।
ਮਨਮੁਖ ਚੱਲਿਆ ਰੋਏ
ਤੇ ਮਨਮੁਖ ਫਿਰ ਦੁਨੀਆਂ ਤੋਂ ਰੋ ਰੋ ਕੇ ਜਾਊਗਾ ਵੀ ਓਹੋ ਮੈਂ ਪਰਿਵਾਰ ਵਾਸਤੇ ਠੱਗੀਆਂ ਮਾਰਦਾ ਰਿਹਾ, ਮੇਰੇ ਨਾਲ ਤਾਂ ਕੋਈ ਨਹੀਂ ਗਿਆ ਹੁਣ ਅੰਤ ਦੇ ਵੇਲੇ, ਫਿਰ ਦੁਖੀ ਰੋਂਦਾ ਹੈ।
ਸਿਰੇ ਉੱਪਰ ਜਮ ਡੰਡ ਹੈ,
ਕਿਉਂ ਰੋਂਦਾ ਹੈ? ਮਨਮੁਖ ਜਮਾਂ ਦੇ ਨਾਲ ਚੱਲਿਆ ਹੋਇਆ ਰੋਂਦਾ, ਫਿਰ ਜਿਵੇਂ ਸਿਪਾਹੀ ਦਾ ਫੜਿਆ ਹੋਇਆ ਮੁਜ਼ਰਮ ਰੋਂਦਾ, ਕਹਿੰਦਾ ਵੀ ਓਹੋ ਪਤਾ ਹੀ ਨਹੀਂ ਸੀ। ਮਨਮੁਖਾਂ ਦਾ ਸਿਰ ਦੇ ਉੱਪਰ ਜਮਾਂ ਦਾ ਡੰਡਾ ਹੈ, ਉਹ ਜਮਾਂ ਦਾ ਡੰਡਾ ਤਿਆਰ ਰਹਿੰਦਾ। ਜਮ ਦੰਡ ਹੈ, ਪਿਤਰ ਦੰਡ ਹੈ, ਦੇਵ ਦੰਡ ਹੈ, ਇਤਿਆਦ ਕੇ ਡੰਡ ਬਣੇ ਰਹਿੰਦੇ ਨੇ ਤੇ ਉਹਦੀ ਇੱਜ਼ਤ ਫਿਰ ਇਉਂ ਜਾਂਦੀ ਹੈ।
ਦੂਜਾ ਭਾਈ ਪਤ ਖੋਏ,
ਦਵੈਤ ਭਾਵਨਾ ਦੀ ਚਲਾ ਕੇ ਮਨਮੁਖਾਂ ਦੀ ਇੱਜ਼ਤ, ਉਹਨਾਂ ਮਨਮੁਖ ਨੇ ਇੱਜ਼ਤ ਗਵਾ ਲਈ ਹੈ ਜੀ।
ਹਰ ਨਾਮ ਕਦੇ ਨਾ ਚੇਤਿਓ,
ਜਿਹਨਾਂ ਨੇ ਨਾਮ ਜਪਣ, ਜਿਸ ਨਾਮ ਜਪਣ ਦੇ ਨਾਲ ਕਾਲ ਨੇ ਨਿਵਿਰਤ ਹੋਣਾ ਸੀ, ਹਰ ਨਾਮ ਕਦੇ ਨਾ ਚੇਤਿਓ, ਉਹ ਨੀ ਕਦੇ ਚੇਤੇ ਕੀਤਾ ਹੈ।
ਹਰ ਨਾਮ ਕਦੇ ਨਾ ਚੇਤਿਓ,
ਜਿਸ ਨਾਮ ਨੂੰ ਜਪਣ ਨਾਲ ਕਾਲ ਨਿਵਿਰਤ ਹੋਣਾ ਸੀ, ਉਹ ਹਰ ਪਰਮੇਸ਼ਰ ਪ੍ਰਭੂ ਦਾ ਨਾਮ ਕਦੇ ਵੀ ਚੇਤਿਓ ਯਾਦ ਨਹੀਂ ਕੀਤਾ ਹੈ।
ਫਿਰ ਆਵਣ ਜਾਣਾ ਹੋਏ,
ਇਸ ਲਈ ਉਹਦਾ ਫਿਰ ਮੁੜ ਕੇ 84 ਲੱਖ ਜੂਨਾਂ ਵਿਚ ਆਉਣਾ ਤੇ ਮਰ ਕੇ ਜਾਣਾ ਹੋਵੇਗਾ। 84 ਦੇ ਫੇਰੇ ਚ ਆਉਣਾ ਜਾਣਾ, ਜੰਮਣਾ ਮਰਨਾ ਬਣਿਆ ਰਹੇਗਾ।
ਗੁਰ ਪ੍ਰਸਾਦੀ ਹਰ ਮਨ ਵਸੈ,
ਪਰ ਜਿਹਦੇ ਗੁਰਾਂ ਦੀ ਪ੍ਰਸਾਦੀ ਕਿਰਪਾ ਹੋ ਗਈ ਹੈ, ਗੁਰਾਂ ਦੀ ਕਿਰਪਾ ਦੁਆਰਾ ਹਰ ਪਰਮੇਸ਼ਵਰ ਦਾ ਨਾਮ ਮਨ ਹਿਰਦੇ ਵਸੇ ਬਸ ਜਾਂਦਾ ਹੈ ਜਾਂ ਬਸ ਜਾਵੇ।
ਜਮ ਡੰਡ ਨਾ ਲਾਗੈ ਕੋਈ,
ਉਹਨਾਂ ਨੂੰ ਕੋਈ ਜਮਾਂ ਦਾ ਡੰਡਾ ਨਹੀਂ ਲੱਗੇਗਾ, ਭਾਵ ਕੀ ਹੈ ਮੁਕਤ ਹੋ ਜਾਣਗੇ।
ਨਾਨਕ ਸਹਿਜੇ ਮਿਲ ਰਹੇ,
ਸਤਿਗੁਰੂ ਜੀ ਕਥਨ ਕਰਦੇ ਨੇ ਉਹ ਸਹਿਜੇ ਗਿਆਨ ਸਰੂਪ ਵਿਚ ਮਿਲ ਰਹੇ ਨੇ, ਸਹਿਜ ਸਰੂਪ ਆਨੰਦ ਵਿਚ ਮਿਲ ਰਿਹਾ, ਮਿਲਿਆ ਰਹਿੰਦਾ ਹੈ ਕਿਉਂਕਿ
ਕਰਮ ਪ੍ਰਾਪਤ ਹੋਏ,
ਉਹਨਾਂ ਨੂੰ ਪੂਰਵਰੇ ਕਰਮ ਨਿਸ਼ਕਾਮ ਕਰਮਾਂ ਕਰਕੇ ਪੂਰਨ ਸਤਿਗੁਰੂ ਜੀ ਪ੍ਰਾਪਤ ਹੋਏ ਹੈ। ਜਿਸ ਨਿਸ਼ਕਾਮ ਕਰਮਾਂ ਜਿਨ੍ਹਾਂ ਨੇ ਜਿਸ ਦੇ ਨਿਸ਼ਕਾਮ ਕਰਮ ਕੀਤੇ ਹੋਣ ਉਹਨਾਂ ਨੂੰ ਪੂਰਾ ਸਤਿਗੁਰੂ ਪ੍ਰਾਪਤ ਹੁੰਦਾ ਹੈ, ਉਹਨਾਂ ਨੂੰ ਸਤਿਗੁਰਾਂ ਦੁਆਰਾ ਗਿਆਨ ਪ੍ਰਾਪਤ ਹੁੰਦਾ ਹੈ, ਉਹ ਗਿਆਨ ਦੁਆਰਾ ਸਹਿਜ ਸਰੂਪ ਵਿਚ ਮਿਲਿਆ ਰਹਿੰਦਾ। ਹੁਣ ਇੱਥੇ ਫਿਰ ਇਹ ਸਾਰੀਆਂ ਪੌੜੀਆਂ ਧਿਆਨ ਰੱਖੀ ਜਾਇਓ ਵੀ ਪਿੱਛੇ ਤੁਕ ਜਿਹੜੀ ਆਈ ਹੈ ਉੱਥੇ ਸਾਧ ਸਿੰਘ ਜੀ ਇਹਦਾ ਫਿਰ ਅੱਗੇ ਤੁਕਾਂਤ ਮਿਲਣ ਪੌੜੀ ਆਊਗੀ ਨਾ, ਹੁਣ ਇਸ ਪੌੜੀ ਤੇ ਹੁਣ ਧਿਆਨ ਰੱਖਣਾ ਅਸੀਂ ਵੀ ਇਹਦੀ ਅਖੀਰਲੀ ਤੁਕ ਜਿਹੜੀ ਕੀ ਕਹਿੰਦੀ ਹੈ। ਹੁਣ ਪੌੜੀ ਆਰੰਭ ਹੋਊਗੀ ਨਾ ਮਹਲੇ ਤੋਂ ਬਾਅਦ, ਤੋ ਇਸ ਪ੍ਰਕਾਰ ਹੁਣ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਅੱਗੇ। ਹਾਂਜੀ,
ਪੌੜੀ
ਪੌੜੀ ਕਥਨ ਕਰਦੇ ਜੀ ਗੁਰੂ ਅਮਰਦਾਸ ਜੀ।
ਇੱਕ ਆਪਣੀ ਸਿਫਤੀ ਲਾਇਨ,
ਪਰਮੇਸ਼ਰ ਵਾਹਿਗੁਰੂ ਨੇ ਆਪਣੀ ਸਿਫਤ ਦੇ ਵਿਚ ਲਾ ਦਿੱਤੇ ਹਨ।
ਦੇ ਸਤਗੁਰ ਮਤੀ,
ਇਹਨੂੰ ਮਤੀ ਨੀ ਕਹਿਣਾ ਭਾਈ, ਨੋਟ ਕਰ ਲਿਓ, ਮਤੀ ਕਹਿਣਾ, ਮਤੀ ਮਤ ਤੋਂ ਭਾਵ ਹੈ। ਪਰਮੇਸ਼ਰ ਵਾਹਿਗੁਰੂ ਨੇ ਸ਼ੁਭ ਸਤਿਗੁਰਾਂ ਜਾਂ ਪਰਮੇਸ਼ਰ ਨੇ ਸਤਿਗੁਰਾਂ ਦੀ ਮਤੀ ਸਿੱਖਿਆ ਦੇ ਇੱਕ ਇੱਕ ਨੂੰ ਆਪਣੀ ਸਿਫਤੀ ਕਰਨ ਦੇ ਵਿਚ, ਸਲਾਹ ਕਰਨ ਦੇ ਵਿਚ, ਸੋਭਾ ਕਰਨ ਚ ਲਾ ਦਿੱਤਾ, ਯਾਨੀ ਭਗਤੀ ਵਿਚ ਲਾਇਨ ਲਗਾਇਆ ਹੋਇਆ ਹੈ।
ਇਕਨਾ ਨੂ ਨਾਉ ਬਖਸ਼ਿਓਨ,
ਇਕਨਾ ਜਗਿਆਸੂਆਂ ਨੂੰ ਪਰਮੇਸ਼ਰ ਨੇ ਗੁਰਾਂ ਦੁਆਰਾ ਆਪਣਾ ਨਾਮ ਬਖਸ਼ ਦਿੱਤਾ ਹੈ।
ਅਸਥਿਰ ਹਰ ਸਤੀ,
ਉਹ ਫਿਰ ਸਤੀ, ਇਹ ਸਾਸ ਨੂੰ ਉਚਾਰਨ ਦੇ ਵਿਚ ਥੋੜੇ ਜੇ ਦੋ ਭੇਦ ਆ ਗਏ ਆ ਜੇ, ਇਹਦਾ ਅਰਥ ਮਹਾਂਪੁਰਖਾਂ ਨੇ ਸਤੀ ਦਾ ਵੀ ਕੀਤਾ ਹੈ, ਮਹਾਂਪੁਰਸ਼ਾਂ ਦਾ ਅਰਥ ਕੀਤਾ ਉਹਨਾਂ ਨੇ, ਤੇ ਸਤੀ ਸੱਤ ਦਾ ਅਰਥ, ਅਰਥ ਦੋਨੇ ਕਰ ਦਿੱਤੇ ਨੇ, ਇਸ ਕਰਕੇ ਇਹਦਾ ਬਹੁਤਾ ਭਰਮ ਨਹੀਂ ਕਰਨਾ, ਪਾਠ ਦੀ ਚਾਲ ਨਾਲ ਸਤੀ ਠੀਕ ਹੈ। ਇਉਂ ਸਾਸ ਜੀ ਉਹ ਸਤੀ ਸੱਤ ਸਰੂਪ ਹਰ ਪਰਮੇਸ਼ਰ, ਜਿਵੇਂ ਸੱਤ ਨਹੀਂ ਕਹਿੰਦੇ, ਸੱਤ ਨਾਮ ਤਾਂ ਨਹੀਂ ਕਹਿੰਦੇ, ਸੱਤ ਨਾਮ ਕਹਿੰਦੇ, ਤੇ ਉਹ ਸੱਤ ਸਰੂਪ ਪਰਮੇਸ਼ਰ ਵਿਚ ਅਸਥਿਰ ਸਥਿਤ ਹੋਇਆ ਜਾਂ ਹੋਏ ਹਨ। ਤੇ ਇਉਂ ਸਤੀ ਨਿਸ਼ਚੇ ਦੇ ਸਹਿਤ ਹਰੀ ਪਰਮੇਸ਼ਰ ਦੇ ਸਰੂਪ ਵਿੱਚ ਉਹ ਸਾਧ ਸਿੰਘ ਜੀ ਇਸਤਤ ਹੋਏ ਆ। ਸਤਪ੍ਰਤਗੀ ਲੋਕ ਜਿਹੜੇ ਸਤਪੁਰਸ਼ ਭਾਵ ਆਵਾਗਮਨ ਤੋਂ ਰਹਿਤ ਹੋ ਕੇ ਮੁਕਤ ਹੋ ਗਏ ਹਨ।
ਪੌਣ ਪਾਣੀ ਬੈਸੰਤਰੋ,
ਪੌਣ ਹਵਾ, ਪਾਣੀ ਜਲ, ਬੈਸੰਤਰੋ ਅਗਨੀ ਆਦਿ ਇਹ ਜਿਹੜੇ ਤੱਤਾਂ ਵੀ ਇਹ ਤੱਤ ਵੀ ਪਰਮੇਸ਼ਰ ਦੇ ਅੱਗੇ ਦੱਸਦੇ ਨੇ ਹੁਕਮ
ਹੁਕਮ ਕਰਹਿ ਭਗਤੀ।
ਇਹਨੂੰ ਭਗਤੀ ਨੀ ਕਹਿਣਾ, ਭਗਤੀ ਕਹਿਣਾ। ਇਹ ਹੁਕਮ ਦੇ ਚੱਲ ਕੇ ਉਹਦੀ ਉਹਨਾਂ ਦੀ ਭਗਤੀ ਕਰਹਿ ਕਰਦੇ ਨੇ, ਇਹ ਵੀ ਭਗਤੀ ਕਰਦੇ ਨੇ। ਗਾਵਨ ਤੁਧਨੋ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰ, ਇਹ ਰੋਜ਼ ਤਾਂ ਪੜ੍ਹਦੇ ਹਾਂ ਦੋ ਵੇਲੇ। ਪਰਮੇਸ਼ਰ ਦੀ ਆਗਿਆ ਅਨੁਸਾਰ ਪਾਉਣ ਪਾਣੀ ਬੈਸੰਤਰੋ, ਹਵਾ ਸਾਰਿਆਂ ਦੇ ਸਵਾਸ ਬਣੀ ਹੋਈ ਹੈ, ਪਾਣੀ ਸਾਰਿਆਂ ਦਾ ਸਰੀਰ ਘੜਨ ਦਾ ਜਿਹੜਾ ਕਾਰਨ ਬਣਿਆ ਹੋਇਆ ਹੈ, ਤੇ ਪਾਣੀ ਦੀ ਬੂੰਦ ਤੋਂ ਹੀ ਜਨਮ ਹੈ ਸਾਰੀ ਸ੍ਰਿਸ਼ਟੀ ਦਾ। ਪਹਿਲਾ ਪਾਣੀ ਜੀਉ ਹੈ ਜਿੱਥ ਹਰਿਆ ਸਭ ਕੋਏ, ਅਗਨੀ ਸਾਰਿਆਂ ਦੇ ਅੰਨ ਖੁਰਾਕ ਖਾਧੀ ਹੋਈ ਨੂੰ ਪਹੁੰਚਾਉਣ ਵਾਸਤੇ ਬਣੀ ਹੋਈ ਹੈ। ਇਹ ਜਿਹੜੇ ਤੱਤ ਨੇ, ਹੁਕਮ ਕਰਹਿ ਭਗਤੀ, ਹੁਕਮ ਵਿੱਚ ਚੱਲ ਕੇ ਉਹਦੀ ਭਗਤੀ ਕਰਦੇ ਹੈ। ਜਿਵੇਂ ਤੱਤ ਆਗਿਆ ਵਿੱਚ ਚੱਲਦੇ ਨੇ, ਇਸੇ ਤਰ੍ਹਾਂ ਪਰਮੇਸ਼ਰ ਦੇ ਹੁਕਮ ਵਿੱਚ ਚੱਲ ਕੇ ਸਾਨੂੰ ਵੀ ਪ੍ਰੇਮਾ ਭਗਤੀ ਕਰਨੀ ਚਾਹੀਦੀ ਹੈ, ਇਹ ਸਿੱਖਿਆ ਹੈ। ਪੌਣ ਹਵਾ ਦੀ ਤਰ੍ਹਾਂ ਸਾਨੂੰ ਤੇ ਨਿਰਲੇਪ ਰਹਿਣਾ ਚਾਹੀਦਾ, ਜੈਸੇ ਰਾਜਾਂ ਕੋ ਲਾਗੈ ਤੁਲਪਵਾਨ, ਸਾਡਾ ਚਿੱਤ ਉੱਜਲ ਹੋਣਾ ਚਾਹੀਦਾ, ਪਾਣੀ ਵਾਂਗ ਸ਼ਾਂਤ ਹੋਣਾ ਚਾਹੀਦਾ, ਅਗਨੀ ਦੀ ਤਰ੍ਹਾਂ ਗਿਆਨ ਵਾਲੇ ਹੋਣਾ ਚਾਹੀਦਾ, ਅਗਿਆਨੀ ਨਹੀਂ ਹੋਣਾ ਚਾਹੀਦਾ। ਹੁਕਮ ਕਰੇ ਭਗਤੀ ਤੇ ਹੁਕਮ ਮੰਨ ਕੇ ਭਗਤੀ ਕਰਨੀ ਚਾਹੀਦੀ ਹੈ।
ਇਹਨਾਂ ਨੂੰ ਪਾਉ ਅਗਲਾ,
ਇਹਨਾਂ ਪਾਉਣ ਆਦਿ ਤੱਤਾਂ ਨੂੰ ਪਰਮੇਸ਼ਰ ਦਾ ਅਗਲਾ ਬਹੁਤਾ ਭਾਉ ਨਾਵੇਂ ਡਰ ਦਾ ਡਰ ਹੈ। ਪਰਮੇਸ਼ਰ ਸੰਸਾਰ ਦੀ ਬਣਤਰ ਬਣਾਉਣ ਵਾਲਾ, ਜੋ
ਪੂਰੀ ਬਣਤ ਬਣਤੀ,
ਪਰਮੇਸ਼ਰ ਨੇ ਸੰਸਾਰ ਦੀ ਪੂਰੀ ਬਣਤਰ ਬਣਾਵਟ ਬਣਤੀ ਬਣਾਈ ਹੈ। ਇਹਨੂੰ ਬਣਤੀ ਕਰਨਾ, ਬਣਤੀ ਨਹੀਂ ਕਰਨਾ, ਬਣਤੀ ਉਚਾਰਨਾ, ਤੇ ਇਸ ਪ੍ਰਕਾਰ ਇਹ ਬਣਾਈ ਹੈ। ਰਾਜ ਸੀ, ਤਾਮ ਸੀ, ਸ਼ਾਂਤ ਕੀ ਸੁਭਾ, ਕਿਸੇ ਦੀ ਰਜੋ ਗੁਣ ਬਿਰਤੀ ਹੈ, ਕਿਸੇ ਦੀ ਤਮੋ ਗੁਣ, ਕਿਸੇ ਦੀ ਸਤੋ ਗੁਣ ਹੈ, ਇਹ ਬਣਾਏ ਹੈ, ਸੁਭਾਅ ਬਣਾਏ ਹੈ। ਕੋਈ ਸਤ ਸੰਤੋਖ ਦਇਆ ਆਦਿ ਗੁਣਾਂ ਵਾਲੇ ਬਣਾ ਦਿੱਤੇ, ਤੇ ਆਸਰੀ ਸੰਪਤਾ ਦੀ ਦੈਵੀ ਸੰਪਦਾ ਆਦਿ ਤੱਤਾਂ ਦੇ ਸੁਭਾਅ ਆਦਿ, ਤੇ ਇਹ ਪੂਰੀ ਬਣਤ ਬਣਤੀ, ਪੂਰੀ ਬਣਤਰ ਬਣਾਈ ਹੋਈ ਹੈ।
ਸਭ ਇੱਕੋ ਹੁਕਮ ਵਰਤਦਾ,
ਸਾਰਿਆਂ ਦੇ ਵਿੱਚ ਇੱਕੋ ਪਰਮੇਸ਼ਰ ਦਾ ਹੁਕਮ ਵਰਤ ਰਿਹਾ ਹੈ। ਉਹਦੇ ਉਹ ਜਿਹੜਾ ਹੁਕਮ ਹੈ ਪਰਮੇਸ਼ਰ ਦਾ,
ਮੰਨਿਆ ਸੁਖ ਪਾਈ,
ਉਹਦਾ ਹੁਕਮ ਮੰਨ ਕੇ ਆਤਮ ਸੁਖ ਆਨੰਦ ਤਾਈ ਪਾਈ ਪਾਉਣਾ ਕੀਤਾ। ਜਿਹੜੇ ਪਰਮੇਸ਼ਰ ਦਾ ਸਿਮਰਨ ਭਜਨ ਦਾ ਹੁਕਮ ਮੰਨਣਾ ਕਰਨਗੇ, ਉਹ ਸੁਖ ਸਰੂਪ ਨੂੰ ਪਾਈ ਪਾਉਣਗੇ। ਹੁਣ ਪਿੱਛੇ ਜਿਹੜੀ ਤੇ ਬਣਤੀ ਸ਼ਬਦ ਆ ਗਿਆ, ਆ ਪਿਛਲੀ ਤੂੰ ਕਹਿੰਦਾ ਪੂਰੀ ਬਣਤ ਬਣਤੀ, ਤੇ ਹੁਣ ਫਿਰ ਕਾਵ ਰਚਨਾ ਵਾਲੇ ਕਹਿਣਗੇ, ਵਿਆਕਰਨੀ ਗਿਆਨ ਘੋਟਣਗੇ, ਅਖੇ ਜੀ ਇਹ ਖਿਆਲ ਹੀ ਨਹੀਂ ਕੀਤਾ ਮਹਾਰਾਜ ਨੇ, ਮੰਨਿਆ ਸੁਖ ਪਾਈ ਤੁਕੇ ਨਹੀਂ ਮਿਲਦੀ ਨਾਲ। ਉਹ ਕਿੰਤੂਆਂ ਤੋਂ ਬਚਣ ਵਾਸਤੇ, ਇਸ ਲਈ ਫਿਰ ਇਹ ਤੁਕ ਅਗਲੀ ਤੁਕ ਦੇ ਨਾਲ, ਇਹ ਪੰਜਵੀਂ ਛੇਵੀਂ ਤੁਕ ਨਾਲ ਤਾਂ ਬੋਲੀ ਜਾਂਦੀ ਹੈ। ਬੋਲ ਦਿਓ ਜੀ,
ਆਹੋ ਆਹੋ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਜੀ, ਤੇ ਤੁਹਾਡਾ ਹੁਕਮ ਨੇ ਸਭ ਇੱਕੋ, ਪਹਿਲਾਂ ਇਹ ਬੋਲ ਦੋ ਜੀ,
ਸਭ ਇੱਕੋ ਹੁਕਮ ਵਰਤਦਾ,
ਸਾਰਿਆਂ ਹੀ ਤੇਰਾ ਇੱਕੋ ਹੀ ਹੁਕਮ ਮਹਾਰਾਜ ਵਰਤ ਰਿਹਾ ਹੈ।
ਮੰਨਿਆ ਸੁਖ ਪਾਈ,
ਜਿਹੜਾ ਤੁਹਾਡਾ ਹੁਕਮ ਮੰਨਦੇ ਉਹ ਸੁਖ ਪਾਉਣਗੇ ਜੀ।
ਵਾਹੋ ਵਾਹੋ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ, ਤੂੰ ਵਾਹ ਚਰਜ ਹੈ, ਤੂੰ ਵਾਹ ਬਿਸਮਾਦ ਹੈ, ਤੂੰ ਸੱਚੀ ਨਾਈ ਤੇ ਮਹਿਮਾ ਵਾਲਾ ਹੈ, ਸਾਚਾ ਸਾਹਿਬ ਸੱਚ ਨਾਏ, ਇਸ ਕਰਕੇ ਸਤਿਗੁਰੂ ਮਹਾਰਾਜ ਤੂੰ ਸੱਚੀ ਨਾਈ ਬਾਰੇ ਬੋਲ ਦੇ,
ਤੂੰ ਸੱਚੀ ਨਾਈ,
ਤੇਰੀ ਨਾਈ ਮਹਿਮਾ ਵੀ ਸੱਚੀ ਹੈ, ਤੂੰ ਸੱਚ ਸਰੂਪ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਜਿਹੜਾ ਪੌੜੀਆਂ ਦੇ ਸਾਧ ਸਿੰਘ ਜੀ ਭੇਦ ਚੰਗੀ ਤਰ੍ਹਾਂ ਆਪ ਜੀ ਨੇ ਸਮਝ ਲਏ ਹੈ, ਤੇ ਸਾਰੇ 21 ਪੌੜੀਆਂ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਵਿਚਾਰ ਸਾਧ ਸਿੰਘ ਜੀ ਚੱਲਣੀ ਹੈ। ਵਾਰ ਆਰੰਭ ਹੋਈ ਸੀ, ਇਸ ਕਰਕੇ ਵਾਰ ਦੇ ਵਿੱਚ ਜਿਹੜੀਆਂ ਧੁਨ ਸੀ ਉਹਦਾ ਵੇਰਵਾ ਬਹੁਤ ਸੱਚੇ ਪਾਤਸ਼ਾਹ ਦੇ ਪ੍ਰਮਾਣ 8-9 ਪ੍ਰਮਾਣ ਸੀ, ਇਹਨਾਂ ਤੇ ਬਹੁਤਾ ਸਮਾਂ ਲੱਗਿਆ ਹੈ। ਇਸ ਕਰਕੇ ਅੱਜ ਆਪਾਂ ਇੱਥੇ ਹੀ ਕਥਾ ਦੀ ਵਿਚਾਰ ਜਿਹੜੀ ਹੈ ਉਹਨੂੰ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਫਿਰ ਮਹਾਰਾਜ ਸਾਹਿਬ ਜੀ ਜਦੋਂ ਕਿਰਪਾ ਕਰਨਗੇ ਕਬੀਰ ਸਾਹਿਬ ਦੇ ਸ਼ਬਦ ਤੋਂ, ਮਹਾਰਾਜ ਸਾਹਿਬ ਨੂੰ ਬੇਨਤੀ ਕਰਨਗੇ, ਮਹਾਰਾਜ ਜਿਵੇਂ ਕਬੀਰ ਸਾਹਿਬ ਦਾ ਪਿਛਲਾ ਸ਼ਬਦ ਸੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹ ਕਿਰਪਾ ਕਰਕੇ ਕਹੋ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰਜ਼ੀ ਬਾ ਹੋਏ, ਵੀ ਇਹਨੂੰ ਖੋਲ ਕੇ ਦੱਸੋ, ਉਹਦਾ ਫਿਰ ਪ੍ਰਮਾਣ ਦੇਣਗੇ ਮਹਾਰਾਜ। ਇਹ ਵਿਚਾਰ ਕੱਲ੍ਹ ਆਏਗੀ, ਆਓ ਹੁਣ ਅੱਜ ਇੱਥੇ ਇੰਨਾ ਹੀ ਸਮਾਂ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਆਓ ਸਮਾਪਤੀ ਕਰੀਏ ਜੀ।
ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ, ਆਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।